दिन चढ़िया है पोले पैरी आ गई तेरी याद सुलखनी। दिन चढ़िया है पोले पैरी आ गई तेरी याद सुलखनी। शब्द मोतियां वर्गी पूंजी कादे ली मैं साम के रखनी। तेरा दिता तेनू ही मैं किनका किनका मोड़ रहा हां। तू ना मिलदा पै जानी सी मैनू सिल अलूनी चटनी। तू ना मिलदा पै जानी सी मैनू सिल अलूनी चटनी। गुरभजन गिल होरां दीआं इन्हां सत्रां दे नाल अज दा लरम प्रोग्राम ला के मैं तुहाडी खिदमत च एक बार फिर हाजर हाँ अमरदीप कौर। सो प्रोग्राम सुनने वाले सारे दोस्तां नूं अमरदीप वल्लों बहुत प्यार भरी सत श्री अकाल, गुड मॉर्निंग, आदाब, नमस्कार ते वाहिगुरू जी का खालसा वाहिगुरू जी की फतेह जी। उम्मीद करदी हां दोस्तो तुहाडा अज दा दिन सुहावना चढ़िया होना है। तुहाडे दिन दी हर कड़ी हर पल सुहावना रहे इह अरदास असीं परमात्मा दे अग्गे करदे हां। ते अज दा दिन हैगा जी मंगलवार दा साल 2021 दे नवंबर महीने की 23 तरीक यानी कि जिहड़ा नवंबर दा महीना है ओह भी हुण अपने अंतले पलां वल वधना शुरू हो गया। ते जे साल 2021 देखिए तां ओह भी अपने अंतले पलां वल वधना शुरू हो गया क्योंकि दसंबर हुण दूर नहीं। सो अज नवंबर महीने की हैगी है जी 23 तरीक ते उधर नानकशाही संवत 553 दे मगर महीने की है अज 8 तरीक। घड़ियां वल दोस्तों नजर मारा तां घड़ियां कहिंदियां कि इस वेले मेलबर्न सिडनी ते कैनबरा दे विच समा हो चुके जी 8:03 दा, जबकि ब्रिसबेन दे विच समा जिहड़ा 7:03 दा ते उधर पर्थ दे विच अजे 5:03 ही होए आ ते एडिलेड दे विच समा 7:33 दा हो चुके आ। ते आस्ट्रेलिया तो बाहर चलिए न्यूजीलैंड साडा गुआंढी मुल्क ते उत्थे 2 घंटे दा जिहड़ा समा साडे तो अगे है ते उत्थे 10:03 मंगलवार दे हो चुके आ इस वेले। इसे तरह मंगलवार चढ़ चुके आ हांगकांग दे विच, हांगकांग च समा इस वेले 5:03 दा यानी पर्थ वाला ही समा। ते इसे तरह जिहड़ा मंगलवार दा दिन है ओह चढ़ चुके आ जी डुबई दे विच वी 1:03 उत्थे होए ने। अद्धी रात दा तड़का जिहड़ा डुबई दे विच इस वेले। ते जे अपने मुल्क चलिए तां पंजाब दे विच इस वेले उत्थे भी अद्धी रात दे तड़के वाली हुई गल है क्योंकि काफी वड्डा तड़का 2:33 दा समा इस वेले उत्थे भी हो चुके है। ते हुण उन्हां मुल्कां दी गल करदे आ जिथे अजे सोमवार चल रहा, बहुत सारे मुल्कां च अजे भी सोमवार चल रहा। ते कैनेडा दे बहुत सारे शहरां दे विच वक्खो वक्खरा समा इस वेले। कैनेडा दे विनीपेग शहर दे विच इस वेले 3:04 सोमवार दे होए यानी बाद दुपहर चल रही है। वैनकूवर दे विच अजे दुपहर ही है जी 1:04 दा समा। ते उधर समा जिहड़ा जी टोरोंटो दे विच होया उत्थे 4:04 शाम दे हो चुके आ। तो जिहड़ा समा कैनेडा दे विच वक्खो वक्खरा चल रहा है, इसे तरह यूएस दे विच भी समा वक्खो वक्खरा है। न्यूयॉर्क दे विच इस वेले शाम पई हुई है 4:04 होए है। एलए दे विच अजे दुपहर 1:04 होए है। ते उधर सियाटल दे विच भी यही समा 1:04 दा। मियामी दे विच शाम पै चुकी है 4:04 दा समा उत्थे हो चुके है। ते इधर जिथे जिथे रात पई हुई है सोमवार की ओदा भी जिक्र कर लैने। इटली दे विच 10:04 इस वेले होए हुए है। ते उधर लंडन दे विच भी सोमवार की रात पै चुकी है 9:05 का समा उथे हो चुके है। सो देश दुनिया दे जिस भी कोने तो जिस भी धरती तो जिस भी मुल्क तो तुसी आवाज दे सफर दे विच शामिल हुंदे हो, साडे नाल जुड़दे हो लहरां प्रोग्राम दे विच, साडे हम सफर बनदे हो तुहानू तहे दिल तों जी आयां नूं कहिंदे आ प्रोग्राम दे विच। सो अज दे प्रोग्राम दे विच अज दे इस मॉर्निंग शो दे विच यानी कि अज दे प्रोग्राम लहरां दे विच की होण जा रहा है ओहदे बारे जरूर ਤੁਹਾਨੂੰ ਦੱਸ ਦਿੰਦੇ ਹਾਂ। ਰੂਪਰੇਖਾ ਉਹਦੀ ਇਸ ਤਰ੍ਹਾਂ ਕਿ ਜਿਵੇਂ ਅਸੀਂ ਹਮੇਸ਼ਾ ਤੁਹਾਡੇ ਨਾਲ ਸਾਂਝ ਪਾਉਂਦੇ ਹੁੰਦੇ ਹਾਂ ਮੌਸਮ ਦੀ, ਅੱਜ ਦੇ ਵਿਚਾਰ ਦੀ ਤੇ ਅੱਜ ਦੇ ਵਿਚਾਰ ਤੋਂ ਬਾਅਦ ਅੱਜ ਦੇ ਦਿਨ ਦੀ। ਅੱਜ ਦੇ ਦਿਨ ਦੀ ਨਾ ਹੋਵੇ ਤਾਂ ਹਫ਼ਤੇ ਦੀ ਜਾਂ ਫਿਰ ਇਸ ਵਰੇ ਦੀ ਸਾਂਝ ਜਿਹੜੀ ਹੈ ਉਹ ਅਸੀਂ ਜ਼ਰੂਰ ਪਾਉਂਦੇ ਹੁੰਦੇ ਹਾਂ, ਮਹੀਨੇ ਦੀ ਸਾਂਝ ਪਾਉਂਦੇ ਹੁੰਦੇ ਹਾਂ। ਆਸਟ੍ਰੇਲੀਆ ਦੇ ਵਿੱਚ ਇਹ ਹਫ਼ਤਾ ਕਿਵੇਂ ਦੇਖਿਆ ਜਾਂਦਾ ਹੈ ਜਾਂ ਕੀ ਇਹਦੀ ਮਹੱਤਤਾ ਹੈ ਉਹਦੇ ਬਾਰੇ ਅਸੀਂ ਗੱਲ ਕਰਦੇ ਹੁੰਦੇ ਹਾਂ, ਉਹ ਵੀ ਜਾਣਕਾਰੀ ਲੈ ਕੇ ਆਵਾਂਗੇ ਜ਼ਰੂਰ। ਤੇ ਇਹਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਟ੍ਰਿਬਿਊਟ ਜਿਹੜਾ ਆ ਉਹ ਦੇਣਾ ਸਾਡੀ ਲੋਕ ਗਾਇਕੀ ਦੀ ਧਿਰ, ਜਿਨ੍ਹਾਂ ਦੇ ਨਾਲ ਇੱਕ ਯੁੱਗ ਜਿਹੜਾ ਹੈ ਲੋਕ ਗਾਇਕੀ ਦਾ, ਪਰੰਪਰਕ ਲੋਕ ਗਾਇਕੀ ਜਿਹਨੂੰ ਗਾਉਣ ਵਾਲੇ ਬਹੁਤ ਘੱਟ ਲੋਕ ਰਹਿ ਗਏ ਇਸ ਵੇਲੇ। ਸੋ ਅੱਜ ਅਸੀਂ ਉੱਘੀ ਗਾਇਕਾ ਗੁਰਮੀਤ ਬਾਵਾ ਹੋਰਾਂ ਨੂੰ ਟ੍ਰਿਬਿਊਟ ਦੇਵਾਂਗੇ ਪ੍ਰੋਗਰਾਮ ਦੇ ਦੌਰਾਨ। ਸੋ ਤੁਹਾਡੀਆਂ ਵੀ ਕੋਈ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਹੋਣ ਕਿਉਂਕਿ ਗੁਰਮੀਤ ਬਾਵਾ ਹੋਰਾਂ ਦਾ ਆਸਟ੍ਰੇਲੀਆ ਆਉਣਾ ਹੋਇਆ ਔਰ ਜਦੋਂ ਵੀ ਉਹ ਆਏ ਆ ਉਹਨਾਂ ਦੇ ਨਾਲ ਇੱਕ ਬੜਾ ਗੂੜਾ ਜਿਹਾ ਰਿਸ਼ਤਾ ਉਹਨਾਂ ਲੋਕਾਂ ਦਾ ਜੁੜਦਾ ਜਿਹੜੇ ਵਾਕਈ ਲੋਕ ਗਾਇਕੀ ਨੂੰ ਦਿਲੋਂ ਪਿਆਰ ਕਰਦੇ ਆ। ਸੋ ਅੱਜ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਉਹ ਯਾਦਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕੋਗੇ ਪ੍ਰੋਗਰਾਮ ਦੇ ਦੌਰਾਨ। ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਅੱਜ ਅਸੀਂ ਕਰਨੀ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਮੁੱਢਲੀ ਸਿੱਖਿਆ ਜਿਹੜੀ ਹੈ ਉਹਦਾ ਆਧਾਰ ਮਜ਼ਬੂਤ ਹੋਣਾ ਕਿਉਂ ਜ਼ਰੂਰੀ ਹੈ। ਯਾਨੀ ਅਸੀਂ ਹਮੇਸ਼ਾ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੇ ਹਾਂ, ਮਾਪੇ ਖਾਸ ਤੌਰ ਦੇ ਉੱਤੇ ਚਿੰਤਤ ਰਹਿੰਦੇ ਆ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਬੇਸ ਆ ਉਹ ਸਟਰੋਂਗ ਨਹੀਂ ਲੱਗਦਾ ਕਈ ਵਾਰ ਉਹਨਾਂ ਨੂੰ ਦੂਜੀਆਂ ਕੰਟਰੀਜ਼ ਤੋਂ ਆ ਕੇ। ਜਦੋਂ ਅਸੀਂ ਭਾਰਤ ਵਰਗੇ ਦੇਸ਼ਾਂ ਤੋਂ ਆਉਂਦੇ ਹਾਂ ਸਾਨੂੰ ਐਂ ਲੱਗਦਾ ਕਿ ਉੱਥੇ ਤਾਂ ਬੇਸ ਬੜਾ ਸਟਰੋਂਗ ਆ, ਇੱਥੇ ਤਾਂ ਬੱਚਿਆਂ ਨੂੰ ਖਿਡਾਈ ਜਾਂਦੇ ਆ, ਪਰ ਇੱਥੇ ਵੀ ਜਿਹੜਾ ਬੇਸ ਆ ਉਹਨਾਂ ਦਾ ਸਟਰੋਂਗ ਬਣਾਇਆ ਜਾਂਦਾ ਹੈ, ਪਰ ਉਹਦੇ ਬਾਬਤ ਸਾਨੂੰ ਕਈ ਜਿਹੜੇ ਸ਼ੰਕੇ ਉਹ ਰਹਿੰਦੇ ਆ। ਅੱਜ ਅਸੀਂ ਇਹਦੇ ਉੱਤੇ ਗੱਲਬਾਤ ਕਰਨੀ ਹੈ। ਸੋ ਬੱਚਿਆਂ ਦਾ ਜਿਹੜਾ ਮੁੱਢਲੀ ਸਿੱਖਿਆ ਦਾ ਆਧਾਰ ਆ ਮਜ਼ਬੂਤ ਹੋਣਾ ਕਿਉਂ ਜ਼ਰੂਰੀ ਹੈ, ਮੇਰੇ ਨਾਲ ਉਸ ਗੱਲਬਾਤ ਦੌਰਾਨ ਸਾਥ ਦੇਣਗੇ ਕੁਲਦੀਪ ਕੌਰ ਹੋਰੀ, ਜਿਹੜੇ ਕਿ ਸਾਡੇ ਨਾਲ ਬਹੁਤ ਵਾਰ ਜੁੜਦੇ ਨੇ ਰਾਈਟ ਸਟੈਪਸ ਅਕੈਡਮਿਕ ਤੋਂ। ਸੋ ਅੱਜ ਵੀ ਸਾਡੇ ਨਾਲ ਹੋਣਗੇ ਉਸ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ। ਤੇ ਗੱਲਾਂ ਬਾਤਾਂ ਦੇ ਸਿਲਸਿਲੇ ਤੋਂ ਇਲਾਵਾ ਅਸੀਂ ਜਿਹੜਾ ਟ੍ਰਿਬਿਊਟ ਦੇਣਾ ਆ ਉਹਦੇ ਵਿੱਚ ਵੀ ਉਹ ਮੇਰੇ ਨਾਲ ਹੋਣਗੇ ਅੱਜ ਪ੍ਰੋਗਰਾਮ ਦੇ ਵਿੱਚ। ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਜਿਵੇਂ ਕਿ ਆਸਟ੍ਰੇਲੀਆ ਦੇ ਵੱਲੋਂ ਕੁਛ ਵੀਜ਼ਾ ਕੈਟਾਗਰੀਜ਼ ਦੇ ਜਿਹੜੇ ਉਹਨਾਂ ਦੇ ਦਾਖਲੇ ਤੇ ਜਿਹੜੀ ਪਾਬੰਦੀ ਆ ਪਹਿਲਾਂ ਤੋਂ ਲੱਗੀ ਹੋਈ ਸੀ ਉਹ ਹਟਾ ਦਿੱਤੀ ਗਈ ਹੈ। ਕੋਵਿਡ ਦੌਰਾਨ ਜਿਹੜੀਆਂ ਰੈਸਟ੍ਰਿਕਸ਼ਨ ਲਗਾਈਆਂ ਗਈਆਂ ਸੀ ਉਹਨਾਂ ਦੇ ਵਿੱਚ ਕੁਛ ਹੱਦ ਤੱਕ ਜਿਹੜੀ ਰਾਹਤ ਆ ਉਹ ਮਿਲੀ ਆ। ਸੋ ਇਹ ਐਲਾਨ ਜਿਹੜਾ ਗਵਰਨਮੈਂਟ ਵੱਲੋਂ ਕੀਤਾ ਗਿਆ, ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ, ਸਕੌਟ ਮੋਰਿਸਨ ਹੋਰਾਂ ਦੇ ਇਸ ਐਲਾਨ ਤੋਂ ਬਾਅਦ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪੋਸੀਬਿਲਿਟੀਆਂ ਸੰਭਾਵਨਾਵਾਂ ਜਿਹੜੀਆਂ ਬਣਨੀਆਂ ਸ਼ੁਰੂ ਹੋ ਗਈਆਂ। ਸੋ ਉਹਦੇ ਬਾਬਤ ਵੀ ਕੁਛ ਜਾਣਕਾਰੀਆਂ ਜਿਹੜੀਆਂ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਕੁਆਂਟਸ ਵੱਲੋਂ ਕੁਛ ਜਿਹੜੀਆਂ ਉਡਾਣਾਂ ਉਹ ਵੀ ਸ਼ੁਰੂ ਕਰਨ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਬਾਰੇ ਵੀ ਅੱਜ ਅਸੀਂ ਜ਼ਰੂਰ ਗੱਲ ਕਰਾਂਗੇ। ਤੇ ਲਓ ਜੀ ਪ੍ਰੋਗਰਾਮ ਦੀ ਇਹ ਰੂਪਰੇਖਾ, ਪਰ ਇਸ ਦੌਰਾਨ ਮੈਂ ਇਹ ਦੱਸਣਾ ਭੁੱਲ ਗਈ ਕਿ ਦੋ ਹੋਰ ਸਿਲਸਿਲੇ ਜਿਹੜੇ ਕਿ ਹਮੇਸ਼ਾ ਅਸੀਂ ਲੈ ਕੇ ਆਉਂਦੇ ਹਾਂ ਅੱਜ ਦੇ ਜਿਹੜਾ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਕੁਲਜੀਤ ਸਿੰਘ ਦਿਲਬਰ ਹੁਰੀ ਜਿਹੜੇ ਆ ਉਹ ਸਾਡੇ ਨਾਲ ਪ੍ਰੋਗਰਾਮ ਚ ਹੋਣਗੇ। ਔਰ ਇਸੇ ਤਰ੍ਹਾਂ ਵਧਾਈਆਂ ਦਾ ਸਿਲਸਿਲਾ ਅਸੀਂ ਹਮੇਸ਼ਾ ਲੈ ਕੇ ਆਉਂਦੇ ਹੁੰਦੇ ਹਾਂ, ਪਰ ਇਹ ਤੁਹਾਡੇ ਤੇ ਨਿਰਭਰ ਕਰਦਾ ਕਿ ਤੁਸੀਂ ਵਧਾਈਆਂ ਜਿਹੜੀਆਂ ਉਹ ਆਪਣੇ ਪਿਆਰਿਆਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਆਪਣਾ ਮੁਹੱਬਤੀ ਪੈਗਾਮ ਹਰਮਨ ਰੇਡੀਓ ਦੇ ਜ਼ਰੀਏ ਇੱਕ ਸਰਪ੍ਰਾਈਜ਼ ਕਾਲ ਦੇ ਰੂਪ ਦੇ ਵਿੱਚ ਜੇਕਰ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਉਹਨਾਂ ਨੂੰ ਉਹਨਾਂ ਦੇ ਖਾਸ ਦਿਨ ਦੇ ਉੱਤੇ, ਤਾਂ ਤੁਸੀਂ ਉਹਨਾਂ ਦਾ ਉਹ ਖਾਸ ਦਿਨ, ਉਹਨਾਂ ਦਾ ਨਾਮ, ਉਹਨਾਂ ਦਾ ਵਟਸਐਪ ਨੰਬਰ ਸਾਨੂੰ ਭੇਜ ਦਿਓ ਤੇ ਅਸੀਂ ਤੁਹਾਡੇ ਲਈ ਇਹ ਪਿਆਰਾ ਜਿਹਾ ਪੈਗਾਮ, ਤੁਹਾਡਾ ਇਹ ਮੁਹੱਬਤੀ ਸੁਨੇਹਾ ਉਹਨਾਂ ਤੱਕ ਪਹੁੰਚਾਵਾਂਗੇ। ਤੇ ਇਹ ਰਹੇਗੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ। ਤੇ ਪ੍ਰੋਗਰਾਮ ਜਿਹੜਾ ਗੀਤ ਸੰਗੀਤ ਤੋਂ ਬਿਨਾਂ ਵੀ ਅਧੂਰਾ ਹੁੰਦਾ ਤੇ ਤੁਹਾਡੇ ਸੁਨੇਹਿਆਂ ਤੋਂ ਬਿਨਾਂ ਤਾਂ ਅਧੂਰਾ ਹੁੰਦਾ ਹੀ ਹੈ। ਸੋ ਅੱਜ ਵੀ ਤੁਹਾਡੇ ਸੁਨੇਹਿਆਂ ਦੀ ਉਡੀਕ ਜਿਹੜੀ ਹੈ ਪ੍ਰੋਗਰਾਮ ਚ ਬਣੀ ਹੋਈ ਹੈ। ਤੁਸੀਂ ਸਾਨੂੰ ਆਪਣੇ ਸੁਨੇਹੇ ਭੇਜਣੇ ਨੇ ਟੈਲੀਗ੍ਰਾਮ ਦੇ ਜ਼ਰੀਏ ਜਾਂ ਈਮੇਲ ਦੇ ਜ਼ਰੀਏ ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-85-99-2811 ਤੇ ਟੈਲੀਗ੍ਰਾਮ ਐਪ ਤੁਹਾਨੂੰ ਪਤਾ ਹੀ ਹੈ, ਜੇਕਰ ਤੁਹਾਡੇ ਫੋਨ ਚ ਹੈ ਤਾਂ ਤੁਸੀਂ ਉਹਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ, ਨਹੀਂ ਤਾਂ ਫਿਰ ਹਰਮਨ ਰੇਡੀਓ ਦੀ ਐਪ ਜਿਹੜੀ ਹੈ ਜੇ ਤੁਹਾਡੇ ਫੋਨ ਵਿੱਚ ਹੈ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਦਿੱਤੇ ਹੋਏ ਕੰਟੈਕਟ ਲਿੰਕਸ ਤੇ ਜਾ ਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। request@harmanradio.com ਸਾਡਾ ਈਮੇਲ ਪਤਾ ਹੈ, ਉਸ ਪਤੇ ਤੇ ਵੀ ਤੁਸੀਂ ਸਾਨੂੰ ਆਪਣਾ ਸੁਨੇਹਾ ਭੇਜ ਸਕਦੇ ਹੋ। ਤੇ ਤੁਹਾਡੇ ਸੁਨੇਹਿਆਂ ਦੀ ਉਡੀਕ ਬਣੀ ਹੋਈ ਹੈ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਰਵਿੰਦਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ। ਸੁਣਦੇ ਆ ਗੀਤ ਤੇ ਆਉਂਦੇ ਹਾਂ ਬਹੁਤ ਜਲਦ ਵਾਪਸ।
ਬਾਬਾ ਝੂਮ ਝੂਮ ਗਾਵੇ ਮਸਤਾਨਾ ਹੋਈ ਜਾਵੇ, ਬਾਬਾ ਝੂਮ ਝੂਮ ਗਾਵੇ ਮਸਤਾਨਾ ਹੋਈ ਜਾਵੇ, ਜਿਹੜੇ ਨਾਮ ਦਾ ਨਸ਼ਾ ਪਾਣੀ ਆਈ ਮਰਦਾਨਿਆਂ ਰਬਾਬ ਵਜਾ, ਪਾਣੀ ਆਈ ਮਰਦਾਨਿਆਂ ਰਬਾਬ ਵਜਾ, ਪਾਣੀ ਆਈ ਮਰਦਾਨਿਆਂ ਰਬਾਬ ਵਜਾ। ਕੰਨਾਂ ਵਿੱਚ ਬੋਲ ਕੁੱਤੇ ਭਾਗ ਜਗਾ ਬਣ ਆਈ ਮਰਦਾਨਿਆਂ ਰਬਾਬ ਵਜਾ
ਲੋ ਜੀ ਗੀਤ ਤੁਸੀਂ ਸੁਣਿਆ ਰਵਿੰਦਰ ਕਰੇਵਾਲ ਹੋਰਾਂ ਦੀ ਆਵਾਜ਼ ਦੇ ਵਿਚ ਸੋ ਬਹੁਤ ਹੀ ਪਿਆਰਾ ਜਿਹਾ ਗੀਤ ਤੇ ਉਮੀਦ ਕਰਦੀ ਹਾਂ ਤੁਹਾਨੂੰ ਵੀ ਜ਼ਰੂਰ ਪਸੰਦ ਆਇਆ ਹੋਣਾ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਸਾਡਾ ਮਾਰਨਿੰਗ ਸ਼ੋਅ ਤੇ ਇਸ ਮਾਰਨਿੰਗ ਸ਼ੋਅ ਦੇ ਵਿਚ ਤੁਸੀਂ ਬਣੇ ਹੋਏ ਹੋ ਸਾਡੇ ਨਾਲ ਤੇ ਬਹੁਤ ਸਾਰੇ ਦੋਸਤ ਜਿਹੜੇ ਇਸ ਵੇਲੇ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰ ਰਹੇ ਨੇ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ ਸੋ ਸਾਡੇ ਨਾਲ ਸਭ ਤੋਂ ਪਹਿਲਾਂ ਜੁੜੇ ਨੇ ਨਰਿੰਦਰ ਰਾਠੌਰ ਹੁਰੀ ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਤੇ ਸਾਰੇ ਪਰਿਵਾਰ ਨੂੰ ਵੀ ਕਹਿੰਦੇ ਫਤਿਹ ਗੁਰਫਤਿਹ ਜੀ ਸਾਡੇ ਸਾਰੇ ਪਰਿਵਾਰ ਵੱਲੋਂ ਵੀ ਯਾਨੀ ਜਿਹੜਾ ਪਰਿਵਾਰ ਇਸ ਵੇਲੇ ਰੇਡੀਓ ਦੇ ਉੱਤੇ ਸਾਡੇ ਨਾਲ ਜੁੜਿਆ ਹੋਇਆ ਸੋ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਹਾਂ ਸਵਾਗਤ ਕਰਦੇ ਹਾਂ ਤੇ ਬਹੁਤ ਬਹੁਤ ਧੰਨਵਾਦ ਵੀ ਪ੍ਰੋਗਰਾਮ ਦੇ ਵਿਚ ਤੁਸੀਂ ਸ਼ਿਰਕਤ ਕੀਤੀ ਹੈ ਰਾਠੌਰ ਸਾਹਿਬ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਅੱਜ ਜਿਵੇਂ ਅਸੀਂ ਗੁਰਮੀਤ ਬਾਵਾ ਹੋਰਾਂ ਦੇ ਨਾਲ ਜੁੜੀਆਂ ਹੋਈਆਂ ਕੁਛ ਯਾਦਾਂ ਵੀ ਸਾਂਝੀਆਂ ਕਰਨੀਆਂ ਉਹਨਾਂ ਦੇ ਜੀਵਨ ਦੇ ਉੱਤੇ ਝਾਤ ਵੀ ਪਾਉਣੀ ਹੈ ਸੋ ਪ੍ਰੋਗਰਾਮ ਦੌਰਾਨ ਟ੍ਰਿਬਿਊਟ ਸ਼ਰਧਾਂਜਲੀ ਯਾਨੀ ਅਸੀਂ ਉਹਨਾਂ ਨੂੰ ਦੇਣੀ ਹੈ ਸੋ ਤੁਸੀਂ ਵੀ ਜ਼ਰੂਰ ਕੋਈ ਵੀ ਉਹਨਾਂ ਦੇ ਨਾਲ ਜੁੜੀ ਹੋਈ ਯਾਦ ਜਾਂ ਤੁਹਾਡੇ ਆਪਣੇ ਜਿਨ੍ਹਾਂ ਦੇ ਨਾਲ ਕੋਈ ਯਾਦ ਜੁੜੀ ਹੋਵੇ ਤਾਂ ਜ਼ਰੂਰ ਸਾਂਝ ਪਾਇਓ ਤੇ ਅੱਜ ਹੁਣ ਪ੍ਰੋਗਰਾਮ ਦੇ ਵਿਚ ਜਿਹੜਾ ਵੇਲਾ ਹੈ ਉਹ ਹੈ ਅੱਜ ਦੇ ਵਿਚਾਰ ਦਾ ਵੀ ਔਰ ਮੌਸਮ ਦੇ ਉੱਤੇ ਝਾਤ ਪਾਉਣ ਦਾ ਵੀ ਤੇ ਅਗਲਾ ਸਿਲਸਿਲਾ ਜਿਹੜਾ ਉਹ ਫਿਰ ਮੌਸਮ ਦੇ ਉੱਤੇ ਝਾਤ ਪਾਉਣੇ ਆ ਤੇ ਨਾਲ ਹੀ ਨਾਲ ਫਿਰ ਅੱਜ ਦਾ ਵਿਚਾਰ ਉਸ ਤੋਂ ਬਾਅਦ ਅਸੀਂ ਕਰਾਂਗੇ ਸਾਂਝਾ ਲੋ ਜੀ ਮੌਸਮ ਅੱਜ ਵੱਖੋ ਵੱਖਰਾ ਹੀ ਵੈਸੇ ਹੁੰਦਾ ਹਮੇਸ਼ਾ ਹੁੰਦਾ ਤੇ ਅੱਜ ਮੈਲਬਨ ਦੇ ਵਿਚ 14 ਡਿਗਰੀ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ ਤੇ 26 ਡਿਗਰੀ ਵੱਧ ਤੋਂ ਵੱਧ ਦਾ ਮੀਂਹ ਵੀ ਦੱਸਿਆ ਗਿਆ ਬੱਦਲਵਾਈ ਵੀ ਦੱਸੀ ਗਈ ਆ ਤੇ ਵਿਚ ਵਿਚਾਲੇ ਧੁੱਪ ਵੀ ਚੜ੍ਹਦੀ ਰਹੂਗੀ ਇਸੇ ਤਰ੍ਹਾਂ ਸਿਡਨੀ ਦੇ ਵਿਚ ਅੱਜ 17 ਡਿਗਰੀ ਤੋਂ ਲੈ ਕੇ 23 ਡਿਗਰੀ ਸੈਲਸੀਅਸ ਤੱਕ ਤਾਪਮਾਨ ਦੱਸਿਆ ਗਿਆ ਤੇ ਇੱਥੇ ਬੱਦਲ ਤੇ ਮੀਂਹ ਦੱਸੇ ਗਏ ਆ ਇੱਥੇ ਅੱਜ ਸੂਰਜ ਦੇਵਤਾ ਜਿਹੜੇ ਆ ਉਹ 11 ਹਾਜ਼ਰ ਰਹਿਣਗੇ ਬ੍ਰਿਸਬੇਨ ਦੇ ਵਿਚ 20 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਦੋਸਤੋ ਔਰ ਇੱਥੇ ਵੀ ਪੂਰੀ ਪੂਰੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਬੱਦਲਵਾਈ ਜਿਹੜੀ ਉਹ ਬਣੀ ਰਹਿਣੀ ਹੈ ਤੇ ਇਧਰ ਪਰਥ ਦੇ ਵਿਚ 12 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ। 25 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਵੱਧ ਤੋਂ ਵੱਧ ਚਲੇ ਜਾਣਾ। ਇੱਥੇ ਅੱਜ ਬੱਦਲਬਾਈ ਬਣੀ ਰਹਿਣੀ ਹੈ ਤੇ ਸੂਰਜ ਦੇਵਤਾ ਵਿਚ ਵਿਚਾਲੇ ਦਰਸ਼ਨ ਦਿੰਦੇ ਰਹਿਣਗੇ। ਐਡੀਲੇਡ ਦੇ ਵਿਚ 18 ਡਿਗਰੀ ਸੈਲਸੀਅਸ ਤੋਂ ਲੈ ਕੇ 25 ਡਿਗਰੀ ਸੈਲਸੀਅਸ ਤੱਕ ਤਾਪਮਾਨ ਦੱਸਿਆ ਗਿਆ ਤੇ ਇੱਥੇ ਵੀ ਅੱਜ ਲਗਭਗ ਮੈਲਬਨ ਵਰਗਾ ਹੀ ਮੌਸਮ ਹੈ। ਇੱਥੇ ਬੱਦਲਬਾਈ ਵੀ ਬਣੀ ਰਹਿਣੀ ਹੈ, ਵਿਚ ਵਿਚ ਸੂਰਜ ਦੇਵਤਾ ਦਰਸ਼ਨ ਵੀ ਦੇਣਗੇ ਤੇ ਮੀਂਹ ਦੀ ਜਿਹੜੀ ਪੂਰੀ ਸੰਭਾਵਨਾ ਬਣੀ ਹੋਈ ਹੈ। ਕੈਨਬਰਾ ਦੇ ਵਿਚ ਅੱਜ 8 ਡਿਗਰੀ ਸੈਲਸੀਅਸ ਤੋਂ ਲੈ ਕੇ 21 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਤੇ ਇੱਥੇ ਜੀ ਧੁੱਪ ਵੀ ਨਿਕਲੇਗੀ ਤੇ ਨਾਲ ਨਾਲ ਵਿਚ ਵਿਚ ਮੀਂਹ ਦੇ ਛਰਾਟੇ ਜਿਹੜੇ ਆ ਉਹ ਵੀ ਪੈਂਦੇ ਰਹਿਣਗੇ। ਹੋਬਾਰਟ ਚ ਅੱਜ 11 ਡਿਗਰੀ ਸੈਲਸੀਅਸ ਤੋਂ ਲੈ ਕੇ 23 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਤੇ ਇੱਥੇ ਵੀ ਮੌਸਮ ਜਿਹੜਾ ਆ ਉਹ ਉਤਰਾਅ ਚੜਾਅ ਵਾਲਾ ਹੀ ਰਹਿਣਾ, ਯਾਨੀ ਕਿ ਬੱਦਲਬਾਈ ਵੀ ਬਣੀ ਰਹਿਣੀ ਆ, ਵਿਚ ਹਵਾਵਾਂ ਵੀ ਚੱਲਦੀਆਂ ਰਹਿਣੀਆਂ ਤੇ ਸੂਰਜ ਦੇਵਤਾ ਵੀ ਵਿਚ ਵਿਚ ਦਰਸ਼ਨ ਦਿੰਦੇ ਰਹਿਣਗੇ। ਡਾਰਵਿਨ ਦੇ ਵਿਚ 27 ਤੋਂ ਲੈ ਕੇ 35 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ। ਅੱਜ ਤਾਪਮਾਨ ਤੇ ਕਾਫੀ ਜ਼ਿਆਦਾ ਹੈ ਪਰ ਅੱਜ ਬੱਦਲਬਾਈ ਜਿਹੜੀ ਉਹ ਸਮਾਨ ਚ ਦਿਖਾਈ ਦੇ ਸਕਦੀ ਹੈ। ਤੇ ਲਓ ਜੀ, ਇਹ ਸੀ ਅੱਜ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਤੇ ਸ਼ਹਿਰਾਂ ਦਾ ਮੌਸਮ ਤੇ ਤੁਸੀਂ ਸਾਨੂੰ ਦੱਸਣਾ ਹੁੰਦਾ ਜਿਹੜੇ ਵੀ ਸੂਬੇ ਤੋਂ, ਜਿਹੜੇ ਵੀ ਸ਼ਹਿਰ ਤੋਂ, ਜਿਹੜੇ ਵੀ ਮੁਲਕ ਤੋਂ, ਜਿਹੜੇ ਵੀ ਪਿੰਡ ਤੋਂ, ਜਿਹੜੇ ਵੀ ਸ਼ਹਿਰ ਤੋਂ ਤੁਸੀਂ ਸਾਡੇ ਨਾਲ ਬਣੇ ਹੋਏ ਹੋ। ਤੁਸੀਂ ਦੱਸਿਓ ਤੁਹਾਡੇ ਆਪਣੇ ਆਲੇ ਦੁਆਲੇ ਕਿਹੋ ਜਿਹਾ ਮੌਸਮ ਹੈ, ਕਿਸ ਤਰ੍ਹਾਂ ਦਾ ਦਿਨ ਤੁਸੀਂ ਅੱਜ ਹੰਡਾਇਆ, ਮਾਣਿਆ ਜਾਂ ਮਾਣ ਰਹੇ ਹੋ, ਜ਼ਰੂਰ ਸਾਂਝ ਪਾਇਓ। ਤੇ ਮੌਸਮ ਤੋਂ ਬਾਅਦ ਹੁਣ ਵੱਧਦੇ ਹਾਂ ਆਪਾਂ ਅੱਜ ਦੇ ਵਿਚਾਰ ਵੱਲ। ਲਓ ਜੀ, ਅੱਜ ਦਾ ਵਿਚਾਰ ਹੈ ਕਿ ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਇੱਕ ਦੂਸਰੇ ਦੀਆਂ ਗਲਤੀਆਂ ਨੂੰ ਬਰਦਾਸ਼ਤ ਕਰਨ ਵਿੱਚ ਹੁੰਦੀ ਹੈ, ਕਿਉਂਕਿ ਬਿਨਾਂ ਕਮੀਆਂ ਵਾਲਾ ਇਨਸਾਨ ਲੱਭੋਗੇ ਤਾਂ ਇਕੱਲੇ ਰਹਿ ਜਾਓਗੇ। ਸੋ ਵਿਚਾਰ ਕੁਝ ਇਸ ਤਰ੍ਹਾਂ ਕਿ ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਇੱਕ ਦੂਸਰੇ ਦੀਆਂ ਗਲਤੀਆਂ ਨੂੰ ਬਰਦਾਸ਼ਤ ਕਰਨ ਵਿੱਚ ਹੁੰਦੀ ਹੈ, ਕਿਉਂਕਿ ਜਦੋਂ ਬਿਨਾਂ ਕਮੀਆਂ ਵਾਲਾ ਇਨਸਾਨ ਲੱਭਣ ਲੱਗੋਗੇ ਤਾਂ ਇਕੱਲੇ ਰਹਿ ਜਾਓਗੇ। ਅਕਸਰ ਇਹੀ ਹੁੰਦਾ ਹੈ ਨਾ, ਅਸੀਂ ਹਮੇਸ਼ਾ ਇਸ ਭਾਲ ਦੇ ਵਿੱਚ ਰਹਿੰਦੇ ਹਾਂ, ਇਸ ਤਲਾਸ਼ ਦੇ ਵਿੱਚ ਰਹਿੰਦੇ ਹਾਂ ਕਿ ਜਿਹੜੇ ਵੀ ਸਾਡੇ ਨਾਲ ਜੁੜਨ ਜਾਂ ਜਿਨ੍ਹਾਂ ਦੇ ਨਾਲ ਸਾਡੀ ਜਿਹੜੀ ਨੇੜਤਾ ਬਣੇ ਉਹਨਾਂ ਦੇ ਵਿੱਚ ਕੋਈ ਕਮੀ ਨਾ ਹੋਵੇ। ਹਨਾ, ਅਸੀਂ ਬਹੁਤ ਵਾਰ ਸਿਰਫ ਤੇ ਸਿਰਫ ਕਮੀਆਂ ਹੀ ਲੱਭਦੇ ਰਹਿੰਦੇ ਹਾਂ, ਇਸੇ ਕਰਕੇ ਅਸੀਂ ਰਿਸ਼ਤਿਆਂ ਨੂੰ ਜਿਉਂਦਾ ਨਹੀਂ ਰੱਖ ਪਾਉਂਦੇ। ਇਸੇ ਕਰਕੇ ਰਿਸ਼ਤਿਆਂ ਦਾ ਜਿਹੜਾ ਸਾਹ ਆ ਉਹ ਬਹੁਤ ਜਲਦ ਘੁੱਟਣਾ ਸ਼ੁਰੂ ਹੋ ਜਾਂਦਾ। ਪਰ ਜਿਹੜੇ ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਕਹਿੰਦੇ ਇਸੇ ਗੱਲ ਦੇ ਵਿੱਚ ਹੁੰਦੀ ਹੈ ਕਿ ਅਸੀਂ ਇੱਕ ਦੂਜੇ ਦੀਆਂ ਕਮੀਆਂ ਨੂੰ ਵੀ ਬਰਦਾਸ਼ਤ ਕਰਨ ਦੇ ਯੋਗ ਹੋਈਏ। ਔਰ ਜਦੋਂ ਅਸੀਂ ਬਰਦਾਸ਼ਤ ਕਰਨੀਆਂ ਸਿੱਖਾਂਗੇ, ਹੌਲੀ ਹੌਲੀ ਉਹਨਾਂ ਦੇ ਵਿੱਚ ਸੁਧਾਰ ਲਿਆਉਣ ਦੀ ਜਿਹੜੀ ਕਲਾ ਉਹ ਵੀ ਸਾਡੇ ਅੰਦਰ ਆਪਣੇ ਆਪ ਪੈਦਾ ਹੋ ਜਾਏਗੀ। ਸੋ ਜਦੋਂ ਜਿਹੜਾ ਇੱਕ ਸਹਿਣਸ਼ੀਲਤਾ ਦਾ ਜਿਹੜਾ ਗੁਣ ਹੈ, ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਗੱਲ ਵੀ ਕੀਤੀ ਸੀ ਕਿ ਇੱਕ ਸਹਿਣਸ਼ੀਲਤਾ ਵਾਲਾ ਜਿਹੜਾ ਗੁਣ ਹੈ ਜਦੋਂ ਸਾਡੇ ਅੰਦਰ ਪੈਦਾ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਬਰਦਾਸ਼ਤ ਦੀ ਜਿਹੜੀ ਸੀਮਾ ਹੈ ਉਹ ਥੋੜੀ ਥੋੜੀ ਜਿਹੀ ਸਾਡੀ ਵਧਣੀ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਇੱਕ ਨਵੇਂ ਤਰ੍ਹਾਂ, ਇੱਕ ਨਵੇਂ ਅੰਦਾਜ਼ ਦੇ ਵਿੱਚ, ਇੱਕ ਨਵੇਂ ਤਰੀਕੇ ਦੇ ਨਾਲ ਅਸੀਂ ਇੱਕ ਦੂਜੇ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਵਿੱਚ ਵੀ ਮਦਦਗਾਰ ਹੋ ਸਕਦੇ ਹਾਂ। ਪਰ ਦੋਸਤੋ, ਅੱਜ ਦਾ ਜੇ ਅਸੀਂ ਸਮਾਂ ਦੇਖੀਏ ਤਾਂ ਅੱਜ ਹਰ ਥਾਂ ਅਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਨਜ਼ਰ ਮਾਰ ਲਈਏ, ਚਾਹੇ ਰਿਸ਼ਤੇਦਾਰੀ ਦੇ ਵਿੱਚ ਮਾਰ ਲਈਏ, ਚਾਹੇ ਪਰਿਵਾਰਾਂ ਦੇ ਵਿੱਚ ਮਾਰ ਲਈਏ, ਚਾਹੇ ਦੋਸਤੀਆਂ ਦੇ ਵਿੱਚ ਮਾਰ ਲਈਏ, ਹਨਾ, ਚਾਹੇ ਤੁਸੀਂ ਆਮ ਸਮਾਜਿਕ ਜਿਹੜਾ ਤਾਣਾ ਬਾਣਾ ਹੈ ਉਹਦੇ ਵਿੱਚ ਮਾਰ ਲਈਏ ਨਿਗਾ, ਹਰ ਥਾਂ ਦੇ ਉੱਤੇ ਕੀ ਹੁੰਦਾ ਕਿ ਅਸੀਂ ਗਲਤੀਆਂ ਲੱਭਣ ਲੱਗੇ ਹੋਏ ਹਾਂ ਇੱਕ ਦੂਜੇ ਦੀਆਂ। ਹਨਾ, ਅਸੀਂ ਕੁਛ ਚੰਗਾ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਹਮੇਸ਼ਾ ਜੋ ਮਾੜਾ ਅਸੀਂ ਸਿਰਫ ਤੇ ਸਿਰਫ ਉਹ ਲੱਭਦੇ ਹਾਂ। ਇਹੀ ਕਾਰਨ ਹੈ ਕਿ ਰਿਸ਼ਤੇ ਜਿਹੜੇ ਬਹੁਤ ਛੇਤੀ ਤੜਕ ਜਾਂਦੇ ਆ, ਹਨਾ, ਔਰ ਰਿਸ਼ਤਿਆਂ ਦੀਆਂ ਜਿਹੜੀਆਂ ਤੰਦਾਂ ਉਹਨਾਂ ਦੇ ਵਿੱਚ ਗੰਢਾਂ ਬਹੁਤ ਛੇਤੀ ਬੱਝ ਜਾਂਦੀਆਂ। ਸੋ ਜਦੋਂ ਗੰਢਾਂ ਬੱਝ ਜਾਂਦੀਆਂ ਤੇ ਭਾਵੇਂ ਉਹ ਚੱਲਦੇ ਤਾਂ ਰਹਿਣ ਪਰ ਉਹ ਗੰਢਾਂ ਜਿਹੜੀਆਂ ਕਿਤੇ ਨਾ ਕਿਤੇ ਖਰਾਬੀ ਜਿਹੜੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਰਦੀਆਂ। ਸੋ ਅੱਜ ਦਾ ਵਿਚਾਰ ਕਿ ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਇੱਕ ਦੂਸਰੇ ਦੀਆਂ ਗਲਤੀਆਂ ਨੂੰ ਬਰਦਾਸ਼ਤ ਕਰਨ ਵਿੱਚ ਹੁੰਦੀ ਹੈ, ਕਿਉਂਕਿ ਬਿਨਾਂ ਕਮੀਆਂ ਦਾ ਇਨਸਾਨ ਲੱਭੋਗੇ ਤਾਂ ਇਕੱਲੇ ਰਹਿ ਜਾਓਗੇ। ਸੋ ਇਕੱਲੇ ਰਹਿਣ ਦੇ ਨਾਲੋਂ ਸਾਨੂੰ ਇਹ ਜਿਹੜੀ ਜ਼ਿੰਦਗੀ ਦੀ ਇੱਕ ਖੂਬਸੂਰਤੀ ਹੈ ਉਹਨੂੰ ਆਪਣੇ ਜੀਵਨ ਦੇ ਵਿੱਚ ਮੈਨੂੰ ਲੱਗਦਾ ਕਿ ਜ਼ਰੂਰ ਅਪਣਾਉਣਾ ਚਾਹੀਦਾ ਤਾਂ ਕਿ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹ ਸੁਹਾਵਣਾ ਅਸੀਂ ਬਣਾ ਸਕੀਏ, ਖੁਸ਼ਗਵਾਰ ਬਣਾ ਸਕੀਏ। ਖੈਰ, ਅਸੀਂ ਲਹਿਰਾਂ ਦਾ ਸਫ਼ਰ ਜਿਹੜਾ ਉਹ ਖੁਸ਼ਗਵਾਰ ਬਣਾਈਏ ਤੁਹਾਡੇ ਸਾਥ ਦੇ ਨਾਲ, ਤੇ ਤੁਹਾਡੇ ਸਾਥ ਦੀ ਉਡੀਕ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਬਣੀ ਹੋਈ ਹੈ, ਤੁਹਾਡੇ ਸੁਨੇਹਿਆਂ ਦੀ ਉਡੀਕ ਪ੍ਰੋਗਰਾਮ ਦੇ ਵਿੱਚ ਬਣੀ ਹੋਈ ਹੈ, ਤੇ ਤੁਹਾਡੇ ਸੁਨੇਹੇ ਜਿਹੜੇ ਆ ਉਹ ਅਸੀਂ ਸ਼ਾਮਲ ਕਰਦੇ ਰਹਾਂਗੇ ਜਿਵੇਂ ਜਿਵੇਂ ਉਹ ਸਾਡੇ ਤੱਕ ਪਹੁੰਚਣਗੇ। ਤੁਸੀਂ ਜ਼ਰੂਰ ਸਾਨੂੰ ਦੱਸਿਓ ਜੇਕਰ ਤੁਹਾਡੇ ਆਪਣੇ ਮਿੱਤਰ ਪਿਆਰਿਆਂ ਦਾ ਕੋਈ ਖਾਸ ਦਿਨ ਹੈ ਅੱਜ, ਤੇ ਵਧਾਈਆਂ ਦੇ ਰਾਹੀਂ ਅਸੀਂ ਜ਼ਰੂਰ ਸਾਂਝ ਪਾਈਏ ਉਹਨਾਂ ਨੂੰ, ਖਾਸ ਇੱਕ ਸਰਪ੍ਰਾਈਜ਼ ਜਿਹੜੀ ਸਰਪ੍ਰਾਈਜ਼ ਕਾਲ ਦੇ ਰੂਪ ਦੇ ਵਿੱਚ ਅਸੀਂ ਦੇਈਏ, ਉਹਨਾਂ ਦਾ ਦਿਨ ਹੋਰ ਖਾਸ ਬਣਾਈਏ, ਉਹਨਾਂ ਦਾ ਨਾਮ, ਉਹਨਾਂ ਦਾ ਉਹ ਖਾਸ ਦਿਨ, ਤੇ ਨਾਲ ਹੀ ਨਾਲ ਉਹਨਾਂ ਦਾ ਵਟਸਐਪ ਨੰਬਰ ਸਾਨੂੰ ਤੁਸੀਂ ਭੇਜ ਸਕਦੇ ਹੋ ਤੇ ਅਸੀਂ ਲੈ ਕੇ ਆਵਾਂਗੇ ਤੁਹਾਡੇ ਲਈ ਉਹ ਵਧਾਈਆਂ ਦਾ ਸਿਲਸਿਲਾ। ਤੇ ਲਓ ਜੀ, ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ, ਪਰ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਗੀਤ ਪਿਆਰਾ ਜਿਹਾ ਤੁਹਾਡੀ ਨਜ਼ਰ ਕਰਦੇ ਹਾਂ, ਪੰਮਾ ਡੂਮੇਵਾਲ ਦੀ ਆਵਾਜ਼।
ਗਾ ਤੂੰ ਬਿਰਲਾ ਹੀ ਲੱਭੇ ਕੋਈ ਸੱਚ ਦਾ, ਇੱਥੇ ਹੱਥੋਂ ਹੱਥ ਝੂਠ ਵਿਕਦਾ, ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵਿਕਦੀ ਉਹਨਾਂ ਨੀ ਫਰੂਟ ਵਿਕਦਾ। ਸੱਦ ਕੇ ਮੈਂ ਸਾਡੀ ਨਿੱਕੀ ਸੋਚ ਤੇ, ਧੰਨ ਸਰਕਾਰਾਂ ਸਾਡੀਆਂ ਵਾਂਗ ਡੰਗਰਾਂ ਦੇ ਸਾਨੂੰ ਹੱਥੀ ਫਿਰਦੇ, ਫੜ ਕੇ ਮੁਹਾਰਾਂ ਸਾਡੀਆਂ, ਓ ਫੜ ਕੇ ਮੁਹਾਰਾਂ ਸਾਡੀਆਂ, ਸੋਨਾ ਮੰਡੀਆਂ ਚ ਰੁਲਦਾ ਕਿਸਾਨ ਦਾ, ਇੱਥੇ ਪਸ਼ੂਆਂ ਦਾ ਮੂਤ ਵਿਕਦਾ, ਕਾ ਤੂੰ ਬਿਰਲਾ ਹੀ ਲੱਭੇ ਕੋਈ ਸੱਚ ਦਾ, ਇੱਥੇ ਹੱਥੋਂ ਹੱਥੀ ਝੂਠ ਵਿਕਦਾ। ਪੁੱਛਦਾ ਕਿ ਕਿੱਥੇ ਤੇਰੇ ਘਰ ਨੇ, ਮਿੱਤਰੋ ਗਰੀਬ ਬੰਦੇ ਨੂੰ ਅੱਜ ਬੰਦਾ ਈ ਏ ਬੰਦੇ ਤਾਂ ਹੀ ਮਾਰਦਾ, ਨਹੀਂ ਮਾਰਦੇ ਨਸੀਬ ਬੰਦੇ ਨੂੰ, ਨਹੀਂ ਮਾਰਦੇ ਨਸੀਬ ਬੰਦੇ ਨੂੰ, ਕਚਹਿਰੀ ਚ ਗਵਾਹ ਪਏ ਨੇ ਵਿਕਦੇ, ਥਾਣੇ ਚ ਸਬੂਤ ਵਿਕਦਾ, ਗਾ ਤੂੰ ਬਿਰਲਾ ਹੀ ਲੱਭੇ ਕੋਈ ਸੱਚ ਦਾ, ਇੱਥੇ ਹੱਥੋ ਹੱਥੀ ਝੂਠ ਵਿਕਦਾ। ਸੁਪਨੇ ਹਿੱਕਾਂ ਦੇ ਵਿੱਚ ਦੱਬ ਕੇ ਹੋ ਕੇ ਨਿਕਾਮ ਜਗ ਤੋਂ, ਹੀਰੇ ਬਦਨੀ ਦੇ ਸੁਖੀ ਜਿਹੇ ਸੈਂਕੜੇ ਗਏ ਨੇ ਗੁਮਨਾਮ ਜਗ ਤੋਂ, ਹੋ ਗਏ ਨੇ ਗੁਮਨਾਮ ਜਗ ਤੋਂ, ਇੱਥੇ ਵੱਡੇ ਵੱਡੇ ਰੁਲ ਜਾਂਦੇ ਪੰਮਿਆਂ, ਜਿਹਦਾ ਲੱਗੇ ਸੂਟ ਵਿਕਦਾ, ਗਾਹਕ ਬਿਰਲਾ ਹੀ ਲੱਭੇ ਕੋਈ ਸੱਚ ਦਾ, ਇੱਥੇ ਹੱਥੋਂ ਹੱਥੀ ਝੂਠ ਵਿਕਦਾ, ਝੂਠ ਵਿਕਦਾ, ਹੱਥੋਂ ਹੱਥੀ ਝੂਠ ਵਿਕਦਾ।
ਲੋ ਜੀ, ਪੰਮਾ ਡੂਮੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਆਪਾਂ ਸੁਣਿਆ, ਤੇ ਵਾਕਈ ਪੰਮਾ ਡੂਮੇਵਾਲ ਹੋਰਾਂ ਦੇ ਜਦੋਂ ਵੀ ਗੀਤ ਸੁਣਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਆਲੇ ਦੁਆਲੇ ਜਿਹੜੇ ਮੁੱਦੇ ਨੇ, ਜਿਹੜੀਆਂ ਸਮੱਸਿਆਵਾਂ ਨੇ, ਉਹਨਾਂ ਦਾ ਸੱਚ ਗੀਤਾਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਲੈ ਕੇ ਆਉਂਦੇ ਆ। ਸੋ ਇਸ ਨੌਜਵਾਨ ਦੀ ਇਸੇ ਕਰਕੇ ਸਿਫਤ ਵੀ ਕਰਨੀ ਬਣਦੀ ਹੈ, ਹਨਾ। ਸੋ ਉਹਨਾਂ ਦੇ ਜਿਹੜੇ ਵਿਅੰਗ ਹੁੰਦੇ ਆ, ਬੜੇ ਤਿੱਖੇ ਹੁੰਦੇ ਆ, ਚਾਹੇ ਉਹ ਸਰਕਾਰਾਂ ਤੇ ਹੋਣ, ਰਾਜਨੀਤੀ ਤੇ ਹੋਣ, ਤੇ ਸੱਚ ਕਹਿਣ ਦੀ ਇੱਕ ਦਲੇਰੀ ਜਿਹੜੀ ਹੈ ਉਹ ਜ਼ਰੂਰ ਉਹਨਾਂ ਦੇ ਗੀਤਾਂ ਦੇ ਵਿੱਚ ਮਿਲਦੀ ਹੈ। ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਗੀਤ ਤੋਂ ਬਾਅਦ ਜਿਹੜੇ ਵੀ ਦੋਸਤ ਸਾਡੇ ਨਾਲ ਇਸ ਵੇਲੇ ਨਵੇਂ ਜੁੜੇ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਬਹੁਤ ਕੁਛ ਅਜੇ ਬਾਕੀ ਹੈ, ਇਸ ਵੇਲੇ ਤੁਹਾਡੇ ਨਾਲ ਛੋਟੀ ਜਿਹੀ ਇੱਕ ਸਾਂਝ ਬਣਾਉਂਦੇ ਹਾਂ ਅੱਜ ਦੇ ਦਿਨ ਦੀ ਕਹਿ ਲਓ ਜਾਂ ਫਿਰ ਇਸ ਹਫਤੇ ਦੀ 20 ਤੋਂ ਲੈ ਕੇ 28 ਨਵੰਬਰ ਤੱਕ ਦਾ ਜਿਹੜਾ ਹਫਤਾ ਹੈ ਉਹ ਸੋਸ਼ਲ ਇਨਕਲੂਜ਼ਨ ਵੀਕ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ ਆਸਟ੍ਰੇਲੀਆ ਦੇ ਵਿੱਚ, ਤੇ ਇਹਦਾ ਕੀ ਕਾਰਨ ਹੈ ਉਹਦੇ ਬਾਰੇ ਜ਼ਰੂਰ ਗੱਲ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਗੱਲ ਕਿਸਾਨਾਂ ਦੀ ਵੀ ਕਰਨੀ ਬਣਦੀ ਹੈ। ਸੋ ਕਿਸਾਨਾਂ ਦੀ ਇੱਕ ਜਿੱਤ ਜਿਹੜੀ ਹੋਈ ਹੈ, ਯਾਨੀ ਕਿ ਜਿਹੜੇ ਕਾਨੂੰਨ ਹੈ ਉਹ ਸਰਕਾਰ ਦੁਆਰਾ ਵਾਪਸ ਲੈ ਲਏ ਗਏ ਹੈ, ਪਰ ਵੱਖੋ ਵੱਖਰੇ ਨਜ਼ਰੀਏ ਦੇ ਨਾਲ ਇਸ ਘਟਨਾ ਨੂੰ ਵੀ ਵੇਖਿਆ ਜਾ ਰਿਹਾ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਨਰਿੰਦਰ ਮੋਦੀ ਹੋਰਾਂ ਨੇ ਮਾਫ਼ੀ ਮੰਗੀ ਹੈ ਕਿਸਾਨਾਂ ਤੋਂ, ਔਰ ਜਿਹੜੇ ਕਿੰਨੇ ਲੰਮੇ ਸਮੇਂ ਤੋਂ ਕਿਸਾਨਾਂ ਦੀ ਕੋਈ ਆਵਾਜ਼ ਵੀ ਸੁਣਨ ਦੇ ਲਈ ਤਿਆਰ ਨਹੀਂ ਸੀ, ਉਸ ਇਨਸਾਨ ਵੱਲੋਂ ਕਿਸਾਨਾਂ ਦੇ ਅੱਗੇ ਝੁਕ ਜਾਣਾ ਜਾਂ ਫਿਰ ਉਹਨਾਂ ਮੰਗਾਂ ਨੂੰ ਮੰਨ ਲੈਣਾ, ਜਾਂ ਜਿਹੜੇ ਕਿਸਾਨੀ ਕਾਨੂੰਨ ਜਿਹੜੇ ਥੋਪੇ ਜਾ ਰਹੇ ਸੀਗੇ ਉਹਨਾਂ ਨੂੰ ਵਾਪਸ ਲੈਣ ਦੀ ਗੱਲ ਕਰਨੀ, ਕਿਉਂਕਿ ਗੱਲ ਕਰਨੀ ਕਹਾਂਗੀ ਇੱਥੇ ਕਿਉਂਕਿ ਅਜੇ ਗੱਲ ਕੀਤੀ ਗਈ ਹੈ, ਅਜੇ ਸੰਸਦ ਦੇ ਵਿੱਚ ਇਸ ਚੀਜ਼ ਦੇ ਬਾਰੇ ਫਿਰ ਇੱਕ ਵਾਰੀ ਮਤਾ ਜਿਹੜਾ ਰੱਖਿਆ ਜਾਣਾ ਤੇ ਉਸ ਤੋਂ ਬਾਅਦ ਸਾਹਮਣੇ ਕੀ ਆਉਂਦਾ ਹੈ ਨਾ, ਇਹ ਵੀ ਅਜੇ ਮੈਨੂੰ ਲੱਗਦਾ ਕਿ ਲੁਕਿਆ ਹੀ ਹੋਇਆ ਸਮੇਂ ਦੀ ਬੁੱਕਲ ਦੇ ਵਿੱਚ। ਸੋ ਸਮੇਂ ਦੀ ਬੁੱਕਲ ਦੇ ਵਿੱਚ ਜਦੋਂ ਸਾਰਾ ਕੁਝ ਬਾਹਰ ਆਏਗਾ ਫਿਰ ਜ਼ਿਆਦਾ ਸਥਿਤੀ ਜਿਹੜੀ ਹੈ ਉਹ ਸਪਸ਼ਟ ਹੋਏਗੀ, ਪਰ ਇੱਕ ਵਾਰ ਸਾਨੂੰ ਸਾਰਿਆਂ ਨੂੰ ਇਹ ਜਿਹੜਾ ਫੈਸਲਾ ਸੀ ਉਹ ਇੱਕ ਅਜੀਬ ਤਰ੍ਹਾਂ ਦੀ ਜਿਹੜੀ ਖੁਸ਼ੀ ਹੈ ਉਹ ਵੀ ਦੇ ਕੇ ਗਿਆ ਹਨਾ, ਕਿਉਂਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਸੀ ਕਾਫੀ ਲੰਮਾ ਹੋ ਚੁੱਕਿਆ, ਹੁਣ ਤੱਕ ਵੀ ਅਜੇ ਵੀ ਜਿਹੜੇ ਕਿਸਾਨ ਨੇ ਉੱਥੇ ਬੈਠੇ ਹੋਏ ਆ। ਸੋ ਉਹਨਾਂ ਦਾ ਅਜੇ ਵੀ ਇਹੀ ਮੰਨਣਾ ਹੈ ਕਿ ਜਦੋਂ ਤੱਕ ਲਿਖਤੀ ਰੂਪ ਦੇ ਵਿੱਚ ਸਾਡੇ ਕੋਲ ਕੁਝ ਨਹੀਂ ਆਉਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ, ਪਰ ਇੱਥੇ ਦੋ ਤਿੰਨ ਤਰ੍ਹਾਂ ਦੇ ਜਿਹੜੇ ਨੁਕਤੇ ਆ ਉਹ ਸਾਹਮਣੇ ਆਉਂਦੇ ਆ, ਜਿਹੜੇ ਕਿ ਜੇ ਅਸੀਂ ਸਰਕਾਰ ਦੇ ਪੱਖ ਤੋਂ ਗੱਲ ਕਰਦੇ ਹਾਂ ਕਿ ਸਰਕਾਰ ਦੇ ਝੁਕਣ ਦਾ ਕਾਰਨ ਕੀ ਰਿਹਾ, ਹੋ ਸਕਦਾ ਆਉਣ ਵਾਲੇ ਸਮੇਂ ਦੀ ਇਲੈਕਸ਼ਨ ਜਿਹੜੀ ਹੈ ਉਹ ਸਰਕਾਰ ਦੇ ਝੁਕਣ ਦਾ ਕਾਰਨ ਰਹੀ ਹੋਵੇ, ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਅੜੀਅਲ ਰਵੱਈਆ ਆ ਉਹ ਕਿਉਂ ਇਕਦਮ ਬਦਲ ਗਿਆ। ਇੱਥੇ ਕਿਤੇ ਨਾ ਕਿਤੇ ਜਿਹੜਾ ਇਹ ਵੀ ਕਿਹਾ ਜਾ ਰਿਹਾ ਕਿ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਤੇ ਪ੍ਰਧਾਨ ਮੰਤਰੀ ਵੱਲੋਂ ਆਪਣੇ ਅੰਦਰ ਯਾਨੀ ਸਵੈ ਝਾਤ ਮਾਰ ਕੇ ਆਪਣੀਆਂ ਉਹਨਾਂ ਅੜੀਅਲ ਜਿਹੜੀਆਂ ਜਿੱਦਾਂ ਸੀਗੀਆਂ ਉਹਨਾਂ ਨੂੰ ਸਵੀਕਾਰ ਕਰ ਲੈਣਾ, ਮਾਫ਼ੀ ਮੰਗ ਲੈਣੀ ਜਿਹੜੀ ਹੈ ਉਹ ਸ਼ਾਇਦ ਕਿਤੇ ਨਾ ਕਿਤੇ ਗੁਰੂ ਸਾਹਿਬ ਵੱਲੋਂ ਹੀ ਇੱਕ ਉਹਨਾਂ ਦੀ ਗੁਰਬਾਣੀ ਦਾ ਕੋਈ ਅਸਰ ਜਿਹੜਾ ਉਹ ਮੋਦੀ ਸਾਹਿਬ ਤੇ ਹੋਇਆ ਹੋਵੇ। ਖੈਰ ਇਹ ਤਾਂ ਮੰਨਣ ਦੀ ਗੱਲ ਹੈ ਹਨਾ, ਉਹਨਾਂ ਦੇ ਉੱਤੇ ਹੋਇਆ ਨਹੀਂ ਹੋਇਆ ਜਾਂ ਸਿਰਫ ਇੱਕ ਇਹ ਰਾਜਨੀਤਿਕ ਖੇਡ ਰਹੀ ਹੈ, ਪਰ ਇਹ ਅਜੇ ਵੀ ਸਮੇਂ ਦੀ ਜਿਵੇਂ ਮੈਂ ਕਿਹਾ ਕਿ ਬੁੱਕਲ ਦੇ ਵਿੱਚ ਹੈ। ਤੇ ਤੀਸਰੀ ਗੱਲ ਜਿਹੜੀ ਹੈ ਉਹ ਇਹ ਵੀ ਕਹੀ ਜਾ ਰਹੀ ਹੈ ਕਿ ਕਿਸਾਨਾਂ ਦਾ ਜਿਹੜਾ ਇੱਕ ਦ੍ਰਿੜ ਇਰਾਦਾ ਸੀਗਾ ਜਿਹੜਾ ਕਿ ਹੁਣ ਤੱਕ ਵੀ ਉਹਨਾਂ ਨੂੰ ਉੱਥੇ ਰੋਕ ਕੇ ਬੈਠਾ ਰਿਹਾ, ਔਰ ਇਹ ਦ੍ਰਿੜਤਾ ਜਾਂ ਫਿਰ ਇਹ ਜਿਹੜਾ ਉਹਨਾਂ ਦਾ ਪੱਕਾ ਇਰਾਦਾ ਜਿਹੜਾ ਸੀਗਾ ਇਹ ਵੀ ਸ਼ਾਇਦ ਮੋਦੀ ਸਰਕਾਰ ਨੂੰ ਚੁਕਾਉਣ ਦੇ ਲਈ ਕਾਰਗਰ ਰਿਹਾ। ਸੋ ਕਿਸਾਨਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਦਾ ਜਿਹੜਾ ਸੰਘਰਸ਼ ਹੈ ਉਹ ਬੜਾ ਲੰਮਾ ਚੱਲਿਆ, ਉਹਦੇ ਵਿੱਚ ਵੀ ਕਈ ਤਰ੍ਹਾਂ ਦੀ ਜਿਹੜੀ ਰਾਜਨੀਤੀ ਜਿਹੜੀ ਉਹ ਕੀਤੀ ਗਈ ਸਾਹਮਣੇ ਆਈ। ਸੋ ਕਾਫੀ ਤਰ੍ਹਾਂ ਦੇ ਪਹਿਲੂ ਜਿਹੜੇ ਉਹਦੇ ਵਿੱਚ ਵੀ ਆਉਂਦੇ ਰਹੇ ਸਾਹਮਣੇ ਹਨਾ, ਬਹੁਤ ਸਾਰਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਔਰ ਬਹੁਤ ਸਾਰੇ ਕਿਸਾਨਾਂ ਨੇ ਆਪਣੀਆਂ ਜਾਨਾਂ ਤੱਕ ਵੀ ਦਿੱਤੀਆਂ, ਪਰ ਇਸ ਸਭ ਦੇ ਪਿੱਛੇ ਇੱਕ ਗੱਲ ਤਾਂ ਜਿਹੜੀ ਸਾਹਮਣੇ ਉਹ ਉੱਭਰ ਕੇ ਆਈ ਹੈ ਕਿ ਵਾਕਈ ਕਿਸਾਨ ਸ਼ਕਤੀ ਜਦੋਂ ਇੱਕ ਹੋਈ ਹੈ ਤਾਂ ਉਹਦਾ ਅਸਰ ਹੁੰਦਾ। ਸੋ ਏਕੇ ਦੇ ਵਿੱਚ ਹਮੇਸ਼ਾ ਹੀ ਬਲ ਹੁੰਦਾ ਹਨਾ, ਸੋ ਉਹੀ ਬਲ ਜਿਹੜਾ ਆ ਉਹ ਇਹੋ ਜਿਹੇ ਅੜੀਅਲ ਲੋਕਾਂ ਨੂੰ ਝੁਕਾਉਣ ਦਾ ਕਾਰਨ ਬਣ ਜਾਂਦਾ। ਖੈਰ ਅਜੇ ਜਿਹੜੇ ਕਿਸਾਨ ਉੱਥੇ ਬੈਠੇ ਹੋਏ ਆ ਉਹਨਾਂ ਦਾ ਅਜੇ ਵੀ ਇਹੀ ਕਹਿਣਾ ਕਿ ਜਦੋਂ ਤੱਕ ਸਾਨੂੰ ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਨਹੀਂ ਮਿਲਦਾ ਉਦੋਂ ਤੱਕ ਉਹ ਮੋਦੀ ਉੱਤੇ ਵਿਸ਼ਵਾਸ ਨਹੀਂ ਕਰਨਗੇ। ਪਰ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਮਾਫ਼ੀ ਮੰਗ ਲਈ ਜਾਣੀ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਸੋਹਣਾ ਕਦਮ ਹੈ, ਸਲਾਹਣਯੋਗ ਕਦਮ ਹੈ, ਔਰ ਇੱਥੇ ਉਹਨਾਂ ਦੀ ਸਲਾਹਣਾ ਕਰਨੀ ਵੀ ਬਣਦੀ ਹੈ। ਤੇ ਲਓ ਜੀ, ਇਸ ਗੱਲ ਤੋਂ ਬਾਅਦ ਹੁਣ ਮੈਂ ਜਿਹੜਾ ਕਿ ਸੋਸ਼ਲ ਇਨਕਲੂਜ਼ਨ ਵੀਕ ਦੀ ਗੱਲ ਕਰਨ ਜਾ ਰਹੀ ਸੀ ਉਹਦੇ ਬਾਰੇ ਦੱਸਦੀ ਹਾਂ ਕਿ 20 ਤੋਂ ਲੈ ਕੇ 28 ਨਵੰਬਰ ਤੱਕ ਦਾ ਜਿਹੜਾ ਹਫ਼ਤਾ ਹੈ ਇਹ ਮਨਾਇਆ ਜਾਂਦਾ ਹੈ ਸੋਸ਼ਲ ਇਨਕਲੂਜ਼ਨ ਵੀਕ ਦੇ ਰੂਪ ਦੇ ਵਿੱਚ, ਜਾਂ ਜਾਣਿਆ ਜਾਂਦਾ ਇਸ ਹਫ਼ਤੇ ਨੂੰ ਸੋਸ਼ਲ ਇਨਕਲੂਜ਼ਨ ਵੀਕ ਵਜੋਂ। 2009 ਦੇ ਵਿੱਚ ਇਸ ਹਫ਼ਤੇ ਦੀ ਜਿਹੜੀ ਸ਼ੁਰੂਆਤ ਹੈ ਉਹ ਹੋਈ ਸੀਗੀ, ਤੇ ਇਹਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਹਰ ਧਰਮ ਫਿਰਕੇ, ਹਰ ਸੱਭਿਆਚਾਰ ਜਾਂ ਹਰ ਕੌਮ ਜਾਂ ਹਰ ਉਮਰ ਜਾਂ ਹਰ ਤਰ੍ਹਾਂ ਦੇ ਲੋਕਾਂ ਨੂੰ ਇੱਕ ਜਗ੍ਹਾ ਇਕੱਠੇ ਕਰਨਾ ਜਾਂ ਉਹਨਾਂ ਦੇ ਲਈ ਇਹੋ ਜਿਹੇ ਜਿਹੜੇ ਮੌਕੇ ਆ ਉਹ ਪੈਦਾ ਕਰਨਾ ਜਿਨ੍ਹਾਂ ਦੇ ਨਾਲ ਉਹਨਾਂ ਦਾ ਜਿਹੜਾ ਆਪਸੀ ਭਾਈਚਾਰਾ ਆ ਉਹ ਤਾਂ ਮਜ਼ਬੂਤ ਹੋ ਹੀ ਸਕੇ, ਪਰ ਇੱਕ ਦੂਸਰੇ ਪ੍ਰਤੀ, ਇੱਕ ਦੂਸਰੇ ਦੇ ਸੱਭਿਆਚਾਰ ਨੂੰ ਸਮਝਣ ਦੇ ਵਿੱਚ, ਇੱਕ ਦੂਸਰੇ ਦੇ ਜਿਹੜੇ ਰਹਿਣ ਸਹਿਣ ਨੂੰ ਸਮਝਣ ਦੇ ਵਿੱਚ, ਜਿਹੜਾ ਉਹਨਾਂ ਦੀ ਸਮਝ ਆ ਉਹ ਪਕੇਰੀ ਵੀ ਹੋਵੇ, ਤੇ ਨਾਲ ਹੀ ਨਾਲ ਉਹਨਾਂ ਨੂੰ ਇੱਕ ਸਤਿਕਾਰ ਦੀ ਭਾਵਨਾ ਜਿਹੜੀ ਹੈ ਇੱਕ ਦੂਜੇ ਪ੍ਰਤੀ ਜਿਹੜੀ ਹੈ ਉਹ ਵੀ ਜ਼ਰੂਰ ਪੈਦਾ ਹੋਵੇ ਉਹਨਾਂ ਦੇ ਅੰਦਰ। ਸੋ ਇਸ ਸੰਬੰਧ ਦੇ ਵਿੱਚ ਜਿਹੜਾ ਇਹ ਸੋਸ਼ਲ ਇਨਕਲੂਜ਼ਨ ਵੀਕ ਜਿਹੜਾ ਆ ਉਹ ਜਾਣਿਆ ਜਾਂਦਾ ਹੈ, ਤੇ ਇਹਦਾ ਇਹ ਵੀ ਜਿਹੜਾ ਇਹਨਾਂ ਨੂੰ ਮਨਾਉਣ ਵਾਲੇ ਜਿਹੜੇ ਆ ਜਾਂ ਇਹਨਾਂ ਦੀ ਸ਼ੁਰੂਆਤ ਕਰਨ ਵਾਲੇ ਇਹੋ ਜਿਹੇ ਜਿਹੜੇ ਲੋਕ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਕਿ ਜਿੰਨੇ ਵੀ ਕੋਈ ਇਵੈਂਟ ਹੁੰਦੇ ਆ, ਕੋਈ ਸਮਾਗਮ ਹੁੰਦੇ ਆ ਜਾਂ ਫਿਰ ਕੋਈ ਗਤੀਵਿਧੀਆਂ ਜਿਹੜੀਆਂ ਉਹ ਐਲਾਨੀਆਂ ਜਾਂਦੀਆਂ, ਉਹਨਾਂ ਦੇ ਵਿੱਚੋਂ ਕਈ ਵਾਰ ਜਿਹੜੇ ਜਿਹੜੀ ਘੱਟ ਉਮਰ ਦੇ ਲੋਕ ਹੈ ਜਿਵੇਂ 12 ਤੋਂ ਲੈ ਕੇ 25 ਸਾਲ ਦੇ ਜਿਹੜੇ ਜਵਾਨ ਲੋਕ ਹੈ ਹਨਾ, ਉਹਨਾਂ ਨੂੰ ਕਈ ਵਾਰ ਬਾਹਰ ਕਰ ਦਿੱਤਾ ਜਾਂਦਾ। ਯਾਨੀ ਕਿ ਜਿਹੜੇ ਵੀ ਕੋਈ ਇਵੈਂਟ ਹੁੰਦੇ ਆ ਉਹਨਾਂ ਦੇ ਵਿੱਚ ਬਹੁਤ ਵਾਰ ਉਮਰ ਦੇ ਹਿਸਾਬ ਦੇ ਨਾਲ ਜਿਹੜੀਆਂ ਗਤੀਵਿਧੀਆਂ ਹੁੰਦੀਆਂ, ਪਰ ਇੱਥੇ ਉਮਰ ਜਾਂ ਯੋਗਤਾ ਜਾਂ ਅਯੋਗਤਾ ਦਾ ਕੋਈ ਵੀ ਵਿਤਕਰਾ ਨਹੀਂ ਰੱਖਿਆ ਗਿਆ। ਯਾਨੀ ਕਿ ਜਿਹੜੇ ਡਿਸੇਬਲ ਲੋਕ ਆ ਉਹਨਾਂ ਨੂੰ ਵੀ ਇਸ ਹਫਤੇ ਦਾ ਹਿੱਸਾ ਬਣਾਇਆ ਜਾਂਦਾ, ਨਾ ਸਿਰਫ ਹਫਤੇ ਦਾ ਹਿੱਸਾ ਸਗੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੀਆਂ ਜਿਹੜੀਆਂ ਗਤੀਵਿਧੀਆਂ ਜਾਂ ਇਵੈਂਟ ਆ ਸਮਾਗਮ ਆ ਉਹ ਆਯੋਜਿਤ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ, ਚਾਹੇ ਮੈਂਟਲ ਇਲਨੈਸ ਦੇ ਨਾਲ ਪ੍ਰਭਾਵਿਤ ਲੋਕ ਹੋਣ, ਚਾਹੇ ਡਿਸਬਿਲਿਟੀ ਹੋਵੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ, ਚਾਹੇ ਬੱਚੇ ਹੋਣ, ਚਾਹੇ ਜਿਹੜੇ ਜਵਾਨ ਹੋਣ, ਚਾਹੇ ਬੁੱਢੇ ਹੋਣ, ਹੋਮਲੈਸ ਲੋਕ ਜਿਨ੍ਹਾਂ ਦੇ ਕੋਲ ਘਰ ਨਹੀਂ ਆ ਉਹਨਾਂ ਦੇ ਲਈ ਵੀ, ਜਿਹੜੇ ਬਜ਼ੁਰਗ ਨੇ ਉਹਨਾਂ ਦੇ ਲਈ ਵੀ, ਜਾਂ ਫਿਰ ਜਿਹੜੇ ਲੋਕ ਦੂਜੇ ਟਾਪੂਆਂ ਤੋਂ ਜਿਹੜੇ ਇੱਥੇ ਆਸਟ੍ਰੇਲੀਆ ਦੇ ਵਿੱਚ ਰਹਿਣ ਆਏ ਔਰ ਇੱਥੇ ਦੇ ਬਣ ਗਏ ਹਨਾ, ਜਾਂ ਦੂਜੇ ਦੇਸ਼ਾਂ ਤੋਂ ਜਿਹੜੇ ਰਹਿਣ ਆਏ ਉਹ ਇੱਥੇ ਦੇ ਬਣ ਗਏ, ਉਹਨਾਂ ਨੂੰ ਵਿਸ਼ੇਸ਼ ਸਤਿਕਾਰ ਜਿਹੜਾ ਆ ਉਹ ਇਸ ਮੌਕੇ ਦਿੱਤਾ ਵੀ ਜਾਂਦਾ ਹੈ, ਔਰ ਇੱਕ ਦੂਸਰੇ ਨੂੰ ਸਮਝਣ ਦਾ ਜਿਹੜਾ ਮੌਕਾ ਆ ਉਹ ਵੀ ਪ੍ਰਦਾਨ ਕੀਤਾ ਜਾਂਦਾ। ਤੇ ਇਸੇ ਕਰਕੇ ਕੁਛ ਸੋਸ਼ਲ ਇਨਕਲੂਜ਼ਨ ਵੀਕ ਦੇ ਨਾਲ ਸੰਬੰਧਿਤ ਜਿਹੜੇ ਇਵੈਂਟ ਆ ਉਹ ਰਚੇ ਜਾਂਦੇ ਆ ਜਾਂ ਉਲੀਕੇ ਜਾਂਦੇ ਆ। ਸੋ ਉਹਨਾਂ ਦਾ ਮਕਸਦ ਹੁੰਦਾ ਹੈ, ਉਹਨਾਂ ਦਾ ਅਸਲ ਦੇ ਵਿੱਚ ਜਿਹੜਾ ਥੀਮ ਵੀ ਹੈ ਇਹਨਾਂ ਦਾ ਉਹ ਵੀ ਹੈ ਕੁਨੈਕਟ, ਕੋਲੈਬੋਰੇਟ ਐਂਡ ਸੈਲੀਬ੍ਰੇਟ। ਸੋ ਇੱਕ ਦੂਜੇ ਦੇ ਨਾਲ ਕੁਨੈਕਸ਼ਨ ਬਣਾਉਣਾ, ਇੱਕ ਦੂਜੇ ਦੇ ਨਾਲ ਕੁਨੈਕਸ਼ਨ ਬਣਾ ਕੇ ਫਿਰ ਅੱਗੇ ਵਧਣਾ ਤੇ ਅੱਗੇ ਵੱਧ ਕੇ ਫਿਰ ਉਸ ਨੂੰ ਜਸ਼ਨ ਦੇ ਰੂਪ ਦੇ ਵਿੱਚ ਮਨਾਉਣਾ। ਯਾਨੀ ਇੱਕ ਦੂਸਰੇ ਨੂੰ ਪਹਿਲਾਂ ਜਦੋਂ ਅਸੀਂ ਇੱਕ ਦੂਜੇ ਦੇ ਨੇੜੇ ਜਾਂਦੇ ਹਾਂ ਤਾਂ ਸਮਝਣਾ ਬਹੁਤ ਜ਼ਰੂਰੀ ਹੁੰਦਾ ਕਿਹੜੇ ਸੱਭਿਆਚਾਰ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਔਰ ਜਦੋਂ ਅਸੀਂ ਇਹ ਸਮਝ ਜਾਂਦੇ ਹਾਂ ਕਿ ਜਿਵੇਂ ਸਾਡੀ ਪੱਗ ਦਾ ਜਿਹੜਾ ਸਤਿਕਾਰ ਹੈ ਕਿਉਂ ਆ, ਜੇਕਰ ਅਸੀਂ ਜਿਹੜੇ ਸਾਡੇ ਮਰਦ ਨੇ ਉਹ ਦਾੜੀਆਂ ਰੱਖਦੇ ਆ ਤੇ ਉਹਦਾ ਕੀ ਕਾਰਨ ਹੈ, ਇਹ ਚੀਜ਼ ਜਿਹੜੀ ਆ ਦੂਜੀਆਂ ਭਾਈਚਾਰਿਆਂ ਦੇ ਲਈ ਵੀ ਬਹੁਤ ਜ਼ਿਆਦਾ ਸਪਸ਼ਟ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਮੁਸਲਿਮ ਸਮਾਜ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਪਹਿਰਾਵਾ ਆ ਕਿੰਨਾ ਸਤਿਕਾਰਯੋਗ ਹੈ ਤੇ ਸਾਨੂੰ ਵੀ ਉਹਦਾ ਜਿਹੜਾ ਸਤਿਕਾਰ ਕਰਨਾ ਬਣਦਾ। ਇਸੇ ਤਰ੍ਹਾਂ ਕ੍ਰਿਸਚੈਨਿਟੀ ਦੇ ਵਿੱਚ ਚਰਚ ਦੇ ਵਿੱਚ ਕਿਸ ਤਰ੍ਹਾਂ ਦੀਆਂ ਰੋਹ ਰੀਤਾਂ ਹੁੰਦੀਆਂ, ਜਾਂ ਫਿਰ ਜੇ ਅਸੀਂ ਧਰਮ ਦੀ ਗੱਲ ਨਾ ਵੀ ਕਰੀਏ ਤਾਂ ਉਹਨਾਂ ਦੇ ਆਮ ਰਹਿਣ ਸਹਿਣ ਦੀ, ਸੱਭਿਆਚਾਰ ਦੀ ਗੱਲ ਵੀ ਕਰੀਏ ਤਾਂ ਇੱਕ ਦੂਜੇ ਨੂੰ ਸਮਝਣ ਦੇ ਵਿੱਚ ਇਹੋ ਜਿਹੇ ਜਿਹੜੇ ਹਫਤੇ ਆ ਜਾਂ ਇਵੈਂਟਸ ਆ ਉਹ ਸਹਾਈ ਹੁੰਦੇ ਆ। ਤੇ ਇਹ ਸੀ ਜੀ ਸੋਸ਼ਲ ਇਨਕਲੂਜ਼ਨ ਵੀਕ ਦੀ ਗੱਲ, ਤੇ ਹੁਣ ਆਪਾਂ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਅਨਾਊਂਸਮੈਂਟ ਤੇ ਇੱਕ ਪਿਆਰਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਆਉਣੇ ਆ ਜਲਦੀ ਕਿਉਂਕਿ ਅਗਲਾ ਜਿਹੜਾ ਸੈਗਮੈਂਟ ਹੈ ਉਹ ਹੈ ਵਿਰਸਾ ਤੇ ਇਤਿਹਾਸ ਦਾ, ਤੇ ਆਉਣੇ ਆ ਜੀ ਬਹੁਤ ਜਲਦ ਵਾਪਸ, ਤੁਸੀਂ ਬਣੇ ਰਹੋ ਤੇ ਜੁੜੇ ਰਹੋ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੋ ਜੀ, ਇਹ ਸੀ ਇੱਕ ਛੋਟਾ ਜਿਹਾ ਸੁਨੇਹਾ, ਇੱਕ ਛੋਟੀ ਜਿਹੀ ਅਨਾਊਂਸਮੈਂਟ। ਸੋ ਹਰਮਨ ਰੇਡੀਓ ਵੱਲੋਂ ਇਹ ਉਪਰਾਲਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਕੀਤਾ ਜਾਂਦਾ ਹੈ, ਇੱਕ ਤਾਂ ਸਵੇਰੇ ਜਦੋਂ ਤੜਕ ਸਾਰ ਤੁਸੀਂ ਉੱਠਦੇ ਹੋ ਤਾਂ ਗੁਰਬਾਣੀ ਦੇ ਨਾਲ ਜੋੜਨ ਦਾ ਜਿਹੜਾ ਉਪਰਾਲਾ ਹੈ, ਕੀਰਤਨ ਦੇ ਰੂਪ ਦੇ ਵਿੱਚ ਵੀ ਤੁਸੀਂ ਸੁਣਦੇ ਹੋ ਪ੍ਰੋਗਰਾਮ ਗਾਵੋ ਸੱਚੀ ਬਾਣੀ, ਤੇ ਇਸੇ ਤਰ੍ਹਾਂ ਕੀਰਤਨ ਤੋਂ ਬਾਅਦ ਤੁਸੀਂ ਸਹਿਜ ਪਾਠ ਦੇ ਨਾਲ ਵੀ ਜੁੜਦੇ ਹੋ। ਸੋ ਪਿਛਲੇ ਸਾਲ ਇਹ ਉਪਰਾਲਾ ਜਿਹੜਾ ਸੀ ਉਹ ਸ਼ੁਰੂ ਕੀਤਾ ਗਿਆ ਸੀਗਾ, ਸੋ ਇਸ ਸਾਲ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਲਜੀਤ ਸਿੰਘ ਢਿੱਲੋਂ ਹੁਰੀ, ਜਿਹੜੇ ਕਿ ਗੁਰਬਾਣੀ ਪ੍ਰੋਗਰਾਮ ਦੇ ਸੰਚਾਲਕ ਵੀ ਨੇ, ਸੋ ਉਹਨਾਂ ਵੱਲੋਂ ਜਿਹੜਾ ਇਹ ਉਪਰਾਲਾ ਆ ਉਹ ਬਹੁਤ ਹੀ ਸੋਹਣੀ ਤਰ੍ਹਾਂ ਨਿਭਾਇਆ ਜਾ ਰਿਹਾ। ਸੋ ਬਹੁਤ ਸਾਰੀ ਜਿਹੜੇ ਸਰੋਤੇ ਨੇ, ਸੰਗਤ ਹੈ, ਉਹ ਜੁੜਦੀ ਹੈ ਜੀ ਪਾਠ ਦੇ ਵਿੱਚ, ਔਰ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਸ ਉਪਰਾਲੇ ਨੂੰ ਪਸੰਦ ਕਰ ਰਹੇ ਹੋਵੋਗੇ। ਤੇ ਲਓ ਜੀ, ਅਗਲਾ ਜਿਹੜਾ ਸਿਲਸਿਲਾ ਹੈ ਉਹ ਹੈ ਵਿਰਸਾ ਤੇ ਇਤਿਹਾਸ ਦਾ। ਸੋ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਅਗਲੀ ਸਾਂਝ ਕੁਲਜੀਤ ਸਿੰਘ ਦਲਬਰ ਹੁਰੀ ਸਾਡੇ ਨਾਲ ਪਾਉਣ ਜਾ ਰਹੇ ਆ। ਸੋ ਉਹ ਲਾਈਵ ਸਾਡੇ ਨਾਲ ਅੱਜ ਨਹੀਂ ਸੀ ਆ ਸਕਦੇ, ਸੋ ਇਸ ਕਰਕੇ ਉਹਨਾਂ ਨੇ ਜਿਹੜਾ ਅੱਜ ਦਾ ਸਿਲਸਿਲਾ ਸਾਨੂੰ ਰਿਕਾਰਡ ਕਰਕੇ ਭੇਜਿਆ। ਉਮੀਦ ਕਰਦੇ ਹਾਂ ਕਿ ਜ਼ਰੂਰ ਤੁਸੀਂ ਸਾਰੇ ਇਸ ਸਿਲਸਿਲੇ ਦੌਰਾਨ ਸਾਡੇ ਨਾਲ ਹੋਵੋਗੇ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਵਿਰਸਾ ਤੇ ਇਤਿਹਾਸ ਸਿਲਸਿਲੇ ਦੀ। ਤੇਜੀਆਂ ਨੂੰ ਕਹਿੰਦੇ ਹਾਂ ਕੁਲਜੀਤ ਸਿੰਘ ਦਿਲਬਰ ਹੋਰਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਤੁਹਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਬਾਨੀ, ਅਕਾਲ ਪੁਰਖ ਦੇ ਢਾਡੀ, ਮਹਾਨ ਕ੍ਰਾਂਤੀਕਾਰੀ, ਮਹਾਨ ਸਮਾਜ ਸੁਧਾਰਕ, ਮਨੁੱਖਤਾ ਦੇ ਰਹਿਬਰ, ਯੁੱਗ ਪੁਰਸ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ, ਰਾਏ ਭੋਏ ਦੀ ਤਲਵੰਡੀ, ਪਿਤਾ ਕਲਿਆਣ ਦਾਸ, ਮਾਤਾ ਤ੍ਰਿਪਤਾ ਜੀ ਦੀ ਕੁੱਖ ਵਿਚੋਂ 14 ਵਿਸਾਖ 1469 ਈਸਵੀ ਨੂੰ ਹੋਇਆ। ਤੁਸੀਂ ਸਵਾਲ ਕਰੋਗੇ, ਅਗਰ ਗੁਰੂ ਨਾਨਕ ਸਾਹਿਬ ਦਾ ਜਨਮ ਵਿਸਾਖ ਵਿਚ ਹੋਇਆ ਤੇ ਅਸੀਂ ਕੱਤਕ ਦੀ ਪੂਰਨਮਾਸ਼ੀ ਨੂੰ ਇਹ ਦਿਨ ਕਿਉਂ ਮਨਾਉਂਦੇ ਹਾਂ? ਦਰਅਸਲ ਜਦੋਂ ਗੁਰੂ ਨਾਨਕ ਸਾਹਿਬ ਦਾ ਇੰਤਕਾਲ ਹੋ ਗਿਆ, ਗੁਰੂ ਨਾਨਕ ਸਾਹਿਬ ਸੱਚਖੰਡ ਚਲੇ ਗਏ, ਪਿੰਡ ਦੇ ਬਹੁਤ ਵਾਰ ਬੰਦਿਆਂ ਨੇ ਬੈਠ ਕੇ ਸੋਚਿਆ ਕਿ ਸਾਡੇ ਨਗਰ ਨੇ ਐਡਾ ਵੱਡਾ ਪੀਰ ਪੈਗੰਬਰ ਪੈਦਾ ਕੀਤਾ, ਸਾਨੂੰ ਉਸ ਦੀ ਯਾਦ ਮਨਾਉਣੀ ਚਾਹੀਦੀ ਹੈ। ਉਨ੍ਹਾਂ ਨੇ ਇਕ ਦਿਨ ਮੁਕਰਰ ਕਰ ਦਿੱਤਾ, ਕੱਤਕ ਦੀ ਪੂਰਨਮਾਸ਼ੀ। ਔਰ ਕੱਤਕ ਦੀ ਪੂਰਨਮਾਸ਼ੀ ਐਸਾ ਪ੍ਰਸਿੱਧ ਹੋਇਆ, ਅਸੀਂ ਗੁਰੂ ਨਾਨਕ ਸਾਹਿਬ ਦਾ ਆਗਮ ਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣ ਲੱਗ ਪਏ। ਬਹੁਤੇ ਵਿਦਵਾਨ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਗੁਰੂ ਨਾਨਕ ਸਾਹਿਬ ਦਾ ਜਨਮ 14 ਵਿਸਾਖ 1469 ਈਸਵੀ ਨੂੰ ਹੋਇਆ। ਇਸੇ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦਾ ਜਨਮ ਵਿਸਾਖ ਦੇ ਮਹੀਨੇ ਵਿਚ ਚੁਣਿਆ ਸੀ। ਇਕ ਕਰਮ ਸਿੰਘ ਹਿਸਟੋਰੀਅਨ, ਉਨ੍ਹਾਂ ਨੇ ਇਕ ਕਿਤਾਬ ਲਿਖੀ ਹੈ ਕੱਤਕ ਕੇ ਵਿਸਾਖ, ਉਹਦੇ ਵਿਚ ਵੀ ਉਨ੍ਹਾਂ ਨੇ ਬੜੇ ਵਿਸਥਾਰ ਪੂਰਵਕ ਦੇ ਨਾਲ ਦੱਸਣ ਦਾ ਯਤਨ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਆਗਮ ਵਿਸਾਖ ਵਿਚ ਹੋਇਆ, ਨਾ ਕਿ ਕੱਤਕ ਦੇ ਵਿਚ। ਜਦੋਂ 7 ਸਾਲ ਦੇ ਹੋਏ ਨੇ, ਪੰਡਿਤ ਕੋਲ ਪੜ੍ਹਨ ਵਾਸਤੇ ਭੇਜਿਆ, ਪੰਡਿਤ ਨੇ ਫੱਟੀ ਦੇ ਉੱਤੇ ਲਿਖਿਆ ਸੱਸਾ। ਨਾਨਕ ਜੀ ਕਹਿਣ ਲੱਗੇ, ਉਸਤਾਦ ਜੀ ਸੱਸੇ ਦਾ ਕੀ ਮਤਲਬ ਹੈ? ਸੱਸਾ ਸੱਸਾ ਹੈ? ਨਾਨਕ ਜੀ ਕਹਿਣ ਲੱਗੇ, ਉਸਤਾਦ ਜੀ ਸੱਸੇ ਦਾ ਕੁਛ ਨਹੀਂ ਹੈ, 7 ਸਾਲ ਦੀ ਉਮਰ ਵਿਚ ਮੇਰੇ ਹਜ਼ੂਰ ਨੇ ਪੱਟੀ ਉਚਾਰੀ ਏ। ਉਹਨਾਂ ਨੇ ਉੱਚੀ ਆਵਾਜ਼ ਦੇ ਨਾਲ ਕਿਹਾ ਸੀ, ਉਸਤਾਦ ਜੀ, ਸਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨਕਾ ਲਾਗਾ, ਆਇਆ ਤਿਨਕਾ ਸਫਲ ਭਇਆ। ਜਿੰਨੀ ਕੁ ਦੁਨਿਆਵੀ ਵਿਦਿਆ ਸੀ ਦੇ ਦਿੱਤੀ, ਇਕ ਮੌਲਵੀ ਦੇ ਕੋਲ ਪੜਨ ਵਾਸਤੇ ਭੇਜਿਆ। ਮੌਲਵੀ ਨੇ ਇਕ ਡੰਡਾ ਬਣਾ ਕੇ ਅਲਫ ਬਣਾ ਦਿੱਤਾ। ਨਾਨਕ ਜੀ ਕਹਿਣ ਲੱਗੇ, ਉਸਤਾਦ ਜੀ, ਅਲਫ ਦਾ ਕੀ ਮਤਲਬ ਹੈ? ਉਸਤਾਦ ਕਹਿਣ ਲੱਗਾ, ਨਾਨਕ, ਅਲਫ ਅਲਫ ਹੈ। ਨਾਨਕ ਜੀ ਕਹਿਣ ਲੱਗੇ, ਅਲਫ ਅੱਲਾ ਨੂੰ ਯਾਦ ਕਰ, ਗਫਲਤ ਮਨੋ ਵਿਸਾਰ, ਸ਼ਬਾਸ ਪਲਟੇ ਨਾ ਬਿਨ ਤ੍ਰਿਕ ਜੀਵਨ ਸੰਸਾਰ। ਜਿੰਨੀ ਕੁ ਦੁਨਿਆਵੀ ਵਿਦਿਆ ਸੀ ਦੇ ਦਿੱਤੀ ਗਈ, ਪਿਤਾ ਨੇ ਸੋਚਿਆ ਨਾਨਕ ਜੀ ਨੂੰ ਸਮਾਜਿਕ ਰੋਹ ਰੀਤੀਆਂ ਵਿਚ ਜਕੜੀਏ। ਪੰਡਿਤ ਜੀ ਆਏ ਨੇ, ਘਰ ਵਿਚ ਲੇਪਾ ਪੋਚੀ ਕੀਤੀ, ਭਰੇ ਸਮਾਜ ਵਿਚ ਜੰਜੂ ਵੱਟ ਕੇ ਗਲ ਵਿਚ ਪਾਉਣ ਲੱਗੇ ਤਾਂ ਭਰੇ ਸਮਾਜ ਵਿਚ ਨਾਨਕ ਜੀ ਨੇ ਪੰਡਿਤ ਜੀ ਦੀ ਬਾਂਹ ਫੜ ਲਈ। ਪੰਡਿਤ ਜੀ, ਇਹ ਜੰਜੂ ਮੇਰੀ ਭੈਣ ਨੂੰ ਕਿਉਂ ਨਹੀਂ ਪਹਿਨਾਇਆ ਗਿਆ, ਮੈਨੂੰ ਕਿਉਂ ਪਹਿਨਾਇਆ ਜਾ ਰਿਹਾ? ਸਮਾਜਿਕ ਰੋਹ ਰੀਤੀਆਂ ਦੇ ਅਨੁਸਾਰ ਜੰਜੂ ਵੱਟ ਕੇ ਪਾਇਆ ਜਾ ਰਿਹਾ, ਲੇਕਿਨ ਗੁਰੂ ਨਾਨਕ ਸਾਹਿਬ ਨੇ ਜੰਜੂ ਪਾਉਣ ਤੋਂ ਇਨਕਾਰ ਕਰ ਦਿੱਤਾ। ਪੰਡਿਤ ਜੀ, ਇਹਦਾ ਜੰਜੂ ਦਾ ਸੰਬੰਧ ਸਰੀਰ ਨਾਲ ਹੈ ਜਾਂ ਆਤਮਾ ਨਾਲ? ਪੰਡਿਤ ਕਹਿਣ ਲੱਗਾ, ਆਤਮਾ ਨਾਲ। ਫਿਰ ਕਹਿੰਦੇ, ਜੰਜੂ ਉਹ ਪਾਓ ਜਿਹੜਾ ਆਤਮਾ ਦੇ ਨਾਲ ਜਾਵੇ। ਆ ਤੁਹਾਡਾ ਪਾਇਆ ਜੰਜੂ ਤੇ ਟੁੱਟ ਜਾਣਾ, ਭੱਜ ਜਾਣਾ, ਗਲ ਜਾਣਾ, ਸੜ ਜਾਣਾ। ਤਾਂ ਪੰਡਿਤ ਕਹਿਣ ਲੱਗਾ, ਨਾਨਕ, ਫਿਰ ਇਹੋ ਜਿਹਾ ਜੰਜੂ ਕਿਹੜਾ ਜਿਹੜਾ ਆਤਮਾ ਦੇ ਨਾਲ ਜਾਵੇ? ਤਾਂ ਨਾਨਕ ਜੀ ਨੇ ਉੱਚੀ ਆਵਾਜ਼ ਦੇ ਨਾਲ ਭਰੇ ਸਮਾਜ ਵਿਚ ਕਿਹਾ ਸੀ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹ ਜਨਊ ਜੀ ਕਹੀ ਤਾਂ ਪਾਂਦੇ ਕਤ, ਨਾ ਇਹ ਟੁੱਟੇ ਨਾ ਮਨ ਲੱਗੇ, ਨਾ ਇਹ ਜਲੇ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜੰਜੂ ਪਾਉਣ ਤੋਂ ਇਨਕਾਰ ਕਰ ਦਿੱਤਾ। ਪਿਤਾ ਨੇ ਸੋਚਿਆ ਇਹਨੂੰ ਵਪਾਰ ਵਿਚ ਹੀ ਪਾ ਦਿੱਤਾ ਜਾਵੇ। ਇਨ੍ਹਾਂ ਦੇ ਮਿੱਤਰ ਬਾਲਾ ਜੀ ਨੂੰ ਸੱਦਿਆ, ਬਾਲਾ ਜੀ, ਨਾਨਕ ਜੀ ਦੇ ਨਾਲ ਜਾਓ, ਕੁਛ ਬਾਜ਼ਾਰ ਵਿਚੋਂ ਚੰਗਾ ਸੌਦਾ ਖਰੀਦ ਕੇ ਲਿਆਓ। ਉਸ ਵੇਲੇ ਦੇ ਜੋ ਰੁਪਏ ਸਨ ਉਹ ਦਿੱਤੇ ਗਏ, ਲੇਕਿਨ ਸਮਾਜ ਨੂੰ ਦੱਸਣ ਵਾਸਤੇ ਕਿ 20 ਰੁਪਏ ਨਾਨਕ ਜੀ ਨੂੰ ਦਿੱਤੇ ਗਏ। ਨਾਨਕ ਜੀ 20 ਰੁਪਏ ਲੈ ਕੇ ਬਾਲਾ ਜੀ ਦੇ ਨਾਲ ਚੂਲਕਾਣੀ ਦੀ ਮੰਡੀ ਨੂੰ ਰਵਾਨਾ ਹੋ ਗਏ। ਰਸਤੇ ਵਿਚ ਸਾਧਾਂ ਦੀ ਮੰਡਲੀ ਦੇਖੀ, ਕੀਰਤਨ ਹੋ ਰਿਹਾ ਸੀ, ਧੂਣੀਆਂ ਧੁੱਖ ਰਹੀਆਂ ਸੀ, ਜਾ ਕੇ ਸੰਤਾਂ ਦੇ ਕੋਲ ਬੈਠ ਗਏ। ਸੰਤਾਂ ਨੂੰ ਇਕ ਸਵਾਲ ਕੀਤਾ, ਸੰਤ ਜੀ, ਤੁਸੀਂ ਬੀਆ ਬਾਣ ਜੰਗਲ ਵਿਚ ਬੈਠੇ ਹੋ, ਇੱਥੇ ਤੁਹਾਡੇ ਖਾਣ ਪੀਣ ਦਾ ਕੌਣ ਇੰਤਜ਼ਾਮ ਕਰਦਾ? ਤਾਂ ਉਨ੍ਹਾਂ ਨੇ ਕਿਹਾ, ਨਾਨਕ, ਉਸ ਪ੍ਰਭੂ ਨੇ ਜਿਨ੍ਹੇ ਦੁਨੀਆਂ ਵਿਚ ਭੇਜਿਆ ਉਹਨੇ ਸਾਡਾ ਫਿਕਰ ਹੈ। ਤਾਂ ਨਾਨਕ ਜੀ ਕਹਿਣ ਲੱਗੇ, ਮੈਨੂੰ ਕੋਈ ਸੱਚੇ ਸੰਤ ਲੱਗਦੇ ਨੇ ਜਿਨ੍ਹਾਂ ਨੂੰ ਰੱਬ ਵੀ ਯਾਦ ਹੈ। ਸੰਤ ਜੀ, ਕੋਈ ਮੇਰੇ ਲਾਇਕ ਸੇਵਾ ਹੈ ਤਾਂ ਦੱਸੋ। ਕਹਿੰਦੇ, ਵੈਸੇ ਤੇ ਪ੍ਰਭੂ ਦੇ ਚਿੱਤ ਵਿਚ ਪ੍ਰਸੰਨ ਬੈਠੇ ਆ, ਜੇ ਸੇਵਾ ਕਰਨੀ ਚਾਹੁੰਦੇ ਹੋ ਤਾਂ ਭੋਜਨ ਛਕਾ ਦਿਓ, 3 ਦਿਨਾਂ ਤੋਂ ਭੁੱਖੇ ਬੈਠੇ ਆ। ਨਾਨਕ ਜੀ ਨੇ ਕਿਹਾ, ਬਾਲਾ ਜੀ, 20 ਰੁਪਏ ਕੱਢੋ, ਰਾਸ਼ਨ ਮੰਗਾਈਏ ਤੇ ਸੰਤਾਂ ਨੂੰ ਭੋਜਨ ਛਕਾਈਏ। ਤੇ ਬਾਲਾ ਕਹਿਣ ਲੱਗਾ, ਪਿਤਾ ਜੀ ਦੇ ਥੱਪੜ ਕੌਣ ਖਾਏਗਾ? ਕਹਿਣ ਲੱਗੇ, ਇਸ ਪਿਤਾ ਦੇ ਥੱਪੜ ਤੇ ਖਾ ਲਵਾਂਗਾ, ਵੱਡੇ ਪਿਤਾ ਦੇ ਥੱਪੜ ਨਹੀਂ ਖਾਧੇ ਜਾਣੇ। 20 ਰੁਪਏ ਦਾ ਰਾਸ਼ਨ ਆਇਆ, ਸੰਤਾਂ ਦੀ ਸੇਵਾ ਕੀਤੀ ਏ, ਸੰਤਾਂ ਨੇ ਆਸ਼ੀਰਵਾਦ ਦਿੱਤਾ, ਉਹ 20 ਰੁਪਏ ਦਾ ਚਲਾਇਆ ਹੋਇਆ ਲੰਗਰ ਅੱਜ ਦੁਨੀਆਂ ਦੇ ਹਰ ਕੋਨੇ ਵਿਚ, ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਉੱਥੇ ਉਹ ਗੁਰੂ ਨਾਨਕ ਦੇ ਲੰਗਰ ਦੀ ਪ੍ਰਥਾ ਚੱਲ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਲੰਗਰ ਛਕਾ ਕੇ ਘਰ ਪਹੁੰਚੇ ਨੇ, ਪਿਤਾ ਜੀ ਨੂੰ ਪਤਾ ਲੱਗਾ ਕਿ ਨਾਨਕ ਜੀ ਤੇ 20 ਰੁਪਏ ਲੁਟਾ ਆਏ ਨੇ। ਉਹਨਾਂ ਨੇ ਕਾੜ ਕਰਦੀ ਚਪੇੜ ਨਾਨਕ ਦੇ ਮੁਖ ਉੱਤੇ ਠੋਕ ਦਿੱਤੀ। ਭੈਣ ਨਾਨਕੀ ਦਾ ਇੱਕੋ ਇੱਕ ਵੀਰ ਨਾਨਕ, ਭੈਣ ਨਾਨਕੀ ਦੀਆਂ ਭੁੱਬਾਂ ਨਿਕਲ ਗਈਆਂ। ਕਹਿੰਦੀ, ਬਾਬਲ, 20 ਰੁਪਈਆਂ ਦੀ ਕੀ ਗੱਲ ਸੀ, ਮੈਂ ਤੈਨੂੰ 20 ਰੁਪਏ ਦੇ ਦਿੰਦੀ, ਪਰ ਮੇਰੇ ਰੱਬ ਵਰਗੇ ਵੀਰ ਨੂੰ ਨਹੀਂ ਸੀ ਮਾਰਨਾ। ਭੈਣ ਨਾਨਕੀ ਕਹਿਣ ਲੱਗੀ, ਪਿਤਾ ਜੀ, ਮੈਂ ਆਪਣੇ ਵੀਰ ਨੂੰ ਸੁਲਤਾਨਪੁਰ ਲੈ ਜਾਣਾ ਚਾਹੁੰਦੀ ਹਾਂ। ਭੈਣ ਨਾਨਕੀ ਸੁਲਤਾਨਪੁਰ ਲੈ ਆਈ, ਭਾਈਆ ਜੈ ਰਾਮ ਜੀ ਦੀ ਸਿਫਾਰਿਸ਼ ਦੇ ਉੱਤੇ ਮੋਦੀ ਖਾਨੇ ਦਾ ਮੋਦੀ ਬਣਾ ਦਿੱਤਾ, ਜਿਹਨੂੰ ਅੱਜ ਕੱਲ ਆਪਾਂ ਰਾਸ਼ਨ ਦਾ ਡੀਪੂ ਕਹਿੰਦੇ ਹਾਂ। ਇੱਕ ਦਿਨ ਅਨਾਜ ਤੋਲਦੇ ਤੋਲਦੇ ਅਕਾਲ ਪੁਰਖ ਨਾਲ ਬਿਰਤੀ ਜੁੜ ਗਈ। ਕਹਿਣ ਲੱਗੇ, ਇੱਕ ਹੈ, ਇੱਕ ਹੈ, ਇੱਕ ਹੈ। ਕਿਸੇ ਨੇ ਕਿਹਾ, ਨਾਨਕ ਜੀ, ਧਾਰਨਾ ਤੇ 6 ਪੈ ਗਈਆਂ ਨੇ। ਕਹਿਣ ਲੱਗੇ, 7 ਹੈ, 7 ਹੈ, 7 ਹੈ। ਫਿਰ ਕਿਸੇ ਨੇ ਕਿਹਾ, ਨਾਨਕ ਜੀ, ਧਾਰਨਾ ਤੇ 12 ਪੈ ਗਈਆਂ ਨੇ। ਕਹਿਣ ਲੱਗੇ, 13, 13, 13, ਮੈਂ ਵੀ 13, ਗਾਹਕ ਵੀ 13, ਰਾਸ਼ਨ ਵੀ 13, 13, 13 ਕਰਦੇ ਚਲੇ ਗਏ। ਕਿਸੇ ਨੇ ਆਖਿਆ, ਨਾਨਕ ਜੀ, ਉੱਜੜ ਜਾਓਗੇ। ਕਹਿਣ ਲੱਗੇ, ਲੋਕੀ ਮੇਰਾ ਮੇਰਾ ਆਖਿਆ ਉੱਜੜਦੇ ਨੇ, ਕਦੀ 13 ਆਖਿਆ ਵੀ ਉੱਜੜ ਸਕਦਾ? 13-13 ਕਰਦੇ ਭੁੱਖੇ ਰਜਾ ਦਿੱਤੇ। ਮਹਾਰਾਜ ਦੀ ਜ਼ਿੰਦਗੀ ਵਿਚ ਇੱਕ ਮੋੜ ਆਇਆ, ਜਿਨੂੰ ਸਿੱਖ ਵਿਦਵਾਨਾਂ ਨੇ ਬੇਈ ਨਦੀ ਦਾ ਮੋੜ ਦੱਸਿਆ। ਹਜ਼ੂਰ ਅੰਮ੍ਰਿਤ ਵੇਲੇ ਉੱਠਦੇ ਨੇ, ਬੇਈ ਨਦੀ ਵਿਚ ਇਸ਼ਨਾਨ ਕਰਦੇ ਨੇ, ਅਕਾਲ ਪੁਰਖ ਦੇ ਨਾਲ ਬਿਰਤੀ ਜੋੜ ਕੇ ਬੈਠ ਜਾਂਦੇ ਨੇ। ਇਕ ਦਿਨ ਬੇਈ ਨਦੀ ਵਿਚ ਟੁੱਬਾ ਮਾਰਿਆ, ਅਕਾਲ ਪੁਰਖ ਦੀ ਦਰਗਾਹ ਵਿਚ ਪਹੁੰਚ ਗਏ, ਸ਼ਬਦ ਉਚਾਰਨ ਕੀਤਾ, ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੈ। ਉਹ ਦਰ ਕਿਹੋ ਜਿਹਾ ਏ ਜਿਥੇ ਬੈਠ ਕੇ ਸਾਰਿਆਂ ਦੀ ਰੱਖਿਆ ਕਰਦਾ। ਅਕਾਲ ਪੁਰਖ ਨੇ ਆਖਿਆ, ਨਾਨਕ ਕਿਵੇਂ ਆਉਣਾ ਹੋਇਆ? ਕਹਿਣ ਲੱਗੇ, ਸੰਸਾਰ ਜਲ ਰਿਹਾ ਹੈ, ਮੂਲ ਮੰਤਰ ਦੀ ਦਾਤ ਬਖਸ਼ਿਸ਼ ਕਰੋ। ਅਕਾਲ ਪੁਰਖ ਨੇ ਮੂਲ ਮੰਤਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰ ਪ੍ਰਸਾਦ। ਅੱਗੋ ਨਾਨਕ ਜੀ ਨੇ ਧੰਨਵਾਦ ਕਰਦਿਆਂ ਆਖਿਆ ਸੀ, ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸ਼ੀ ਪੀ ਸਚ। ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸਿੱਖ ਸਮਾਜ ਦੇ ਵਿਚ ਮੂਲ ਮੰਤਰ ਦੇ ਉੱਤੇ ਵੀ ਵਾਦ ਵਿਵਾਦ ਹੈ। ਕੋਈ ਕਹਿੰਦੇ ਨੇ ਗੁਰ ਪ੍ਰਸਾਦ ਤੱਕ ਮੂਲ ਮੰਤਰ ਹੈ, ਔਰ ਕੁਝ ਸੱਜਣ ਕਹਿੰਦੇ ਨੇ ਨਹੀਂ, ਨਾਨਕ ਹੋਸੀ ਪੀ ਸਚ ਤੱਕ ਮੂਲ ਮੰਤਰ ਹੈ। ਸਾਨੂੰ ਇਨ੍ਹਾਂ ਵਿਵਾਦਾਂ ਤੋਂ ਮੁਕਤ ਹੋਣ ਦੀ ਲੋੜ ਹੈ। ਬਾਣੀ ਜਿਤਨੀ ਪੜ ਸਕੋ ਓਨੀ ਚੰਗੀ ਹੈ। ਮੈਂ ਜ਼ਿਕਰ ਕਰ ਰਿਹਾ ਕਿ ਗੁਰੂ ਨਾਨਕ ਸਾਹਿਬ ਤਿੰਨ ਦਿਨ ਅਲੋਪ ਰਹੇ ਨੇ, ਸਾਰੇ ਸੁਲਤਾਨਪੁਰ ਵਿਚ ਰੌਲਾ ਪੈ ਗਿਆ, ਨਾਨਕ ਮੋਦੀ ਡੁੱਬ ਗਏ, ਨਾਨਕ ਮੋਦੀ ਡੁੱਬ ਗਏ, ਨਾਨਕ ਮੋਦੀ ਡੁੱਬ ਗਏ। ਤਿੰਨ ਦਿਨਾਂ ਬਾਅਦ ਹਜ਼ੂਰ ਬੇਈ ਨਦੀ ਦੇ ਵਿਚੋਂ ਨਿਕਲੇ, ਉਨ੍ਹਾਂ ਨੇ ਇਕ ਨਾਰਾ ਬੁਲੰਦ ਕੀਤਾ, ਨਾ ਹਮ ਹਿੰਦੂ ਨਾ ਹਮ ਮੁਸਲਮਾਨ। ਗੁਰੂ ਨਾਨਕ ਸਾਹਿਬ ਨੇ ਜਦੋਂ ਨਾਰਾ ਬੁਲੰਦ ਕੀਤਾ, ਸ਼ਹਿਰ ਦਾ ਕਾਜੀ ਆ ਗਿਆ, ਕਹਿੰਦਾ ਨਾਨਕ ਜੇ ਤੇਰੀਆਂ ਨਜ਼ਰਾਂ ਵਿਚ ਹਿੰਦੂ ਮੁਸਲਮਾਨ ਇਕ ਨੇ, ਆਓ ਫਿਰ ਮਸੀਤ ਵਿਚ ਨਮਾਜ਼ ਪੜੋ। ਕਹਿਣ ਲੱਗੇ, ਮੌਲਵੀ ਸਾਹਿਬ ਨਮਾਜ਼ ਪੜ੍ਹਨੀ ਕੋਈ ਮਾੜੀ ਗੱਲ ਏ? ਚਲੋ ਨਮਾਜ਼ ਪੜ੍ਹ ਲੈਨੇ ਆ। ਨਮਾਜ਼ ਪੜ੍ਹਨ ਵਾਸਤੇ ਮਸੀਤ ਵਿਚ ਗਏ, ਸਾਰੇ ਇਲਾਕੇ ਦੇ ਮੋਮਨ ਇਕੱਠੇ ਹੋ ਗਏ, ਸ਼ਹਿਰ ਦਾ ਕਾਜੀ ਆ ਗਿਆ, ਮੈਜਿਸਟ੍ਰੇਟ ਆ ਗਿਆ। ਜਦੋਂ ਕਹਿੰਦੇ ਨੇ ਨਮਾਜ਼ ਸ਼ੁਰੂ ਹੋਈ, ਕਾਜੀ ਦਾ ਮਨ ਉਡਾਰੀ ਮਾਰ ਗਿਆ, ਸੋਚਣ ਲੱਗਾ ਰਾਤ ਘੋੜੀ ਸੂਈ ਏ, ਬਸ਼ੇਰੀ ਅਜੇ ਬੱਚੀ ਏ, ਕਿਤੇ ਖੂਹ ਦੇ ਵਿਚ ਹੀ ਨਾ ਡਿੱਗ ਪਵੇ। ਉਧਰ ਨਵਾਬ ਸਾਹਿਬ ਦਾ ਵੀ ਮਨ ਉਡਾਰੀ ਮਾਰ ਗਿਆ, ਸੋਚਣ ਲੱਗੇ ਕਾਬਲ ਜਾਣਾ ਹੈ, ਘੋੜੇ ਖਰੀਦਣੇ ਨੇ, ਪੈਸਿਆਂ ਦਾ ਇੰਤਜ਼ਾਮ ਕਰਨਾ ਹੈ। ਨਾਨਕ ਸਾਹਿਬ ਤਾੜੀ ਮਾਰ ਕੇ ਹੱਸ ਪਏ। ਕਾਜੀ ਕਹਿਣ ਲੱਗਾ, ਨਾਨਕ ਇਸਲਾਮ ਦਾ ਨਿਰਾਦਰ ਕਰ ਰਹੇ, ਇੱਕ ਤੇ ਤੂੰ ਨਮਾਜ਼ ਨਹੀਂ ਪੜ੍ਹੀ। ਨਾਨਕ ਸਾਹਿਬ ਕਹਿਣ ਲੱਗੇ, ਮੌਲਵੀ ਸਾਹਿਬ ਇੱਥੇ ਨਮਾਜ਼ ਪੜ੍ਹੀ ਕਿੰਨੇ? ਕਹਿੰਦੇ ਮੈਂ ਪੜ੍ਹ ਰਿਹਾ ਸਾਂ। ਕਹਿਣ ਲੱਗੇ, ਖੁਦਾ ਦੇ ਘਰ ਵਿਚ ਖੜੇ ਜੇ, ਸੱਚ ਬੋਲੋ, ਖੁਦਾ ਦੀ ਨਮਾਜ਼ ਪੜ੍ਹ ਰਹੇ ਸੀ ਕਿ ਘੋੜੀ ਦੀ ਨਮਾਜ਼ ਪੜ੍ਹ ਰਹੇ ਸੀ? ਕਹਿੰਦੇ ਸਾਡੇ ਨਵਾਬ ਸਾਹਿਬ ਪੜ੍ਹ ਰਹੇ ਸੀ। ਨਵਾਬ ਸਾਹਿਬ, ਖੁਦਾ ਦੇ ਘਰ ਵਿਚ ਖੜੇ ਹੋ, ਸੱਚ ਬੋਲਿਆ ਜੀ, ਕਾਬਲ ਵਿਚੋਂ ਘੋੜੇ ਖਰੀਦ ਰਹੇ ਸੀ ਕਿ ਖੁਦਾ ਦੀ ਨਮਾਜ਼ ਪੜ੍ਹ ਰਹੇ ਸੀ? ਜਦੋਂ ਦਿਲ ਦੀਆਂ ਬੁੱਝੀਆਂ ਗਈਆਂ ਤਾਂ ਨਵਾਬ ਨੇ ਕਿਹਾ, ਮੋਮਨੋ, ਬੰਦੇ ਦੀ ਗੱਲ ਜਾਂ ਬੰਦਾ ਜਾਣਦਾ ਹੈ ਜਾਂ ਉਹ ਖੁਦਾ ਜਾਣਦਾ ਹੈ, ਇਹ ਨਾਨਕ ਖੁਦ ਖੁਦਾ ਹੈ। ਨਾਨਕ ਸਾਹਿਬ ਇਕ ਚਬੂਤਰੇ ਦੇ ਉੱਤੇ ਖੜੇ ਹੋ ਕੇ ਸਾਰੇ ਮੋਮਨਾਂ ਨੂੰ ਉਨ੍ਹਾਂ ਨੇ ਨਮਾਜ਼ ਅਦਾ ਕਰਨ ਦਾ ਢੰਗ ਦੱਸਿਆ। ਮੈਨੂੰ ਸਾਈਂ ਬੁੱਲੇ ਸ਼ਾਹ ਦਾ ਖੇਰ ਯਾਦ ਆਇਆ, ਇਕ ਕਾਫੀ ਯਾਦ ਆਈ ਹੈ। ਸਾਈਂ ਬੁੱਲੇ ਸ਼ਾਹ ਕਹਿੰਦਾ, ਰਾਤੀ ਜਾਗੀ ਭਗਤ ਸਦਾਵੀ, ਰਾਤੀ ਜਾਗਣ ਕੁੱਤੇ ਤੈਥੋਂ ਉੱਤੇ, ਸਾਰੀ ਰਾਤ ਬਸ ਨਾ ਕਰਦੇ, ਸਵੇਰੇ ਜਾ ਢੇਰਾਂ ਤੇ ਸੁੱਤੇ ਤੈਥੋਂ ਉੱਤੇ, ਮਾਲਕ ਦਾ ਦਰ ਮੂਲ ਨਾ ਛੱਡਦੇ, ਭਾਵੇਂ ਸੌ ਸੌ ਪਹਿਵਣ ਜੁੱਤੇ ਤੈਥੋਂ ਉੱਤੇ, ਉੱਠ ਬੁੱਲਿਆ ਤੂੰ ਤੇ ਸੁੱਤਾ ਰਹਿ ਗਿਆ ਉਹਨੇ ਤੇ ਬਾਜੀ ਲੈ ਗਿਆ ਕੁੱਤੇ। ਆ ਮੁਸਲਮਾਨ ਲੋਕ ਸਵੇਰੇ ਉੱਠ ਕੇ ਬਾਂਗ ਦਿੰਦੇ ਨੇ ਨਾ, ਤੇ ਸਾਈਂ ਬੁੱਲੇ ਸ਼ਾਹ ਕਹਿੰਦਾ, ਸਿਰ ਖਾਦਾ ਇਹਨਾਂ ਸੰਖਾਂ ਬਾਂਗਾਂ, ਸੁਣ ਸੁਣ ਕੇ ਕੰਨ ਪੱਕੇ, ਘਸ ਗਏ ਤਸਬੀਰੇ ਮਨ ਕੇ, ਗਿਣ ਗਿਣ ਪੋਟੇ ਥੱਕੇ, ਕਾਸ਼ੀ ਕਾਬਾ ਮਥਰਾ ਮੱਕੇ, ਰਜ ਰਜ ਖਾਦੇ ਤੱਕੇ, ਉੱਠ ਬੁੱਲਿਆ ਤੂੰ ਤੇ ਸੁੱਤਾ ਰਹਿ ਗਿਆ ਉਹਨੇ ਤੇ ਬਾਜੀ ਲੈ ਗਏ ਕੁੱਤੇ। ਸੋ ਸਾਨੂੰ ਅੱਜ ਅਸਲ ਵਿਚ ਮਨ ਲਾ ਕੇ ਬਾਣੀ ਪੜ੍ਹਨ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਐਵੇਂ ਤੋਤੇ ਵਾਂਗੂ ਰਟੀ ਜਾਣਾ ਇਹ ਕੋਈ ਗੱਲ ਨਹੀਂ, ਤੁਹਾਨੂੰ ਬਾਣੀ ਪੜ੍ਹਨ ਲਈ ਇਕਾਗਰ ਚਿੱਤ ਹੋਣਾ ਪਵੇਗਾ। ਮਹਾਰਾਜ ਨੇ ਸਾਨੂੰ ਜਿਵੇਂ ਮੌਲਵੀਆਂ ਨੂੰ ਉਨ੍ਹਾਂ ਨੇ ਨਮਾਜ਼ ਅਦਾ ਕਰਨ ਦਾ ਢੰਗ ਦੱਸਿਆ, ਸਾਡੇ ਸਿੱਖਾਂ ਵਾਸਤੇ ਵੀ ਹੁਕਮ ਹੈ ਕਿ ਸਾਨੂੰ ਇਕ ਇਕਾਗਰ ਚਿੱਤ ਹੋ ਕੇ ਬਾਣੀ ਪੜ੍ਹਨ ਦੀ ਲੋੜ ਹੈ। ਫਿਰ ਗੁਰੂ ਨਾਨਕ ਸਾਹਿਬ ਨੇ ਆਪਣੇ ਸਫ਼ਰ ਦਾ ਸਾਥੀ ਮਰਦਾਨਾ ਜੀ ਬਣਾਇਆ। ਮੁਸਲਮਾਨ ਇਹ ਚੌਬੜ ਜਾਤ ਦਾ ਮਰਾਸੀ ਸੀ, ਇਹਦੇ ਪਿਤਾ ਦਾ ਨਾਂ ਸੀ ਬਦਰਾ, ਮਾਂ ਦਾ ਨਾਂ ਸੀ ਲੱਖੋ, ਔਰ ਗੁਰੂ ਨਾਨਕ ਸਾਹਿਬ ਦੇ ਨਾਲ 47 ਸਾਲ ਰਿਹਾ। 47 ਸਾਲ ਦੀ ਯਾਰੀ ਅੱਜ ਕੱਲ ਨਹੀਂ ਪੁੱਗਦੀ, ਲੇਕਿਨ 47 ਸਾਲ ਮਹਾਰਾਜ ਦੇ ਨਾਲ ਰਿਹਾ ਔਰ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਤੋਂ 10 ਸਾਲ ਵੱਡੇ ਸਨ ਔਰ ਮਹਾਰਾਜ ਦੇ ਨਾਲ ਇਹਨੇ ਸਫ਼ਰ ਕੀਤਾ, 4 ਉਦਾਸੀਆਂ ਕੀਤੀਆਂ ਔਰ ਗੁਰੂ ਨਾਨਕ ਸਾਹਿਬ ਨੇ ਜਦੋਂ ਕੋਈ ਸ਼ਬਦ ਆਉਣਾ ਉਹਨਾਂ ਨੇ ਕਹਿਣਾ ਮਰਦਾਨਾ ਜੀ ਰਵਾਬ ਸੁਰ ਕਰੋ, ਸ਼ਬਦ ਆਇਆ। ਮਰਦਾਨਾ ਜੀ ਨੇ ਰਵਾਬ ਸੁਰ ਕਰਨੀ, ਮਹਾਰਾਜ ਨੇ ਸ਼ਬਦ ਉਚਾਰਨ ਕਰਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ 19 ਰਾਗਾਂ ਵਿਚ ਬਾਣੀ ਲਿਖੀ ਹੈ, ਗੁਰੂ ਗ੍ਰੰਥ ਸਾਹਿਬ ਵਿਚ 31 ਰਾਗਾਂ ਵਿਚ ਬਾਣੀ ਹੈ, ਲੇਕਿਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ 19 ਰਾਗਾਂ ਵਿਚ ਬਾਣੀ ਲਿਖੀ ਹੈ ਔਰ ਮਰਦਾਨਾ ਜੀ ਕਿੱਡੇ ਉੱਚ ਕੋਟੀ ਦੇ ਰਾਗੀ ਸਨ, 19 ਰਾਗਾਂ ਵਿਚ ਰਬਾਬ ਜਾ ਕੇ ਕੀਰਤਨ ਕਰਿਆ ਕਰਦੇ ਸੀ। ਇਕ ਸ਼ਾਇਰ ਨੇ ਵੀ ਲਿਖਿਆ, ਕਹਿੰਦਾ ਤਾਰਾਂ ਨੇ ਟੁਨ ਟੁਨ ਕੀਤੀ ਜਾਂ ਬੇਈ ਵੀ ਪੁੱਠੀ ਵਗ ਤੁਰੀ, ਲੱਗ ਗਈ ਸਮਾਧੀ ਸੂਰਜ ਦੀ, ਕੁਦਰਤ ਵੀ ਨੱਚਣ ਲੱਗ ਪਈ, ਮਸਤੀ ਦਾ ਹੜ ਵਗ ਤੁਰਿਆ, ਉਸ ਵਿਚ ਮਰਦਾਨਾ ਤਰਦਾ ਸੀ ਤੇ ਜ਼ਰਰਾ ਜ਼ਰਰਾ ਸ੍ਰਿਸ਼ਟੀ ਦਾ ਪਿਆ ਨਾਨਕ ਨਾਨਕ ਕਰਦਾ ਸੀ। ਜਦੋਂ ਮਰਦਾਨਾ ਜੀ ਨੇ ਰਵਾਬ ਸੁਰ ਕਰਨੀ, ਸਾਰੀ ਸ੍ਰਿਸ਼ਟੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿ ਉੱਠਦੀ ਸੀ। ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਕੁਦਰਤ ਨਾਲ ਬੜਾ ਪਿਆਰ ਸੀ, ਬਲਿਹਾਰੀ ਕੁਦਰਤ ਵਸਿਆ। ਸੱਚਮੁੱਚ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਬੜਾ ਅਲੌਕਿਕ ਹੈ। ਉਹਨਾਂ ਨੇ ਵੇਖੋ ਇੱਕ ਸ਼ੇਰ ਯਾਦ ਆਇਆ ਕਿ ਨਸ਼ਾ ਪਿਲਾ ਕਰ ਗਿਰਾਣਾ ਸਭ ਕੋ ਖੂਬ ਆਤਾ ਹੈ, ਮਜ਼ਾ ਤੋਂ ਤਬ ਹੈ ਕਿ ਗਿਰਤੇ ਕੋ ਥਾਂ ਮਿਲੇ ਐਸਾ ਕੀ। ਵੱਡਿਆਂ ਦੀ ਮਦਦ ਤੇ ਹਰ ਕੋਈ ਕਰਦਾ, ਸਵਾਦ ਇਸ ਗੱਲ ਦਾ ਜੇ ਗਰੀਬਾਂ ਦੀ ਮਦਦ ਕੀਤੀ ਜਾਵੇ। ਇਹ ਹੈਰਾਨੀ ਵਾਲੀ ਗੱਲ ਨੀ ਕਿ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਕਿਸੇ ਸ਼ਹਾਈ ਮਹੱਲ ਤੋਂ ਸ਼ੁਰੂ ਨਹੀਂ ਕੀਤਾ, ਇੱਕ ਕੱਖਾਂ ਦੀ ਕੁੱਲੀ ਭਾਈ ਲਾਲੋ ਦੀ ਕੁੱਲੀ ਤੋਂ ਸ਼ੁਰੂ ਕੀਤਾ। ਭਾਈ ਲਾਲੋ ਦੀ ਕੁੱਲੀ ਅੱਗੇ ਆਣ ਕੇ ਨਾਨਕ ਜੀ ਨੇ ਕਿਹਾ ਸੀ ਭਾਈ ਲਾਲੋ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ। ਕਹਿਣ ਲੱਗੇ ਸਾਰੀ ਉਮਰ ਕਿੱਲੇ ਹੀ ਘੜਦਾ ਰਹੇਗਾ, ਆ ਤੈਨੂੰ ਮਨ ਘੜਨਾ ਦੱਸੀਏ। ਇਤਿਹਾਸਕਾਰ ਕਹਿੰਦੇ ਨੇ ਕਿ ਜਦੋਂ ਗੁਰੂ ਨਾਨਕ ਸਾਹਿਬ ਭਾਈ ਲਾਲੂ ਦੇ ਘਰ ਆਏ ਤਾਂ ਉਹ ਜਿਹੜਾ ਇਲਾਕੇ ਦਾ ਹਾਕਮ ਸੀ ਮਲਕ ਭਗਵਾਨ ਦਾਸ, ਉਹਨੇ ਬ੍ਰਹਮ ਪੂਜਨ ਰਚਿਆ, ਲੇਕਿਨ ਉਹਨੇ ਗੁਰੂ ਨਾਨਕ ਸਾਹਿਬ ਨੂੰ ਸੱਦਾ ਦਿੱਤਾ, ਮਹਾਰਾਜ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਭਾਈ ਲਾਲੂ ਕਹਿਣ ਲੱਗਾ ਮਹਾਰਾਜ ਸਾਬਣ ਮੈਲਿਆਂ ਕੱਪੜਿਆਂ ਵਾਸਤੇ ਹੈ, ਡਾਕਟਰ ਬਿਮਾਰਾਂ ਵਾਸਤੇ ਹੈ, ਜਾਓ ਉਹਦੀ ਹੋਮੀ ਦਾ ਵੀ ਇਲਾਜ ਕਰ ਦਿਓ ਜਾ ਕੇ। ਮਹਾਰਾਜ ਉੱਥੇ ਪਹੁੰਚੇ ਜਿੱਥੇ ਮਲਕ ਭਗਵਾਨ ਦਾਸ ਹੰਕਾਰ ਵਿਚ ਬੈਠਾ ਸੜ ਰਿਹਾ ਸੀ। ਉਹਨੇ ਮਹਾਰਾਜ ਨੂੰ ਜੋ ਕੁਝ ਕਿਹਾ, ਇੱਕ ਮੈਨੂੰ ਸ਼ਾਇਰ ਦੀਆਂ 17 ਯਾਦ ਆਈਆਂ ਨੇ, ਕਿਹਾ ਮਲਕ ਨੇ ਸੁਣੀ ਫਕੀਰ ਬਾਬਾ ਕਿਹੜੀ ਗੱਲ ਦਾ ਰੂਸ ਮਨਾਏ ਹੋਈ, ਨੀਵੀਂ ਜਾਤ ਦੇ ਨਾਲ ਨਾ ਸ਼ੋਈ ਦਾਏ, ਪਿਆਰ ਉਸ ਦੇ ਨਾਲ ਕਿਉਂ ਪਾਏ ਹੋਈ, ਸੁੰਦਰ ਛੱਡ ਕੇ ਮਹਿਲ ਅਟਾਰੀਆਂ ਨੂੰ ਡੇਰਾ ਕੱਖਾਂ ਦੀ ਕੁੱਲੀ ਵਿਚ ਲਾਏ ਹੋਈ, ਕਿੱਲੇ ਘੜਦਾ ਤੇ ਠੋਕਦਾ ਮੰਜਿਆਂ ਨੂੰ, ਖਾਣਾ ਉਸ ਦਾ ਖਾਵਣਾ ਚਾਹੇ ਹੋਈ, ਉੱਚੇ ਨੀਵੀਂ ਦਾ ਅਜੇ ਨੀ ਪਤਾ ਤੈਨੂੰ, ਬੁਰੇ ਭਰੀ ਦੀ ਕੋਈ ਨੀ ਪਛਾਣ ਬਾਬਾ, ਉਹ ਖਾਣਾ ਸ਼ੂਦਰਾਂ ਦੇ ਘਰ ਦਾ ਪਿਆ ਖਾਵੇ, ਮੈਨੂੰ ਜਾਪਦੈ ਅਜੇ ਅਣਜਾਣ ਬਾਬਾ, ਜਿਨ੍ਹਾਂ ਚੁੱਲ੍ਹਿਆਂ ਵਿਚ ਦੇਸੀ ਘਿਓ ਬਲਿਆ, ਨਸ਼ਾ ਆਮ ਦਾ ਉਥੋਂ ਸਰੂਰੀਆਂ ਦਾ, ਜੇਕਰ ਨਹੀਂ ਯਕੀਨ ਤਾਂ ਵੇਖ ਅਖੀ, ਠੰਡਾ ਸੇਕ ਨਾ ਹੋਇਆ ਤੰਦੂਰੀਆਂ ਦਾ, ਰੋਟੀ ਬਾਜਰੇ ਦੀ ਤੈਨੂੰ ਭੁੱਲ ਜਾਵੇ, ਜਰਾ ਵੇਖ ਸਵਾਦ ਤੂੰ ਪੂਰੀਆਂ ਦਾ, ਕੀਤੀ ਮੈਲ ਮਿਲਾਵਟ ਨਾ ਜਰਾ ਜਿੰਨੀ, ਖਾਲਸ ਘਿਓ ਲਾਇਆ ਮੱਝਾਂ ਬੂਰੀਆਂ ਦਾ, ਹੁਕਮ ਮੇਰੇ ਨੂੰ ਮੰਨਿਆ ਸ਼ਹਿਰ ਸਾਰੇ, ਜੈ ਜੈਕਾਰ ਮੇਰਾ ਧੰਨ ਧੰਨ ਹੋਇਆ, ਮੇਰੇ ਇਸ ਪ੍ਰਤਾਪ ਨੂੰ ਵੇਖ ਕੇ ਤੇ ਬੰਸੀ ਵਾਲਾ ਭਗਵਾਨ ਪ੍ਰਸੰਨ ਹੋਇਆ। ਚੋਜੀ ਹੱਸੇ ਤੇ ਹੱਸ ਕੇ ਕਹਿਣ ਲੱਗੇ, ਉਹ ਐਵੇਂ ਧੋਖੇ ਚ ਰਿਹਾ ਏ, ਖਿਲ ਭਾਗੋ ਤਲੀਆਂ ਹੋਈਆਂ ਪੂਰੀਆਂ ਦੱਸਣਾ ਏ, ਤਲੇ ਹੋਏ ਗਰੀਬਾਂ ਦੇ ਦਿਲ ਭਾਗੋ, ਰੋਟੀ ਬਾਜਰੇ ਦੀ ਚੰਗੀ ਲੱਗਦੀ ਏ, ਭਾਵੇਂ ਸਾਗ ਨੇ ਵਿਚ ਨੀ ਲੂਣ ਭਾਗੋ, ਚਿੱਟੀ ਨੇਕ ਕਮਾਈ ਹੈ ਦੁੱਧ ਵਰਗੀ, ਤੇਰੀਆਂ ਪੂਰੀਆਂ ਚ ਦਿਸਦਾ ਖੂਨ ਭਾਗੋ। ਜਦੋਂ ਮਹਾਰਾਜ ਨੇ ਆਹ ਗੱਲ ਕਹੀ ਨੇ, ਕਹਿੰਦਾ ਜੀ ਫਿਰ ਕਰਕੇ ਦਿਖਾਓ। ਮਹਾਰਾਜ ਨੇ ਭਰੇ ਸਮਾਜ ਵਿਚ ਨੇਕੀ ਔਰ ਬਦੀ ਦਾ, ਸੱਚ ਔਰ ਝੂਠ ਦਾ ਭਰੇ ਸਮਾਜ ਵਿਚ ਨਿਤਾਰਾ ਕਰ ਦਿੱਤਾ ਔਰ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਨੂੰ ਸਿੱਖੀ ਦਾ ਪਹਿਲਾ ਪ੍ਰਚਾਰਕ ਬਣਾਇਆ। ਭਾਈ ਲਾਲੋ ਸਿੱਖੀ ਦਾ ਪ੍ਰਚਾਰ ਕਰੀ ਚੱਲ, ਫਿਰ ਕਦੀ ਚੱਲ ਕੇ ਆਵਾਂਗੇ। ਤੇ ਜਦੋਂ ਏਮਨਾਬਾਦ ਉੱਤੇ ਬਾਬਰ ਨੇ ਹਮਲਾ ਕੀਤਾ, ਉਸ ਵੇਲੇ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਠਹਿਰੇ ਹੋਏ ਸਨ। ਮਹਾਰਾਜ ਨੇ ਸਾਰੇ ਏਮਨਾਬਾਦ ਵਿਚ ਹੋਕਾ ਫਰਾ ਦਿੱਤਾ ਸੀ ਕਿ ਨਾ ਬਾਬਰ ਚੜ ਕੇ ਆ ਰਿਹਾ, ਜੇ ਬਚ ਜਾਓ ਜਿਹਨੇ ਬਚਣਾ। लेकिन किसी ने गुरु नानक साहब की गल ना मनी। फिर बाबर चढ़ के आ गया, उन्हें अहमदाबाद टै ढेरी कर दिता, लोगों के घर दबिया हुई दौलत कढ़ा लिया, गुरु नानक साहब नू गिरफ्तार कर लिया गया। गुरु नानक साहब पहले मर्द सी जिन्होंने उची आवाज दे नाल कहा सी बाबर जाबर बाबर जाबर बाबर जाबर। महाराज ने
जी
बाबर दी चक्कियां भी पीसियां, लेकिन जदों बाबे नानक दी तीर बाबर दी अखां विच वजे, गुरु नानक साहब दे चरणां दे उत्ते बाबर दा ताज चुक गया। कहन लगा महाराज हिंदुस्तान दी बादशाही बख्शो। महाराज ने कहा कि बादशाही ते मिल जाएगी, रवेगी ओना चिर जदों तक तेरी औलाद जनता दे नाल इंसाफ करदी रहेगी। इथे ही महाराज ने शब्द चरण कीता सी, खुरासान खुशमाना किया हिंदुस्तान डराया, आपे दोष न देई करता जमकर मुगल चढ़ाया, एती मार पई कुरलाने तै की तरतनाया। बाबर दे जुल्मां नूं वेख के गुरु नानक साहब अकाल पुरख दा दरवाजा हड़काउण लई मजबूर हो गए सी, एती मार पई कुरलाने तै की दर्द ना आया। सो अज गुरु नानक साहब ने घर घर जाके एक संदेश दिता, नाम जपो वंड छको धर्म दी किरत करो। इसे लई गुरु अर्जन साहब ने अपनी कलम ना लिखिया सी, ज्ञान ध्यान किस कर्म ना जाना, सार ना जाना तेरी, सब ते वड्डा सतगुरु नानक जिन कर राखी मेरी। उन्होंने 49,000 मील लम्मा सफर तय किया, घर घर जाके एक उपदेश दिता, नाम जपो वंड छको धर्म दी किरत करो। इतिहास बड़ा अलौकिक है, लेकिन श्री गुरु नानक देव महाराज अज दुनिया दे हर कोने विच उन्हां दा आगम दिवस मनाया जा रहा है। मैं अपने वल्लों हरमन रेडियो वल्लों सारे श्रोतियां नूं गुरु नानक साहब दे आगम पुरब दी बहुत बहुत वधाई भेटा करदा। कोई विचारां करदिआं गलती कर गया हुआ खिमा चाहवांगा। सारियां श्रोतियां नूं इक वार फिर ढाडी कुलजीत सिंह दिलबर वल्लों गुरु नानक साहब दे आगमपुर दी बहुत बहुत वधाई। वाहिगुरु जी का खालसा वाहिगुरु जी की
खालसा वाहिगुरु जी की फतेह जी। सो विरसा ते इतिहास सिलसिले दे विच साडे नाल जुड़े हुए सन सरदार कुलजीत सिंह दिलबर हुरी, जेडे कि हमेशा ही साडे नाल गुर इतिहास की सांझ बनाउंदे ने, सिख शख्सियतां दे जीवन दे बारे जाणू करवाउंदे ने सानू। और पिछला हफ्ता असी गुरपुरब गुरु साहब दे मनाए है, और गुरपुरब मनाउण दे पिछे साडा मकसद जड़ा आ ओ स्पष्ट होना चाहिदा है। जिवें गुरु साहब ने असल दे विच जिहड़ी सानू सेध बख्शी है, जिस सेध दे विच उहनां ने सानू बहुत तरह दे जिवें कुलजीत सिंह दिलबर होर ने भी कहा कि नितारे करके विखाए आ, सही ते गलत दा फर्क सानू समझाया। सो ओ फर्क जड़ा है ओ असी किन्ना कु समझे आ अपने जीवन दे विच, और सिखी जीवन जिहड़ी एक बहुत सोहनी जीवन जांच जिहड़ी है सिखी जीवन दे रूप दे विच गुरु साहब ने सानू बख्शी है। सो उस जीवन जांच नूं असीं किस हद तक अपनाया, ए वी एक साडे लई अपने अंदर पड़चोल करन दा विशा बणदा है। सो बहुत ही सोहनी जानकारी जिहड़ी है अज दे सिलसिले दे विच गुरु साहब दे जीवन दे नाल संबंधित दिलबर साहब ने साडे नाल सांझी कीती। एक बार फिर असीं शुक्रगुजार हां सरदार कुलजीत सिंह दिलबर होरां दे। सो विरसा ते इतिहास दा सिलसिला हुण इत्थे ही असीं रोकदे हां, ते अगे एक वक्फे दा जिहड़ा समां हो चुक्या वपारक वक्फा, जिस दौरान साडे कुछ स्पॉन्सर दे इश्तिहार असीं तुहाडी नज़र करन जा रहे हां, और उन्हां इश्तिहारां तों बाद बहुत जल्द असीं अगला सिलसिला लैके आ रहे हां। अगला सिलसिला जिहड़ा उह फेसबुक ते वी होवेगा लाइव। सो लाइव सिलसिले दे विच असीं इक तां श्रद्धांजलि भेंट करनी है साडी लोक गायिका जिहड़ी कि साडी लोक गायकी दी धिर सी, और एक युग जिन्हां दे नाल लोक गायकी दा खत्म हो गया। सो गुरमीत बाबा जी नूं असीं श्रद्धांजलि भेंट करनी है। तुसीं वी उस सिलसिले दे विच फेसबुक दे राही वी जां फिर साडे नाल टैलीग्राम या ईमेल दे राही वी सांझ बना सकोगे, तुसीं कॉल वी कर सकोगे। जेकर गुरमीत बाबा होरां दे नाल संबंधित कुछ भी साडे नाल तुसीं सांझा करना चाहुंदे होवो, ते इस दे नाल ही अगले सिलसिले दे विच असीं जिहड़ी गल्लबात आ उह करनी है जी कि बच्चियां दी मुढ़ली सिख्या दा जिहड़ा आधार है मजबूत होना क्यों जरूरी है। सो उस गल्लबात दे विच वी और ट्रिब्यूट दे विच वी साडे नाल होणगे कुलदीप कौर। ਤੇ ਲਓ ਫਿਰ ਲੈਣੇ ਆ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਬਹੁਤ ਜਲਦ ਹੁੰਦੇ ਆ ਹਾਜ਼ਰ ਅਗਲੇ ਸਿਲਸਿਲੇ ਦੇ ਰਾਹੀਂ ਆਨਲਾਈਨ ਸਟ੍ਰੀਮਿੰਗ ਤੇ ਫੇਸਬੁੱਕ ਦੇ ਹੋਵਾਂਗੇ ਅਸੀਂ ਲਾਈਵ।
ਮਮਾ ਮਮਾ ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਬਸ ਇੰਨੀ ਜੀ ਵਿਸ਼, ਚਲੋ ਫਿਰ ਚਲਦੇ ਹੈਂ ਐਚ ਕੇ ਕਿਡਸ।
ਐਚ ਕੇ ਕਿਡਸ, ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ, ਐਚ ਕੇ ਕਿਡਸ।
ਐਚ ਕੇ ਕਿਡਸ, ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ, ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ,
ਲਕਸ਼ ਮਾਈਗ੍ਰੇਸ਼ਨ ਤੋਂ। ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ। ਓ ਭਤੀਜ, ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਓ ਭਤੀਜ, ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਜੀ ਸਟੂਡੀਓ ਪੇਸ਼ ਕਰਦਾ ਹੈ ਸਲਮਾਨ ਖਾਨ ਫਿਲਮ, ਡਾਇਰੈਕਟਿਡ ਬਾਈ ਮਹੇਸ਼ ਮਾਂਜਰੇਕਰ, ਅੰਤਿਮ ਦਾ ਫਾਈਨਲ ਟਰੂਥ।
ਅਬ ਅਪੁਨ ਅਲਗ ਹੈ, ਅਪੁਨ ਟਿਕਾ ਰਹੇ, ਇਸ ਦੁਨੀਆ ਮੈਂ ਕੁਛ ਨਹੀਂ ਟਿਕਤਾ ਸਿਵਾਏ ਪਲਾਸਟਿਕ ਕੇ। ਵੋ ਆਪ ਐਸਾ ਸਮਝੋ ਕਿ ਅਪੁਨ ਪਲਾਸਟਿਕ।
ਫਿਲਮ ਮੇ ਕਾਮ ਕਰ ਰਹੇ ਹੈ ਸਲਮਾਨ ਖਾਨ, ਆਯੂਸ਼ ਸ਼ਰਮਾ, ਮਹਿਮਾ ਮਕਵਾਨਾ ਔਰ ਪ੍ਰਗਿਆ ਜੈਸਵਾਲ। ਰਿਲੀਜ਼ਿੰਗ ਆਸਟ੍ਰੇਲੀਆ ਵਾਈਡ 25th November, ਸਿਨੇਮਾਜ਼ ਨਿਊ ਯੂ।
अपनी बिजनेस की तरक्की लिए तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देन लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਅਸੀਂ ਇਸ ਵੇਲੇ ਫੇਸਬੁੱਕ ਤੇ ਇਹ ਲਾਈਵ ਸਿਲਸਿਲਾ ਜਿਹੜਾ ਲੈ ਕੇ ਹਾਜ਼ਰ ਹਾਂ। ਲਾਈਵ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਤਾਂ ਅਸੀਂ ਕਰਨੀਆਂ, ਪਰ ਨਾਲ ਹੀ ਨਾਲ ਇੱਕ ਸ਼ਰਧਾਂਜਲੀ ਜਿਹੜੀ ਗੁਰਮੀਤ ਬਾਵਾ ਹੋਰਾਂ ਨੂੰ ਅਸੀਂ ਭੇਂਟ ਕਰ ਰਹੇ ਹਾਂ ਉਹਨਾਂ ਦੀਆਂ ਨਿੱਘੀਆਂ ਯਾਦਾਂ ਦੇ ਰੂਪ ਦੇ ਵਿੱਚ। ਤੇ ਅਗਲੀ ਜਿਹੜੀ ਯਾਦ ਹੈ ਉਹ ਅਸੀਂ ਸਰਦਾਰ ਗੁਰਭਜਨ ਸਿੰਘ ਮਾਣਯੋਗ ਸਾਹਿਤਕਾਰ ਨੇ ਔਰ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਪੰਜਾਬੀ ਸਾਹਿਤ ਤੇ ਪੰਜਾਬੀ ਭਾਸ਼ਾ ਦੇ ਲਈ। ਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਦੀ ਜਿਹੜੀ ਇਹ ਜਿਹੜਾ ਸੁਨੇਹਾ ਸਾਡੇ ਤੱਕ ਪਹੁੰਚਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਸਕਾਂ।
ਬੇਹੱਦ ਉਦਾਸ ਖਬਰ ਮਿਲੀ ਕਿ ਪੰਜਾਬੀ ਸੰਗੀਤ ਦੀ ਬਹੁਤ ਵੱਡੀ ਸ਼ਖਸੀਅਤ ਭੈਣ ਜੀ ਗੁਰਮੀਤ ਬਾਵਾ
ਜੀ
ਸਿਰਫ 70 ਸਾਲ ਦੀ ਉਮਰ ਹੰਢਾ ਕੇ ਸਾਨੂੰ ਅੱਜ ਅਲਵਿਦਾ ਕਹਿ ਗਏ ਨੇ। ਲਗਭਗ 5.5 ਦਹਾਕੇ ਉਹਨਾਂ ਨੇ ਪੰਜਾਬੀ ਲੋਕ ਸੰਗੀਤ ਨੂੰ ਆਪਣੀ ਬੁਲੰਦ ਆਵਾਜ਼ ਨਾਲ ਸਿੰਜਿਆ। ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਬਚਪਨ ਦੇ ਜਿਹੜੇ ਮੁੱਢਲੇ ਕੁਛ ਗੀਤ ਮੈਂ ਸੁਣੇ ਉਹਨਾਂ ਵਿੱਚ ਗੁਰਮੀਤ ਬਾਵਾ, ਅਮਰਜੀਤ ਗੁਰਦਾਸਪੁਰੀ ਤੇ ਇਸ ਕਿਸਮ ਦੇ ਹੋਰ ਲੋਕ ਸਨ ਜਿਨ੍ਹਾਂ ਨੇ ਨਿਰੋਲ ਪੰਜਾਬੀ ਲੋਕ ਸੰਗੀਤ ਨੂੰ ਸਮਰਪਿਤ ਗੀਤ ਗਾਏ।
ਜੀ
ਗੁਰਮੀਤ ਬਾਵਾ ਦੀ ਸਿਫਤ ਇਹ ਸੀ ਕਿ ਉਹ ਲੰਮੀ ਹੇਕ ਦੇ ਗੀਤ, ਚਾਹੇ ਘੋੜੀਆਂ ਸੀ, ਸੁਹਾਗ ਸੀ ਜਾਂ ਜੁਗਨੀ ਸੀ, ਉਸ ਨਾਲ ਗੋਜ਼ਿਆਂ ਦੀ ਤਾਨ ਤੇ ਇੰਨਾ ਖੂਬਸੂਰਤ ਗਾਉਂਦੇ ਸੀ ਕਿ ਉਹ ਉਸ ਵਿੱਚ ਵਿਲੀਨ ਹੋ ਜਾਂਦੇ ਸੀ। ਦੇਸ਼ ਚ ਵੀ ਵਿਦੇਸ਼ ਚ ਵੀ ਉਹਨਾਂ ਨੇ ਜਿੱਥੇ ਵੀ ਪਰਫਾਰਮੈਂਸ ਕੀਤੀ ਉਸ ਦਾ ਸਿੱਕਾ ਕੁੱਲ ਦੁਨੀਆਂ ਨੇ ਮੰਨਿਆ। ਮੇਰੇ ਪਿੰਡ ਤੋਂ ਥੋੜੇ ਹਟਵਾਂ ਉਹਨਾਂ ਦਾ ਪਿੰਡ ਸੀ
ਜੀ,
ਕੋਠੇ ਅਲੀਵਾਲ ਨਹਿਰਾ ਦੇ ਕੋਲ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ। ਔਰ ਜਦੋਂ ਪ੍ਰਾਇਮਰੀ ਸਕੂਲ ਅਧਿਆਪਕਾਂ ਦੇ ਰੂਪ ਦੇ ਵਿੱਚ ਵੀ ਸਾਡੇ ਪਿੰਡਾਂ ਦੇ ਨੇੜੇ ਤੇੜੇ ਬਣਾਉਂਦੇ ਹੁੰਦੇ ਸੀ ਤਾਂ ਉਹਨਾਂ ਵਕਤਾਂ ਚ ਵੀ ਅਸੀਂ ਬਚਪਨ ਚ ਉਹਨਾਂ ਨੂੰ ਵੇਖਦੇ ਹੁੰਦੇ ਸੀ। ਫਿਰ ਉਹਨਾਂ ਦਾ ਡੇਰਾ ਬਾਬਾ ਨਾਨਕ ਦੇ ਇੱਕ ਅਧਿਆਪਕ ਔਰ ਬੜੇ ਅੱਛੇ ਗਾਇਕ ਕਿਰਪਾਲ ਬਾਬਾ ਜੀ ਨਾਲ ਜਦੋਂ ਰਿਸ਼ਤਾ ਜੁੜਿਆ, ਉਹਨਾਂ ਦੋਹਾਂ ਰਲ ਕੇ ਵੀ ਬਹੁਤ ਗਾਇਆ। ਉਹਨਾਂ ਦੀਆਂ ਦੋ ਧੀਆਂ ਲਾਚੀ ਤੇ ਗਲੋਰੀ ਬਾਵਾ ਬੁਲੰਦ ਆਵਾਜ਼ ਦੇ ਵਿੱਚ ਲੰਮਾ ਸਮਾਂ ਦੂਰਦਰਸ਼ਨ ਤੋਂ ਰੇਡੀਓ ਤੋਂ ਪੰਜਾਬੀ ਲੋਕ ਸੰਗੀਤ ਨੂੰ ਪੇਸ਼ ਕਰਦੀਆਂ ਰਹੀਆਂ।
ਜੀ
ਕੁਝ ਸਮਾਂ ਪਹਿਲਾਂ ਨਿੱਕੀ ਬੇਟੀ ਗਲੋਰੀ ਨੂੰ ਮੌਤ ਦੇ ਜ਼ਾਲਮ ਹੱਥ ਖੋ ਕੇ ਲੈ ਗਏ ਸਾਥੋਂ। ਉਸ ਦਾ ਸਦਮਾ ਹੀ ਗੁਰਮੀਤ ਬਾਵਾ ਜੀ ਦੀ ਸਿਹਤ ਨੂੰ ਖਰਾਬ ਕਰ ਗਿਆ। ਇਹਨਾਂ ਦਿਨਾਂ ਦੇ ਵਿੱਚ ਕਿਰਪਾਲ ਬਾਵਾ ਹੋਰਾਂ ਨੂੰ ਪਤਾ ਲੱਗਿਆ ਕਿ ਡੇਂਗੂ ਦਾ ਹਮਲਾ ਹੋ ਗਿਆ ਬੁਖਾਰ ਦਾ। ਗੁਰਮੀਤ ਭੈਣ ਜੀ ਦਾ ਠੀਕ ਠਾਕ ਸੀ ਪਰ ਜਿਸ ਤੇਜ਼ੀ ਨਾਲ ਗਏ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਬੁਝਾਰਤ ਹੈ। ਕੱਲ ਸ਼ਾਮੀ ਉਹ ਤਕਲੀਫ ਮੰਨੀ ਉਹਨਾਂ ਨੇ ਔਰ ਅੱਜ ਸਵੇਰੇ ਸਾਨੂੰ ਅਲਵਿਦਾ ਕਹਿ ਗਏ। ਅੰਮ੍ਰਿਤਸਰ ਸ਼ਹਿਰ ਨੂੰ ਦੋ ਮੰਦੀਆਂ ਖਬਰਾਂ ਆਈਆਂ। ਪਹਿਲੀ ਨਾਨਕ ਸਿੰਘ ਨਾਵਲਕਾਰ ਦੇ ਸਪੁੱਤਰ ਵੱਡੇ ਤਾਂ ਕੁਲਵੰਤ ਸਿੰਘ ਸੂਰੀ ਗੁਰਾਂ ਦੇ ਜਾਣ ਦੀ, ਔਰ ਦੁਪਹਿਰੇ ਆ ਖਬਰ ਮਿਲ ਗਈ ਜਦੋਂ ਸੱਚ ਜਾਣਿਓ ਮਨ ਬੇਹੱਦ ਉਦਾਸ ਹੋਇਆ। ਮੈਂ ਉਸ ਭੈਣ ਦੇ ਗੀਤਾਂ ਨੂੰ ਜੋ ਚੇਤੇ ਕਰਦਾ ਤਾਂ ਦੋ ਗੀਤ ਮੈਨੂੰ ਕਦੇ ਨੀ ਭੁੱਲਦੇ, ਵੇਲਿਆ ਦੇ ਚੰਬਾ ਲਾਵਾਂ ਖੜੇ ਦੇ ਕੋਲ ਕਿਹਾ ਗੀਤ ਸੀ ਉਹਨਾਂ ਦਾ, ਬੜਾ ਪ੍ਰਚਲਿਤ ਗੀਤ ਸੀ ਕਿ ਉਸ ਗੀਤ ਇਸ ਤਰ੍ਹਾਂ ਕਿ ਕਹਾਰੋ ਡੋਲੀ ਨਾ ਚਾਇਓ ਅਜੇ ਮੇਰਾ ਬਾਬਲ ਆਇਆ ਨਹੀਂ, ਕਿ ਵੀਰਾ ਦੂਰ ਖੜਾ ਰੋਵੇ ਕਿਸੇ ਨੇ ਚੁੱਪ ਕਰਾਇਆ ਨਹੀਂ। ਮੈਂ ਸਤਿਕਾਰਯੋਗ ਲੋਕ ਸੰਗੀਤ ਦੀ ਮਹਾਰਾਣੀ, ਮੈਂ ਸਮਝਦਾ ਕਿ ਚਾਰ ਭੈਣਾਂ ਲੋਕ ਸੰਗੀਤ ਦੇ ਵਿੱਚ, ਸੁਰਿੰਦਰ ਕੌਰ ਜੀ, ਨਰਿੰਦਰ ਬੀਬਾ ਜੀ ਔਰ ਜਗਮੋਹਨ ਕੌਰ
ਜੀ,
ਤੇ ਚੌਥੀ ਭੈਣ ਗੁਰਮੀਤ ਬਾਵਾ ਸਤਿਕੰਨੀ ਜੀ ਗਾ ਗਈ। ਇਹਨਾਂ ਚੌਹਾਂ ਨੂੰ ਮੈਂ ਸਮਝਦਾ ਕਿ ਇੱਕ ਪੂਰਾ ਉਹਨਾਂ ਨੇ ਅੰਬਰ ਥੰਮਿਆ ਹੋਇਆ ਸੀ ਪੰਜਾਬੀ ਲੋਕ ਸੰਗੀਤ ਦਾ। ਉਹਨਾਂ ਦੀ ਯਾਦ ਵਿੱਚ ਮੈਂ ਨਤਮਸਤਕ ਆ ਸਿਰ ਚੁਕਾਉਣਾ ਔਰ ਅਰਦਾਸ ਕਰਨਾ ਕਿ ਪਰਮਾਤਮਾ ਇਹੋ ਜਿਹੀਆਂ ਰੂਹਾਂ ਜੇ ਤੂੰ ਸੰਸਾਰ ਤੇ ਘੱਲ ਰਹੇ ਜਲਦੀ ਨਾ ਕਰਿਆ ਕਰ, ਉਹਨਾਂ ਨੂੰ ਸਾਡੇ ਤੋਂ ਖੋਣ ਦੇ। ਧੰਨਵਾਦ ਤੁਹਾਡਾ ਆਪਣਾ ਗੁਰਭਜਨ ਗਿੱਲ
ਜੀ। ਸੋ ਗੁਰਭਜਨ ਗਿੱਲ ਹੋਰਾਂ ਨੇ ਜਿਹੜੀ ਸ਼ਰਧਾਂਜਲੀ ਹੈ ਉਹ ਦਿੱਤੀ ਗੁਰਮੀਤ ਬਾਵਾ ਹੋਰਾਂ ਨੂੰ। ਸੋ ਉਹਨਾਂ ਦਾ ਜਿਵੇਂ ਕਹਿਣਾ ਕਿ ਬਹੁਤ ਘੱਟ ਗਿਣਤੀ ਦੇ ਵਿੱਚ ਜਿਵੇਂ ਉਹਨਾਂ ਨੇ ਨਰਿੰਦਰ ਬੀਬਾ ਹੋਰਾਂ ਦਾ ਜ਼ਿਕਰ ਕੀਤਾ, ਇਸੇ ਤਰ੍ਹਾਂ ਜਦੋਂ ਅਸੀਂ ਸਾਹਿਤ ਦੇ ਖੇਤਰ ਦੇ ਵਿੱਚ ਵੀ ਕੁਛ ਜਿਹੜੇ ਉਂਗਲਾਂ ਤੇ ਗਿਣੇ ਜਾਣ ਵਾਲੇ ਨਾਮ ਵੇਖਦੇ ਹਾਂ ਤਾਂ ਉਹਨਾਂ ਦੀ ਜਿਹੜੀ ਦੇਣ ਹੈ ਉਹ ਬਹੁਤ ਵੱਡੀ ਹੋ ਜਾਂਦੀ ਹੈ। ਗੁਰਮੀਤ ਬਾਵਾ ਹੋਰਾਂ ਦੀ ਲੋਕ ਗਾਇਕੀ ਨੂੰ ਜਿਹੜੀ ਦੇਣ ਹੈ ਉਹ ਬਹੁਤ ਵੱਡੀ ਹੈ, ਬਹੁਤ ਵਿਸ਼ਾਲ ਹੈ। ਔਰ ਅੱਜ ਜੇ ਪੂਰੀ ਦੁਨੀਆਂ ਦੇ ਵਿੱਚ ਜਿੱਥੇ ਪੰਜਾਬੀ ਵੱਸਦੇ ਹੈ ਜੇਕਰ ਉਹ ਗੁਰਮੀਤ ਬਾਵਾ ਹੋਰਾਂ ਨੂੰ ਇਸ ਵੇਲੇ ਯਾਦ ਕਰ ਰਹੇ ਤਾਂ ਇਹਦਾ ਇਹੀ ਭਾਵ ਹੈ ਕਿ ਗੁਰਮੀਤ ਬਾਵਾ ਜਿਹੜੇ ਹੈ ਉਹ ਪੰਜਾਬੀਆਂ ਦੇ ਦਿਲਾਂ ਦੇ ਉੱਤੇ ਰਾਜ ਕਰਦੇ ਸੀ ਅਸਲ ਦੇ ਵਿੱਚ, ਹਨਾ। ਔਰ ਇਹ ਦਿਲਾਂ ਉੱਤੇ ਰਾਜ ਕਰਨ ਵਾਲੀਆਂ ਰੂਹਾਂ ਜਿਹੜੀਆਂ ਉਹ ਬਹੁਤ ਘੱਟ ਹੁੰਦੀਆਂ। ਸੋ ਅਸੀਂ ਇਹ ਜ਼ਰੂਰ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਗਾਇਕੀ ਹੈ ਉਸ ਨੂੰ ਬਚਾ ਕੇ ਰੱਖਣ ਦੇ ਲਈ, ਉਸ ਨੂੰ ਪ੍ਰਫੁੱਲਤ ਰੱਖਣ ਦੇ ਲਈ ਜਿਹੜੇ ਯਤਨ ਹੈ ਉਹ ਜ਼ਰੂਰ ਸਾਡੇ ਜਿਹੜੇ ਜ਼ਿੰਮੇਵਾਰ ਲੋਕ ਹੈ ਉਹ ਕਰਦੇ ਰਹਿਣਗੇ। ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਣਾ ਜਿਹੜਾ ਫਰਜ਼ ਹੈ ਉਹ ਨਿਭਾਉਂਦੇ ਰਹਿਣਗੇ। ਸੋ ਗੁਰਮੀਤ ਬਾਵਾ ਹੋਰਾਂ ਦੇ ਬਾਰੇ ਚ ਹੀ ਆਪਣੀ ਇੱਕ ਯਾਦ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਸਾਡੇ ਨਾਲ ਪ੍ਰੋਫੈਸਰ ਸੁਖਵੰਤ ਸਿੰਘ ਗਿੱਲ ਹੋਰਾਂ ਨੇ, ਹਨਾ। ਅਜੇ ਪਿਛਲੇ ਸਮੇਂ ਦੇ ਵਿਚ ਉਨ੍ਹਾਂ ਦਾ ਮੇਲ ਜਿਹੜਾ ਸੀਗਾ ਗੁਰਮੀਤ ਬਾਵਾ ਹੋਰਾਂ ਦੇ ਨਾਲ ਹੋਇਆ ਸੀਗਾ। ਉਨ੍ਹਾਂ ਨੇ ਦੱਸਿਆ ਕਿ ਮੇਰੇ ਦਿਲ ਦੀਆਂ ਗੱਲਾਂ ਦਿਲ ਵਿਚ ਹੀ ਰਹਿ ਗਈਆਂ। ਕਹਿੰਦੇ 17 ਨਵੰਬਰ ਦੀ ਗੱਲ ਹੈ ਹਲੇ ਹਾਲ ਦੀ 2021 ਦੀ, ਹਨਾ। 17 ਨਵੰਬਰ ਦੀ ਗੱਲ ਹੈ ਕਹਿੰਦੇ ਲੋਕ ਸ਼੍ਰੀਮਤੀ ਗੁਰਮੀਤ ਬਾਵਾ ਉਨ੍ਹਾਂ ਦੀ ਕਹਿੰਦੇ ਬੇਟੀ ਸ਼੍ਰੀਮਤੀ ਲਾਚੀ ਬਾਵਾ ਤੇ ਨਾਲ ਹੀ ਉਨ੍ਹਾਂ ਦੀ ਦੋਤਰੀ ਜਿਹੜੀ ਕਿ ਗਲੋਰੀ ਬਾਵਾ ਹੋਰਾਂ ਦੀ ਬੇਟੀ, ਮਰਹੂਮ ਸ਼੍ਰੀਮਤੀ ਗਲੋਰੀ ਬਾਵਾ ਤਾਂ ਨਹੀਂ ਹੈ ਹੁਣ, ਪਰ ਉਨ੍ਹਾਂ ਦੀ ਜਿਹੜੀ ਬੇਟੀ ਹੈ ਉਹਦੀ ਗੱਲ ਉਹ ਕਰ ਰਹੇ ਹੈ। ਕਹਿੰਦੇ ਪੂਰਵਾ ਠਾਕੁਰ ਜਿਹੜੀ ਸੀ ਉਹ ਵੀ, ਔਰ ਬਾਵਾ ਅਕਾਦਮੀ ਦੀ ਇੱਕ ਹੋਰ ਹੋਣਹਾਰ ਗਾਇਕਾ ਕਹਿੰਦੇ ਬੀਬੀ ਰਿਧਮਾ ਜਿਹੜੇ ਆ ਇਹ ਸਾਰੇ ਕਹਿੰਦੇ ਸਾਡੇ ਕਿਸੇ ਨਾ ਫੰਕਸ਼ਨ ਦੇ ਉੱਤੇ ਲੇਡੀ ਸੰਗੀਤ ਦੇ ਸਮਾਗਮ ਦੇ ਵਿੱਚ ਬਟਾਲੇ ਕਹਿੰਦੇ ਪਹੁੰਚੇ ਹੋਏ ਸੀਗੇ ਅਰਬਨ ਸਟੇਟ ਤੇ। ਜਦੋਂ ਕਹਿੰਦੇ ਉਹਨਾਂ ਦਾ ਉੱਥੇ ਪਹੁੰਚਣਾ ਹੋਇਆ ਤਾਂ ਉਹਨਾਂ ਦਾ ਟਿਕਾ ਜਿਹੜਾ ਸੀ ਉਹ ਕਹਿੰਦੇ ਮੇਰੇ ਘਰ ਚ ਸੀਗੇ, ਮੇਰੇ ਘਰ ਰੁਕੇ ਸੀ ਉਹ ਉਦੋਂ ਤੇ ਕਹਿੰਦੇ ਵੀ ਉਹਨਾਂ ਦੀ ਕਹਿੰਦੇ ਪਾਰਟੀ ਹਾਂ 3 ਵਜੇ ਕਹਿੰਦੇ ਸਾਡੇ ਘਰ ਪਹੁੰਚ ਗਈ। ਬੜਾ ਕਹਿੰਦੇ ਚੰਗਾ ਲੱਗ ਰਿਹਾ ਸੀਗਾ ਵੀ ਇਹ ਸਾਰੇ ਵੀ ਇੰਨੀਆਂ ਵੱਡੀਆਂ ਸ਼ਖਸੀਅਤਾਂ ਇੰਨੇ ਵੱਡੇ ਨਾਮ ਸਾਡੇ ਘਰ ਪਹੁੰਚੇ ਆ। ਕਹਿੰਦੇ ਮੈਂ ਜੀ ਜੀ ਤੇ ਕੁਲਦੀਪ ਕਹਿੰਦੇ ਕਿ ਮੈਂ ਨਾ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦਾ ਸੀਗਾ ਪਰ ਕਹਿੰਦੇ ਵੀ ਖਾਸ ਗੱਲਬਾਤ ਇਸ ਕਰਕੇ ਨਹੀਂ ਹੋ ਸਕੀ ਕਿਉਂਕਿ ਵਿਆਹ ਵਾਲੀ ਧਿਰ ਜਿਹੜੀ ਸੀ ਉਹ ਲੇਡੀ ਸੰਗੀਤ ਜਿਹੜੀ ਆ ਛੇਤੀ ਸ਼ੁਰੂ ਕਰਨਾ ਚਾਹੁੰਦੇ ਸੀਗੇ, ਇਸ ਕਰਕੇ ਉਹਨਾਂ ਦੇ ਉੱਤੇ ਕਹਿੰਦੇ ਕਾਫੀ ਦਬਾਅ ਸੀਗਾ ਉਸ ਵੇਲੇ। ਤੇ ਕਹਿੰਦੇ ਵੀ ਮੈਨੂੰ ਨਾ ਇਸ ਮੌਕੇ ਉਹਨਾਂ ਦੇ ਪਤੀ ਸ਼੍ਰੀ ਕਿਰਪਾਲ ਬਾਵਾ ਜੀ ਦੀ ਜਿਹੜੀ ਗੈਰ ਹਾਜ਼ਰੀ ਸੀ ਉਹ ਬੜੀ ਓਪਰੀ ਲੱਗੀ ਤੇ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਉਹ ਕਿਉਂ ਨਹੀਂ ਅੱਜ ਨਾਲ ਹੈਗੇ ਤਾਂ ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਸਿਹਤ ਖਰਾਬ ਹੈ, ਉਹਨਾਂ ਨੂੰ ਡੇਂਗੂ ਹੋ ਗਿਆ। ਅੱਜ ਕੱਲ ਡੇਂਗੂ ਦਾ ਵੀ ਬੜਾ ਪ੍ਰਕੋਪ ਉੱਥੇ ਚੱਲ ਰਿਹਾ ਪੰਜਾਬ ਦੇ ਵਿੱਚ ਨਾ, ਤੇ ਕਹਿੰਦੇ ਜਿਸ ਕਰਕੇ ਉਹ ਨਹੀਂ ਆ ਸਕੇ। ਖੈਰ ਮਤਲਬ ਇਹਨਾਂ ਦਾ ਹਲੇ ਜਾਣਾ ਜਿਹੜਾ ਸੀਗਾ ਇਸ ਤਰ੍ਹਾਂ ਬੜਾ ਅਚਨਚੇਤ ਹੋਇਆ, ਜਦਕਿ ਉਹਨਾਂ ਦੇ ਜਿਹੜੇ ਜੀ ਹਸਬੈਂਡ ਸੀਗੇ ਉਹ ਥੋੜੇ ਢਿੱਲੇ ਚੱਲ ਰਹੇ ਸੀਗੇ। ਤੇ ਕਹਿੰਦੇ ਉਹਨਾਂ ਦੀ ਨਾ ਬੇਟੀ ਸ਼੍ਰੀਮਤੀ ਲਾਚੀ ਬਾਵਾ ਨੇ ਮੈਨੂੰ ਦੱਸਿਆ ਵੀ ਮੇਰੇ ਮੰਮੀ ਗੁਰਮੀਤ ਬਾਵਾ ਜੀ ਦੀ 70 ਸਾਲ ਦੀ ਉਮਰ ਹੈ ਤੇ ਪਿਛਲੇ 54 ਸਾਲ ਤੋਂ ਗਾ ਰਹੇ ਆ। ਤੇ ਉਹਨਾਂ ਨੇ ਕਹਿੰਦੇ ਮੈਨੂੰ ਇਹ ਵੀ ਦੱਸਿਆ ਵੀ ਬਟਾਲਾ ਸ਼ਹਿਰ ਉਹਨੂੰ ਚੰਗਾ ਲੱਗਦਾ ਕਿਉਂਕਿ ਉਹਨਾਂ ਦੇ ਨਾਨਕੇ ਯਾਨੀ ਆਲੀਵਾਲ ਦੇ ਨਜ਼ਦੀਕ ਪਿੰਡ ਕੋਠੇ ਚ ਆ, ਕਿਉਂਕਿ ਗੁਰਮੀਤ ਬਾਵਾ ਹੋਰਾਂ ਦਾ ਜਨਮ ਉੱਥੇ ਹੋਇਆ ਸੀ ਤੇ ਤਾਂ ਕਰਕੇ ਕਹਿੰਦੇ ਵੀ ਮੈਨੂੰ ਇੱਥੇ ਆਉਣਾ ਚੰਗਾ ਲੱਗਦਾ, ਉਹਨਾਂ ਦੀ ਬੇਟੀ ਨੇ ਮੈਨੂੰ ਦੱਸਿਆ। ਤੇ ਉਹਨਾਂ ਨੇ ਕਹਿੰਦੇ ਮੈਨੂੰ ਇਹ ਵੀ ਦੱਸਿਆ ਕਿ ਵੀ ਉਹਨਾਂ ਦੇ ਬਾਪੂ ਜੀ 1907 ਤੋਂ 1987 ਨੂੰ ਤੁਹਾਡੀ ਤੇ ਆਲਮ ਲੋਹਾਰ ਦੀ ਗਾਇਕੀ ਜਿਹੜੀ ਹੈ ਉਹ ਮੈਂ ਕਹਿੰਦੇ ਉਹਨਾਂ ਨੂੰ ਦੱਸਿਆ ਵੀ ਮੈਨੂੰ ਇਹਨਾਂ ਦੀ ਗਾਇਕੀ ਜਿਹੜੀ ਦੋਵਾਂ ਦੀ ਬਹੁਤ ਪਸੰਦ ਹੈ। ਤੇ ਇਹ ਸੁਣ ਕੇ ਕਹਿੰਦੇ ਬੜੇ ਇਮੋਸ਼ਨਲ ਹੋ ਗਏ, ਹਨਾ, ਉਹਨਾਂ ਦੀਆਂ ਅੱਖਾਂ ਚ ਪਾਣੀ ਆ ਗਿਆ। ਤੇ ਕਹਿੰਦੇ ਫਿਰ ਗੁਰਮੀਤ ਬਾਵਾ ਜੀ ਨੂੰ ਸਿਟੀਜ਼ਨ ਸੋਸ਼ਲ ਵੈਲਫੇਅਰ ਬਟਾਲਾ ਵੱਲੋਂ ਇੱਕ ਨਿਸ਼ਾਨ ਵੀ ਅਸੀਂ ਨਿਸ਼ਾਨ ਚਿੰਨ ਜਿਹੜਾ ਉਹ ਵੀ ਭੇਂਟ ਕੀਤਾ। ਤੇ ਗੁਰਮੀਤ ਬਾਵਾ ਜੀ ਦਾ ਕਹਿੰਦੇ ਮੇਰੇ ਘਰ ਆਉਣਾ ਮੈਨੂੰ ਉਸ ਵੇਲੇ ਇੰਜ ਲੱਗਾ ਜਿਵੇਂ ਪੰਜਾਬ ਦੀ ਸਾਫ ਸੁਥਰੀ ਗਾਇਕੀ ਸਾਕਾਰ ਰੂਪ ਦੇ ਵਿੱਚ ਸਾਡੇ ਘਰ ਫੇਰ ਹੀ ਪਾਉਣ ਆਈ ਹੋਵੇ। ਪਰ ਕਹਿੰਦੇ ਉਹਨਾਂ ਦਾ ਅਚਾਨਕ ਇਸ ਤਰ੍ਹਾਂ ਚਲੇ ਜਾਣਾ ਇਹ ਮਨਹੂਸ ਖਬਰ ਮੈਨੂੰ ਕਹਿੰਦੇ ਮਿਲਣੀ ਮੈਨੂੰ ਬਹੁਤ ਕਹਿੰਦੇ ਦੁੱਖ ਲੱਗਿਆ। ਤੇ ਗੁਰਮੀਤ ਬਾਵਾ ਜੀ ਦੇ ਬਟਾਲਾ ਆਉਣ ਦੀ ਖਬਰ ਪੜ੍ਹ ਕੇ ਮੇਰੇ ਕਹਿੰਦੇ ਕੁਝ ਦੋਸਤਾਂ ਨੇ ਨਹੋਰਾ ਵੀ ਦਿੱਤਾ ਕਿ ਮੈਂ ਉਹਨਾਂ ਨੂੰ ਉਸ ਸਮੇਂ ਬੁਲਾਇਆ ਕਿਉਂ ਨਹੀਂ। ਕਈ ਵਾਰ ਹੁੰਦਾ ਨਾ ਕਿ ਸਾਡੇ ਘਰੇ ਕੋਈ ਇਹੋ ਜਿਹੀ ਸ਼ਖਸੀਅਤ ਆਉਂਦੀ ਹੈ ਤੇ ਦੋਸਤ ਕਹਿੰਦੇ ਵੀ ਸਾਨੂੰ ਵੀ ਦੱਸਣਾ ਸੀ ਅਸੀਂ ਵੀ ਮਿਲਣਾ ਚਾਹੁੰਦੇ ਸੀਗੇ। ਹਾਂ ਤੇ ਕਹਿੰਦੇ ਮੈਂ ਉਹਨਾਂ ਨੂੰ ਵਾਅਦਾ
ਹਾਂਜੀ
ਕਹਿੰਦੇ ਵੀ ਮੈਂ ਉਹਨਾਂ ਨੂੰ ਨਾ ਵਾਅਦਾ ਕੀਤਾ ਕਿ ਹੁਣ ਜਦੋਂ ਦੁਬਾਰਾ ਕੋਈ ਇਸ ਤਰ੍ਹਾਂ ਦਾ ਜਿਹੜਾ ਮੌਕਾ ਬਣਿਆ ਤਾਂ ਫੇਰ ਅਸੀਂ ਬਟਾਲੇ ਜ਼ਰੂਰ ਬੁਲਾਵਾਂਗੇ, ਗੁਰਮੀਤ ਬਾਬਾ ਜੀ ਨੂੰ ਵਿਸ਼ੇਸ਼ ਤੌਰ ਦੇ ਉੱਤੇ ਆਪਾਂ ਬੁਲਾਵਾਂਗੇ। ਤੇ ਹੁਣ ਕਹਿੰਦੇ ਮੇਰੇ ਦਿਲ ਦੀਆਂ ਸਾਰੀਆਂ ਗੱਲਾਂ ਮੇਰੇ ਦਿਲ ਚ ਰਹਿ ਗਈਆਂ ਤੇ ਹੁਣ ਕਹਿੰਦੇ ਅਸੀਂ ਸਿਰਫ ਸ਼ਰਧਾਂਜਲੀ ਦੇਣ ਦੇ ਲਈ ਹੀ ਉਹਨਾਂ ਨੂੰ ਇਕੱਠੇ ਹੋਏ ਆ। ਸੋ ਜੀ ਜੀ ਕੁਲਦੀਪ, ਬੜਾ ਭਾਵਪੂਰਕ ਜਿਹਾ ਇਹ ਸਮਾਂ ਬਣ ਜਾਂਦਾ ਹਨਾ, ਵੀ ਪਤਾ ਵੀ ਨਹੀਂ ਹੁੰਦਾ। ਕਹਿੰਦੇ ਵੀ ਦੇਖੋ ਆਹੀ ਵਾਲੀਆਂ ਜਿਹੜੀਆਂ ਤਰੀਕਾਂ 17 ਨਵੰਬਰ ਨੂੰ ਦੇਖੋ ਉਹਨਾਂ ਦੇ ਘਰੇ ਆਉਂਦੇ ਆ ਉਹ, ਔਰ ਉਹਨਾਂ ਦਾ ਇਕਦਮ ਚਲੇ ਜਾਣਾ, ਗੱਲਾਂ ਵੀ ਖੁੱਲ ਕੇ ਨਾ ਹੋ ਸਕਣੀਆਂ। ਜੀ ਜੀ ਕੁਲਦੀਪ,
ਨਹੀਂ ਮੈਂ ਬਸ ਇਹੀ ਕਹਿ ਰਹੀ ਸੀ ਵੀ ਦੇਖੋ ਅਮਨਦੀਪ, ਇਹਨਾਂ ਗੱਲਾਂ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਜ਼ਿੰਦਗੀ ਸੱਚੀ ਬਹੁਤ ਛੋਟੀ ਹੈ।
ਜੀ ਜੀ,
ਜ਼ਿੰਦਗੀ ਬੜੀ ਛੋਟੀ ਹੈ ਤੇ ਇਹਦੇ ਵਿੱਚ ਮਤਲਬ ਜੋ ਵੀ ਤੁਹਾਡਾ ਜਿਸ ਤਰ੍ਹਾਂ ਉਹਨਾਂ ਦੇ ਘਰ ਆਏ, ਉਹਨਾਂ ਨਾਲ ਗੱਲਾਂ ਕਰਨ ਨੂੰ ਬਹੁਤ ਜੀ ਕਰਦਾ ਸੀ ਹਨਾ
ਜੀ,
ਤੇ ਉਹ ਕਰ ਹੀ ਲੈਂਦੇ ਥੋੜਾ ਚਲੋ ਠੀਕ ਹੈ, ਵਿਆਹ ਤੇ ਆਏ ਸੀ, ਘਰਦਿਆਂ ਦਾ ਪ੍ਰੈਸ਼ਰ ਹੁੰਦਾ ਆ ਕਿ ਵਿਆਹ ਵਾਲਾ ਮਾਹੌਲ ਸੀ ਜੋ, ਪਰ ਜੇ ਉਹਨਾਂ ਦਾ ਇੰਨਾ ਜੀ ਕਰਦਾ ਸੀ ਕਿਸੇ ਨਾ ਕਿਸੇ ਟਾਈਮ ਕੱਢ ਕੇ ਗੱਲ ਕਰ ਲੈਂਦੇ। ਸੋ ਬਸ ਇਹੀ ਮੈਂ ਸੋਚਦੀ ਹੁੰਦੀ ਆ, ਕਰੋਨਾ ਕਰਕੇ ਸਾਡੇ ਵੀ ਫੈਮਿਲੀ ਚ ਕਾਫੀ ਟ੍ਰੈਜਡੀਜ਼ ਹੋਈਆਂ ਇੰਡੀਆ ਦੇ ਵਿੱਚ, ਤੇ ਉਹ ਬੜੀ ਇੱਕ ਵਾਰੀ ਨਾ ਲਾਈਫ ਚੇਂਜ, ਤੁਹਾਡਾ ਪਰਸਪੈਕਟਿਵ ਚੇਂਜ ਹੋ ਗਿਆ ਜ਼ਿੰਦਗੀ ਦੇ ਪ੍ਰਤੀ, ਕਿ ਇੱਕ ਤਾਂ ਵੀ ਸਾਰਾ ਕੁਛ ਬਹੁਤ ਸਿੰਪਲ ਰੱਖੋ ਤੇ ਜਿਹੜੀ ਕੋਈ ਕਰ ਲੈਣ ਯੋਗ ਚੀਜ਼ ਹੈ ਜਿਹੜੀ ਚੰਗੀ ਲੱਗਦੀ ਜਿਹਦੇ ਨਾਲ ਤੁਹਾਡੀ ਰੂਹ ਨੂੰ ਸਕੂਨ ਮਿਲਦਾ, ਉਹ ਜੇ ਸਵੱਬ ਬਣਦਾ ਤਾਂ ਉਸ ਵੇਲੇ ਜਿਹੜਾ ਉਹਨੂੰ ਕਰ ਲੈਣਾ ਚਾਹੀਦਾ। ਹੋਰ ਇੱਧਰ ਉੱਧਰ ਵਾਲੀਆਂ ਚੀਜ਼ਾਂ ਨੂੰ ਥੋੜਾ ਤੁਸੀਂ ਪਿੱਛੇ ਪਾ ਲਓ, ਜਿਹੜੀ ਵੀ ਚੀਜ਼ ਤੁਹਾਡੀ ਕਿਸੇ ਵੀ ਤਰੀਕੇ ਨਾਲ ਤੁਹਾਡੀ ਰੂਹ ਨੂੰ ਸ਼ਾਂਤੀ ਦਿੰਦੀ, ਸਕੂਨ ਦਿੰਦੀ ਆ, ਤੇ ਉਹ ਕੰਮ ਕਰ ਲੈਣਾ ਚਾਹੀਦਾ। ਤੇ ਤਾਂ ਮੈਂ ਰਿਲੇਟ ਕਰ ਰਹੀ ਸੀਗੀ ਵੀ ਬੜਾ ਪਤਾ ਨੀ ਲੱਗਦਾ ਵੀ ਬੰਦੇ ਨੇ ਕਦੋਂ ਚਲੇ ਜਾਣਾ। ਸੋ ਉਹਨਾਂ ਦਾ ਬੜਾ ਹੀ ਬਹੁਤ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਸੰਦੇਸ਼ ਦਿੱਤਾ ਤੇ ਬੜੇ ਇਮੋਸ਼ਨਸ ਵੀ ਬੜੇ ਵਿੱਚ ਹੈਗੇ ਆ, ਤਾਂ ਉੱਥੇ ਥੋੜੇ ਮੈਂ ਵੀ ਸੰਵੇਦਨਾ ਚ ਆ ਗਈ ਕਿ ਨਹੀਂ ਇਹ ਜਿਹੜੀਆਂ ਚੀਜ਼ਾਂ ਆ, ਇਹ ਚੀਜ਼ਾਂ ਕੁਛ ਜਿਹੜੀਆਂ ਆਪਾਂ ਨੂੰ ਮੈਸੇਜ ਦੇਖੀ ਜਾਂਦੀਆਂ ਜਿੰਨਾ ਚਿਰ ਅਸੀਂ ਹੈਗੇ, ਪਤਾ ਨੀ 5 ਸਾਲ 10 ਸਾਲ 2 ਸਾਲ, ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਨੂੰ ਨਾਲ ਲੈ ਕੇ ਥੋੜਾ ਜਿਹਾ ਤੁਰਨਾ ਚਾਹੀਦਾ ਵੀ ਪਤਾ ਨੀ ਹੈਗਾ ਤਾਂ ਕੁਛ ਵੀ ਜਿਹੜੀ ਚੀਜ਼ ਆਪਾਂ ਨੂੰ ਮੈਂਟਲ ਸਕੂਨ ਦਿੰਦੀ ਆ ਕੁਛ ਦਿੰਦੀ ਆ,
ਬਿਲਕੁਲ
ਉਹ ਕਰ ਲੈਣਾ ਚਾਹੀਦਾ। ਦੂਜੇ ਕੰਮ ਜਿਹੜੇ ਥੋੜੇ ਅੱਗੇ ਪਿੱਛੇ ਹੁੰਦੇ ਆ
ਜੀ,
ਦੈਟਸ ਆਲ
ਜੀ, ਬਿਲਕੁਲ ਬਿਲਕੁਲ। ਔਰ ਕਦੋਂ ਅਸੀਂ ਕਿਸ ਨੂੰ ਖੋ ਦਿੰਨੇ ਆ ਹਨਾ ਜ਼ਿੰਦਗੀ ਦੇ ਵਿੱਚ, ਅੱਜ ਗੁਰਮੀਤ ਬਾਵਾ ਹੋਰਾਂ ਦਾ ਚਲੇ ਜਾਣਾ ਸਾਡੇ ਲਈ ਇੱਕ ਬਹੁਤ ਵੱਡੀ ਸੱਟ ਹੈ, ਜਿਹੜੇ ਅਸਲ ਦੇ ਵਿੱਚ ਲੋਕ ਗਾਇਕੀ ਨੂੰ ਪਿਆਰ ਕਰਦੇ ਆ ਜਾਂ ਬੜੀ ਸਾਫ਼ ਸੁਥਰੀ ਗਾਇਕੀ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਆ, ਬਹੁਤ ਘੱਟ ਗਿਣਤੀ ਲੋਕ ਹੋਣਗੇ, ਪਰ ਅੱਜ ਜਦੋਂ ਅਸੀਂ ਉਹਨਾਂ ਨੂੰ ਜਿਹੜੇ ਮੈਸੇਜ ਫੇਸਬੁੱਕ ਦੇ ਉੱਤੇ ਜਾਂ ਹੋਰ ਸੋਸ਼ਲ ਮੀਡੀਆ ਸਾਈਟਸ ਦੇ ਉੱਤੇ ਜਾਂ ਫਿਰ ਵੱਖ ਵੱਖ ਮੀਡੀਆ ਚੈਨਲਾਂ ਦੇ ਉੱਤੇ ਉਹਨਾਂ ਦੇ ਬਾਰੇ ਗੱਲ ਹੁੰਦੀ ਸੁਣਦੇ ਆ ਦੇਖਦੇ ਆ, ਤਾਂ ਫਿਰ ਲੱਗਦਾ ਕਿ ਨਹੀਂ ਘੱਟ ਗਿਣਤੀ ਨਹੀਂ ਹੈ, ਬਹੁਤ ਗਿਣਤੀ ਹੈ। ਇਹਦਾ ਮਤਲਬ ਜਿਹੜੇ ਲੋਕ ਲੋਕ ਗਾਇਕੀ ਨੂੰ ਪਸੰਦ ਕਰਦੇ ਆ, ਪਰੰਪਰਕ ਗਾਇਕੀ ਨੂੰ ਜਿਹੜੇ ਪਸੰਦ ਕਰਦੇ ਆ। ਤੇ ਅਸੀਂ ਕੁਲਦੀਪ ਗੱਲਬਾਤ ਜਿਹੜੀ ਹੈ ਉਹ ਅਗਲੇ ਵਿਸ਼ੇ ਦੇ ਉੱਤੇ ਵੀ ਕਰਨੀ ਹੈ, ਪਰ ਇਸ ਵਕਤ ਅਸੀਂ ਜ਼ਰੂਰ ਜਾਂਦੇ ਜਾਂਦੇ ਇਸ ਸਿਲਸਿਲੇ ਦਾ ਜਿਹੜਾ ਹੁਣ ਇਸ ਸਿਲਸਿਲੇ ਨੂੰ ਇੱਥੇ ਰੋਕਾਂਗੇ ਕਿ ਗੁਰਮੀਤ ਬਾਵਾ ਹੋਰਾਂ ਦਾ ਚਲੇ ਜਾਣਾ ਇੱਕ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ, ਲੋਕ ਗਾਇਕੀ ਦੇ ਵਿੱਚ ਇੱਕ ਯੁੱਗ ਦੇ ਖਤਮ ਹੋਣ ਦੀ ਗੱਲ ਹੈ, ਪਰ ਉਹਨਾਂ ਦੀ ਆਵਾਜ਼ ਦੇ ਰੂਪ ਦੇ ਵਿੱਚ ਉਹ ਬੁਲੰਦੀ ਜਿਹੜੀ ਹੈ ਉਹ ਹਮੇਸ਼ਾ ਹੀ ਲੋਕ ਗਾਇਕੀ ਨੂੰ ਸਿਖਰਾਂ ਦੇ ਨਾਲ ਛੂੰਹਦਾ ਰੱਖੇਗੀ। ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਲੋਕ ਗੀਤ ਜਿੰਨੀ ਹੀ ਅਮਰ ਰਹੇਗੀ। ਸੋ ਉਹ ਭਾਵੇਂ ਚਲੇ ਗਏ ਸਰੀਰਕ ਰੂਪ ਦੇ ਵਿੱਚ, ਪਰ ਆਵਾਜ਼ ਦੇ ਰੂਪ ਦੇ ਵਿੱਚ ਉਹ ਹਮੇਸ਼ਾ ਜ਼ਿੰਦਾ ਰਹਿਣਗੇ ਪੰਜਾਬੀਆਂ ਦੇ ਮਨਾਂ ਦੇ ਵਿੱਚ। ਪਰਮਾਤਮਾ ਉਹਨਾਂ ਦੀ ਰੂਹ ਨੂੰ ਜਿੱਥੇ ਵੀ ਉਹ ਹੋਣ ਉਹਨਾਂ ਨੂੰ ਸ਼ਾਂਤੀ ਬਖਸ਼ੇ, ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਆਨਲਾਈਨ ਸਟ੍ਰੀਮਿੰਗ ਦੇ ਇੱਕ ਗੀਤ ਆਵਾਜ਼ ਦੇ ਵਿੱਚ ਅਸੀਂ ਜ਼ਰੂਰ ਸਰੋਤਿਆਂ ਨੂੰ ਸੁਣਾਉਣਾ ਚਾਹਾਂਗੇ। ਕੁਛ ਬੋਲੀਆਂ ਜਿਹੜੀਆਂ ਉਹ ਗੁਰਮੀਤ ਬਾਵਾ ਹੋਰਾਂ ਦੀ ਆਵਾਜ਼ ਦੇ ਵਿੱਚ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਸਾਡੇ ਸਰੋਤੇ ਸੁਣਨਗੇ, ਪਰ ਅਸੀਂ ਜਿਹੜੀ ਗੱਲਬਾਤ ਹੈ ਇਸ ਸਿਲਸਿਲੇ ਦੇ ਵਿੱਚ ਅੱਗੇ ਜਾਰੀ ਰੱਖਾਂਗੇ। ਤੇ ਜਿਵੇਂ ਅਸੀਂ ਗੱਲਬਾਤ ਜਿਹੜੀ ਹੈ ਉਹ ਗੁਰਮੀਤ ਬਾਵਾ ਹੋਰਾਂ ਨੂੰ ਸ਼ਰਧਾਂਜਲੀ ਦੇਣ ਦੇ ਰੂਪ ਦੇ ਵਿੱਚ ਕੀਤੀ ਹੈ ਇਸ ਸਿਲਸਿਲੇ ਦਾ ਜਿਹੜਾ ਪਹਿਲਾ ਹਿੱਸਾ ਸੀ, ਔਰ ਅਗਲਾ ਹਿੱਸਾ ਦੋਸਤੋ ਜਿਹੜਾ ਉਹ ਹੈ ਕਿ ਅਸੀਂ ਅਗਲੇ ਸਿਲਸਿਲੇ ਦੇ ਵਿੱਚ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਨੀ ਹੈ, ਕਿਉਂਕਿ ਰਾਈਟ ਸਟੈਪ ਅਕੈਡਮਿਕ ਤੋਂ ਸਾਡੇ ਨਾਲ ਕੁਲਦੀਪ ਹਮੇਸ਼ਾ ਜੁੜਦੇ ਆ। ਤੇ ਕੁਲਦੀਪ ਵਿਸ਼ੇਸ਼ ਤੌਰ ਦੇ ਉੱਤੇ ਬੱਚਿਆਂ ਦੀਆਂ ਪੜ੍ਹਾਈ ਦੇ ਨਾਲ ਸੰਬੰਧਿਤ ਤੇ ਲੋੜਾਂ ਜਿਹੜੀਆਂ ਉਹਨਾਂ ਦੇ ਬਾਰੇ ਚ ਜਾਣਕਾਰੀ ਜਿਹੜੀ ਸਾਨੂੰ ਮੁਹੱਈਆ ਕਰਵਾਉਂਦੇ ਰਹਿੰਦੇ ਆ। ਆਪ ਇੱਕ ਅਧਿਆਪਕ ਵੀ ਰਹੇ ਆ ਤੇ ਹੁਣ ਆਪਣਾ ਇੱਕ ਐਜੂਕੇਸ਼ਨ ਜਿਹੜਾ ਵੀ ਇਹ ਚਲਾ ਰਹੇ ਆ ਤੇ ਕੁਲਦੀਪ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਦੀ ਮੁੱਢਲੀ ਸਿੱਖਿਆ ਦਾ ਆਧਾਰ ਜਿਹੜਾ ਮਜ਼ਬੂਤ ਹੋਣਾ ਕਿਉਂ ਜ਼ਰੂਰੀ ਆ ਉਸ ਦੇ ਉੱਤੇ ਜਿਹੜੀ ਗੱਲਬਾਤ ਹੈ ਕਰਕੇ ਅਸੀਂ ਸੁਣਨ ਵਾਲਿਆਂ ਦੇ ਲਈ ਵੀ ਕੁਛ ਜਿਹੜਾ ਵਧੀਆ ਜਿਹੜਾ ਹਿੱਸਾ ਆ ਉਹ ਪਾ ਸਕੀਏ।
ਸਾਰੇ ਗਹਿਣੇ ਤਾਂ ਮੇਰੇ ਮਾਪਿਆਂ ਨੇ ਪਾਏ ਬੋਲੋ ਵੀ ਰੋਵੇ ਭੈਣਾ ਮੰਗਣ ਜੰਜੀਰੀਆਂ ਬੋਲੋ ਵੀ ਰੋਵੇ ਭੈਣਾ ਮੰਗਣ ਜੰਜੀਰੀਆਂ ਬੋਲੋ ਵੀ ਰੋਵੇ ਭੈਣਾ ਮੰਗਣ ਜੰਜੀਰੀਆਂ ਬੋਲੋ ਵੀ ਰੋਵੇ ਭੈਣਾ ਮੰਗਣ
ਜੰਜੀਰੀਆਂ। ਪਰ ਜਿੰਨੇ ਵੀ ਪਬਲਿਕ ਸਕੂਲ ਹੈ ਗਵਰਨਮੈਂਟ ਨੇ ਫ੍ਰੀ ਐਜੂਕੇਸ਼ਨ ਰੱਖੀ ਹੋਈ ਹੈ
ਜੀ।
ਫ੍ਰੀ ਐਜੂਕੇਸ਼ਨ ਰੱਖਣ ਦਾ ਮਤਲਬ ਕੀ ਹੈ ਕਿ ਜਿਹੜੀ ਮੁੱਢਲੀ ਵਿਦਿਆ ਆ ਉਹਦੇ ਵਿੱਚ ਦੋ ਆ ਜਾਂਦੇ ਆ ਪ੍ਰਾਇਮਰੀ ਤੇ ਸੈਕੰਡਰੀ। ਇਹ ਜਿਹੜੀ ਆ ਇਹ ਇੱਕ ਬੇਸਿਕ ਨੀਡ ਹੈ ਹਿਊਮਨ ਨੀਡ ਹੈ ਹਿਊਮਨ ਰਾਈਟ ਹੈ ਤੇ ਇਸ ਚੀਜ਼ ਨੂੰ ਇੱਕ ਰਾਈਟ ਮੰਨ ਕੇ ਇੱਕ ਨੀਡ ਮੰਨ ਕੇ ਚੱਲਣਾ ਚਾਹੀਦਾ ਕਿ ਜਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਖਾਣ ਪੀਣ ਦੀ ਛੱਤ ਦੀ ਲੋੜ ਹੈ ਰਹਿਣ ਲਈ ਮਕਾਨ ਦੀ ਲੋੜ ਹੈ ਸਾਫ਼ ਸਫਾਈ ਦੀ ਲੋੜ ਹੈ ਹਾਈਜੀਨ ਦੀ ਲੋੜ ਹੈ ਉਸੇ ਤਰ੍ਹਾਂ ਉਹਨਾਂ ਦਾ ਦਿਮਾਗ ਵਿਕਸਿਤ ਕਰਨ ਦੇ ਲਈ ਉਹਨਾਂ ਦੀ ਵੈਲਨੈਸ ਉਹਨਾਂ ਦੀ ਅਵੇਅਰਨੈਸ ਉਹਨਾਂ ਦਾ ਇੰਟਲੈਕਟ ਵਿਕਸਿਤ ਕਰਨ ਦੇ ਲਈ ਉਹਨਾਂ ਨੂੰ ਜਿਹੜੀ ਇਹ ਮੁੱਢਲੀ ਵਿਦਿਆ ਦੀ ਬਹੁਤ ਜ਼ਰੂਰਤ ਹੈ ਤੇ ਇਹਦੇ ਵਿੱਚ ਪੇਰੈਂਟਸ ਨੂੰ ਇਹ ਯਕੀਨੀ ਬਣਾਉਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ ਕਿ ਆਪਾਂ ਬੱਚਿਆਂ ਨੂੰ ਇੱਕ ਠੀਕ ਰੂਪ ਦੇ ਵਿੱਚ ਉਹ ਵਿਦਿਆ ਮੁਹੱਈਆ ਕਰਵਾ ਰਹੇ ਹਾਂ। ਸੋ ਇਹ ਤਾਂ ਪਹਿਲੀ ਗੱਲ ਹੈ ਕਿ ਇਹ ਜਿਹੜੀ ਬੇਸਿਕ ਐਜੂਕੇਸ਼ਨ ਹੈ ਜਾਂ ਮੁੱਢਲੀ ਵਿਦਿਆ ਹੈ ਕੀ
ਜੀ ਜੀ।
ਸੋ ਇਹਦੇ ਬਾਰੇ
ਹਾਂਜੀ ਬਿਲਕੁਲ ਅਸੀਂ ਨਾ ਜਦੋਂ ਅਜੇ ਸਿਲਸਿਲਾ ਸ਼ੁਰੂ ਨਹੀਂ ਸੀ ਕੀਤਾ ਤੇ ਮੈਂ ਤੁਹਾਡੇ ਬਾਰੇ ਚ ਗੱਲ ਕਰ ਰਹੀ ਸੀ ਕਿ ਸਾਡੇ ਨਾਲ ਕੁਲਦੀਪ ਵੀ ਜੁੜਨਗੇ ਤੇ ਅਸੀਂ ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ। ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦੀ ਜਿਹੜੀ ਜ਼ਰੂਰਤ ਹੈ ਕਿਉਂ ਹੁੰਦੀ ਹੈ ਕਿਉਂਕਿ ਮੈਂ ਇਹੀ ਗੱਲ ਕੀਤੀ ਸੀ ਕਿ ਬਹੁਤ ਵਾਰ ਜਦੋਂ ਅਸੀਂ ਭਾਰਤ ਵਰਗੇ ਦੇਸ਼ ਤੋਂ ਆਉਂਦੇ ਹਾਂ ਤਾਂ ਸਾਨੂੰ ਇੱਦਾਂ ਲੱਗਦਾ ਹੁੰਦਾ ਕਿ ਇੱਥੇ ਆ ਕੇ ਬੱਚਿਆਂ ਨੂੰ ਤਾਂ ਬੜਾ ਸੌਖਾ ਜਿਹਾ ਰੱਖਿਆ ਹੋਇਆ ਪ੍ਰਾਇਮਰੀ ਦੇ ਵਿੱਚ ਤਾਂ ਇਹਨਾਂ ਨੂੰ ਸਿਰਫ ਖਿਡਾਈ ਜਾਂਦੇ ਆ ਹਨਾ ਜਾਂ ਜਿਹੜਾ ਇੱਕ ਇੰਡੀਆ ਦੇ ਵਿੱਚ ਬੋਝ ਜਾਂ ਬਰਡਨ ਆ ਉਹ ਬੱਚੇ ਦੇ ਉੱਤੇ ਹੈ ਨੀਗਾ। ਸੋ ਇਸ ਕਰਕੇ ਸ਼ਾਇਦ ਜਿਹੜਾ ਇੱਥੇ ਦਾ ਜਿਹੜਾ ਢਾਂਚਾ ਆ ਉਹ ਕਮਜ਼ੋਰ ਆ ਇੱਥੇ ਦਾ ਬੇਸ ਕਮਜ਼ੋਰ ਆ ਇਹ ਕਈ ਵਾਰ ਇੱਕ ਭੁਲੇਖਾ ਹੁੰਦਾ ਹੈ। ਔਰ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਇੱਥੇ ਦੇਖੋ ਸਕੂਲਸ ਦੇ ਵਿੱਚ ਪ੍ਰਾਇਮਰੀ ਜਿਹੜੀ ਸਿੱਖਿਆ ਆ ਉਹ ਫ੍ਰੀ ਆ ਹਨਾ ਉਹਦਾ ਇੱਕ ਕਾਰਨ ਆ ਕਿ ਲੋਕ ਜਿਹੜੇ ਉਤਸ਼ਾਹਿਤ ਹੋਣ ਬੇਸ ਜਿਹੜਾ ਆ ਉਹ ਬੱਚਿਆਂ ਦਾ ਸਟਰੋਂਗ ਬਣੇ। ਜੀ ਕੁਲਦੀਪ
ਹਾਂਜੀ ਬਿਲਕੁਲ ਇਹ ਜੇ ਅਸੀਂ ਆਹੀ ਅੱਜ ਅਸੀਂ ਮੁੱਢਲੀ ਵਿਦਿਆ ਬੇਸਿਕ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤੇ ਉਹ ਇਹਨਾਂ ਨੇ ਫ੍ਰੀ ਰੱਖੀ ਹੋਈ ਆ ਸਿਰਫ ਇਸੇ ਕਰਕੇ ਕਿ ਇਹ ਇੱਕ ਜ਼ਰੂਰੀ ਹੈ ਜਿਸ ਤਰ੍ਹਾਂ ਆਪਾਂ ਹੁਣੇ ਗੱਲ ਕੀਤੀ ਹੈ ਵੀ ਆਪਣੇ ਲਈ ਜਿੱਦਾਂ ਰੋਟੀ ਕੱਪੜਾ ਮਕਾਨ ਜ਼ਰੂਰੀ ਹੈ ਉਸ ਉਮਰ ਦੇ ਵਿੱਚ ਬੱਚਿਆਂ ਨੂੰ 10ਵੀਂ 12ਵੀਂ ਤੱਕ ਦੀ ਪੜ੍ਹਾਈ ਜਿਹੜੀ ਆ ਉਹ ਬੇਹੱਦ ਜ਼ਰੂਰੀ ਹੈ ਤੇ ਇਸੇ ਕਰਕੇ ਤੁਹਾਡੇ ਕੋਲ ਆਪਸ਼ਨਸ ਹੈ ਤੁਸੀਂ ਚਾਹੇ ਮਹਿੰਗੇ ਸਕੂਲਾਂ ਚ ਪਾ ਲਓ ਪਰ ਜੇ ਤੁਸੀਂ ਗਵਰਨਮੈਂਟ ਸਕੂਲਾਂ ਚ ਪਾਉਣਾ ਤੇ ਉਹ ਜਿਹੜੇ ਆ ਉਹ ਫ੍ਰੀ ਰੱਖ ਰਹੇ ਆ। ਤੇ ਹੁਣ ਜਦੋਂ ਬੱਚਾ ਇੱਕ ਬੇਸਿਕ ਐਜੂਕੇਸ਼ਨ ਲੈ ਰਿਹਾ ਆ ਉਸ ਵੇਲੇ ਸਾਡੇ ਲਈ ਬਹੁਤ ਜ਼ਰੂਰੀ ਆ ਬੀਇੰਗ ਆ ਪੇਰੈਂਟਸ ਕਿ ਅਸੀਂ ਜਿਹੜਾ ਆ ਬੱਚੇ ਨੂੰ ਉਦੋਂ ਉਹਦੇ ਬੇਸਿਕ ਕਾਨਸੈਪਟਸ ਜਿਹੜੇ ਆ ਉਹ ਕਲੀਅਰ ਕਰਵਾਈਏ। ਕਈ ਵਾਰੀ ਇੱਥੇ ਨਾ ਕੰਟਰੋਵਰਸੀ ਹੋ ਜਾਂਦੀ ਹੈ ਜਾਂ ਇੱਥੇ ਥੋੜਾ ਜਿਹਾ ਕਈ ਵਾਰੀ ਲੋਕ ਆਰਗੂਮੈਂਟੇਟਿਵ ਹੋ ਜਾਂਦੇ ਆ ਕਿ ਨਹੀਂ ਜੀ ਕਿਉਂ ਪ੍ਰੈਸ਼ਰ ਪਾਉਣਾ ਬੱਚੇ ਤੇ। ਠੀਕ ਹੈ ਬੱਚੇ ਤੇ ਕੋਈ ਪ੍ਰੈਸ਼ਰ ਪਾਉਣ ਦੀ ਲੋੜ ਨਹੀਂ ਹੈ। ਠੀਕ ਹੈ ਕੋਈ ਲੋੜ ਨਹੀਂ ਹੈ ਬੱਚੇ ਤੇ ਪ੍ਰੈਸ਼ਰ ਪਾਉਣ ਦੀ ਬੱਚੇ ਤੇ ਕੋਈ ਖਾਸ ਦਬਾਅ ਪਾਉਣ ਦੀ ਜ਼ਰੂਰਤ ਨਹੀਂ ਹੈ ਪਰ ਮੇਰਾ ਜਿਹੜਾ ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਛੋਟੇ ਛੋਟੇ ਕਾਨਸੈਪਟ ਜਿਹੜੇ ਆ ਉਹ ਬੱਚੇ ਦੇ ਕਲੀਅਰ ਹੋਣੇ ਚਾਹੀਦੇ ਆ ਜੇ ਨਹੀਂ ਕਲੀਅਰ ਹੁੰਦੇ ਥਰੂ ਆਊਟ ਲਾਈਫ ਜਿਹੜਾ ਤੁਸੀਂ ਸਟਰਗਲ ਕਰਦੇ ਆ।
ਠੀਕ
ਹੈ ਬਿਲਕੁਲ ਛੋਟਾ ਜਿਹਾ ਕਾਨਸੈਪਟ ਹੈਗਾ ਕਿ ਪ੍ਰੋਪਰ ਨਾਊਨ ਜਿੱਦਾਂ ਹਰਮਨ ਰੇਡੀਓ ਹੈ ਇੱਕ ਪ੍ਰੋਪਰ ਨਾਊਨ ਜਿਹੜਾ ਕੋਈ ਵੀ ਆ ਉਹ ਆਪਾਂ ਕੈਪੀਟਲ ਲੈਟਰ ਨਾਲ ਲਿਖਦੇ ਆ। ਹੁਣ ਅਮਰਦੀਪ ਮੈਂ ਕਦੇ ਵੀ ਲੋਅਰ ਕੇਸ ਨਾਲ ਨਹੀਂ ਲਿਖੂੰਗੀ ਜਿਹਨੂੰ ਆਪਾਂ ਛੋਟੀ ਏ ਬੀ ਸੀ ਕਹਿੰਦੇ ਮੈਂ ਉਹਦੇ ਨਾਲ ਨੀ ਲਿਖੂੰਗੀ। ਪਰ ਕਈ ਵਾਰੀ ਬੱਚੇ ਦਾ ਕਾਨਸੈਪਟ ਕਲੀਅਰ ਹੀ ਨਹੀਂ ਹੁੰਦਾ, ਬੱਚਾ ਗਿਆਰਵੀਂ ਬਾਰਵੀਂ ਦਾ ਵੀ ਇਹ ਗਲਤੀਆਂ ਕਰੀ ਜਾਂਦਾ। ਪ੍ਰੋਪਰ ਨਾਊਨ ਜਿਹੜਾ ਆ ਉਹ ਇੱਕ ਲੋਅਰ ਕੇਸ ਨਾਲ ਸ਼ੁਰੂ ਕਰੀ ਜਾਂਦਾ, ਠੀਕ ਹੈ। ਤੇ ਚਾਹੇ ਹੁਣ ਅਸੀਂ ਪੜ੍ਹ ਰਹੇ ਹਾਂ ਚਾਹੇ ਨਹੀਂ ਪੜ੍ਹ ਰਹੇ, ਚਾਹੇ ਕੱਲ ਨੂੰ ਬੱਚੇ ਨੇ ਟਰਾਂਸਪੋਰਟ ਚ ਜਾਣਾ, ਚਾਹੇ ਕੱਲ ਨੂੰ ਬੱਚੇ ਨੇ ਕੰਸਟਰਕਸ਼ਨ ਚ ਜਾਣਾ ਜਾਂ ਬਿਜ਼ਨਸ ਕਰਨਾ ਜਾਂ ਕੋਈ ਕੁਛ ਵੀ ਕਰਨਾ, ਦੇਖੋ ਹੈਨਾ
ਜੀ,
ਸਟਕ ਹੋ ਜਾਂਦੇ। ਮੈਂ ਕਈ ਵਾਰੀ ਦੇਖਦੀ ਹਾਂ ਲੋਕ ਬਿਲਕੁਲ ਛੋਟੀ ਜਿਹੀ ਚੀਜ਼ ਤੋਂ ਸਟਕ ਹੋ ਜਾਂਦੇ, ਈਮੇਲ ਕਰਨੀ ਹੈਨਾ, ਈਮੇਲ ਆਪਾਂ ਨੂੰ ਸਾਰਿਆਂ ਨੂੰ ਕਰਨੀ ਪੈਂਦੀ ਹੈ, ਛੋਟੇ ਛੋਟੀਆਂ ਕੰਮ ਸਾਰਿਆਂ ਨੂੰ ਕਰਨੇ ਪੈਂਦੇ। ਇੱਕ ਫਾਰਮਲ ਤੁਸੀਂ ਬੈਂਕ ਚ ਈਮੇਲ ਕਰਨੀ ਆ
ਜਾਂ
ਆਪਣੇ ਮੈਨੇਜਰ ਨੂੰ ਈਮੇਲ ਕਰਨੀ, ਆਪਾਂ ਸਾਰਿਆਂ ਨੂੰ ਜ਼ਰੂਰਤ ਪੈਂਦੀ ਹੈ। ਤੇ ਜੇ ਬੱਚੇ ਤੇ ਅਸੀਂ ਉਹਨਾਂ ਉਹ ਜਿਹੜੇ ਪਹਿਲੇ ਪੰਜ ਸੱਤ ਸਾਲ ਹੈ ਉਹਦੇ ਵਿੱਚ ਆ ਛੋਟੇ ਛੋਟੇ ਬੇਸਿਕ ਕਾਨਸੈਪਟ ਕਲੀਅਰ ਕਰਵਾ ਦਈਏ, ਉਹਦੇ ਥਰੂ ਆਊਟ ਲਾਈਫ ਬੱਚੇ ਦੇ ਕੰਮ ਆਉਣੇ ਕੰਮ ਆਊਗੇ। ਇਸ ਕਰਕੇ ਮੈਂ ਇਹ ਕਹਿੰਦੀ ਹਾਂ ਕਿ ਉਸ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਬੱਚੇ ਦਾ ਜਿਹੜਾ ਆ ਮਜ਼ਬੂਤੀ ਰੱਖੀ ਜਾਵੇ, ਬੱਚੇ ਦਾ ਜਿਹੜਾ ਬੇਸ ਹੈ ਬੇਸ ਜਿਹੜਾ ਆ ਉਹਨੂੰ ਉਹਨੂੰ ਜਿਹੜੀ ਫਾਊਂਡੇਸ਼ਨ ਆ ਉਹਨੂੰ ਸਟਰੋਂਗ ਬਣਾਇਆ ਜਾਵੇ, ਠੀਕ ਹੈ। ਤਾਂ ਆਪਾਂ ਸੁਣਦੇ ਹਾਂ ਵੀ ਇੱਕ ਖੂਬਸੂਰਤ ਇਮਾਰਤ ਜਾਂ ਮਜ਼ਬੂਤ ਇਮਾਰਤ ਜਿਹੜੀ ਆ ਉਹਦੇ ਲਈ ਉਹਦੀਆਂ ਨੀਹਾਂ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਹੀ ਇੱਕ ਜਿਹੜੀ ਤੁਹਾਡੀ ਜ਼ਿੰਦਗੀ ਆ ਉਹ ਸਮੂਥਲੀ ਚੱਲਦੀ ਰਹੇ, ਤੁਸੀਂ ਬਿਲਕੁਲ ਬੇਸਿਕ ਜਿਹੀਆਂ ਗੱਲਾਂ ਤੇ ਐਵੇਂ ਸਿਲੀ ਜੇ ਨਾ ਲੱਗੋ ਹੈਨਾ, ਕਿਤੇ ਖੜੇ ਕੇ ਤੁਹਾਨੂੰ ਆਲ ਰਾਈਟ ਮੈਂ ਸੈਂਟੈਂਸ ਕਿੱਦਾਂ ਲਿਖਣਾ ਆ, ਮੈਂ ਈਮੇਲ ਕਿੱਦਾਂ ਲਿਖਣੀ ਆ
ਜੀ,
ਮੈਂ ਕਿਸੇ ਨਾਲ ਗੱਲ ਕਿੱਦਾਂ ਕਰਨੀ ਆ, ਬਿਲਕੁਲ ਬੇਸਿਕ ਮੈਥ ਹੈ ਕਿ ਹਾਂ ਆ $50 ਹੈ, $26 ਦੇ ਬਰਗਰ ਆ ਗਏ, ਮੈਨੂੰ ਕਿੰਨੇ ਪੈਸੇ ਵਾਪਸ ਮਿਲਣਗੇ ਹਨਾ। ਉੱਥੇ ਹੀ ਬਸ ਤੁਸੀਂ ਅਸੀਂ ਜੇ ਨਾ ਲੱਗੀਏ, ਉਹ ਚੀਜ਼ਾਂ ਜਿਹੜੀਆਂ ਆ ਉਹ ਉਹਦੀ ਕਲੈਰਿਟੀ ਜਿਹੜੀ ਆ ਬੱਚੇ ਨੂੰ ਹੋਣੀ ਬੇਹੱਦ ਜ਼ਰੂਰੀ ਆ
ਜੀ,
ਤਾਂ ਕਿ ਆਉਣ ਵਾਲੀ ਲਾਈਫ ਦੇ ਵਿੱਚ ਬੱਚਾ ਸਟਰਗਲ ਨਾ ਕਰੇ। ਤੇ ਕੋਈ ਪ੍ਰੈਸ਼ਰ ਨਹੀਂ ਆ, ਇਹ ਮੈਨੂੰ ਲੱਗਦਾ ਕਿ ਇਹਨੂੰ ਤਵੱਜੋ ਦੇਣੀ ਚਾਹੀਦੀ ਆ ਸਾਰਿਆਂ ਦਾ, ਮਾਂ ਬਾਪ ਦਾ, ਕਮਿਊਨਿਟੀ ਦਾ, ਇਹ ਫਰਜ਼ ਹੈ। ਕਿਉਂਕਿ ਜਦੋਂ ਆਪਾਂ ਗੱਲ ਕੀਤੀ ਹੈ ਇੱਕ ਰਾਈਟ ਹੈ ਇੱਕ ਨੀਡ ਹੈ, ਤੇ ਜੇ ਰਾਈਟ ਹੈ ਜੇ ਹੁਣ ਆਪਾਂ ਫੂਡ ਦਿੰਦੇ ਹਾਂ ਆਪਣੇ ਬੱਚੇ ਨੂੰ, ਆਪਾਂ ਹਮੇਸ਼ਾ ਕਹਿੰਦੇ ਕਿ ਚੰਗਾ ਫੂਡ ਦਈਏ ਬੱਚੇ ਨੂੰ, ਅਸੀਂ ਕਦੇ ਉਹਨੂੰ ਡਰਟੀ ਫੂਡ ਨਹੀਂ ਦੇਵਾਂਗੇ ਹਨਾ, ਅਸੀਂ ਧੋ ਸਵਾਰ ਕੇ ਸੋਹਣੀ ਤਰ੍ਹਾਂ ਬਣਾ ਕੇ ਖੂਬਸੂਰਤੀ ਨਾਲ ਪਕਾ ਕੇ ਬੱਚੇ ਨੂੰ ਦੇਵਾਂਗੇ। ਇਸ ਤਰ੍ਹਾਂ ਹੀ ਐਜੂਕੇਸ਼ਨ ਹੈ, ਜੇ ਆਪਾਂ ਦੇ ਰਹੇ ਹਾਂ ਬੱਚੇ ਨੂੰ ਉਹਦਾ ਰਾਈਟ ਆ, ਤਾਂ ਉਹਨੂੰ ਇੱਕ ਚੰਗੀ ਐਜੂਕੇਸ਼ਨ ਮੁਹੱਈਆ ਜਿਹੜੀ ਆ ਉਹ ਬੱਚੇ ਨੂੰ ਕਰਵਾਉਣੀ ਚਾਹੀਦੀ। ਤੁਸੀਂ ਘਰ ਚ ਕਰਵਾ ਸਕਦੇ ਹੋ, ਤੁਹਾਡੇ ਘਰ ਚ ਤੁਹਾਡੇ ਕੋਲ ਟਾਈਮ ਹੈਗਾ, ਤੁਹਾਡੇ ਕੋਲ ਕੋਈ ਘਰੇ ਕੋਈ ਵੀ ਹੈਗਾ, ਤੁਹਾਡੇ ਅੱਜ ਕੱਲ ਗ੍ਰੈਂਡ ਪੇਰੈਂਟਸ ਆਏ ਹੋਏ ਆ ਲੋਕਾਂ ਦੇ, ਸੋ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਕਰਵਾ ਸਕਦੇ ਹਾਂ। ਹਾਂਜੀ, ਇਹੀ ਇਹੀ ਜਿਹੜਾ ਗੱਲ ਨਟਸ਼ਲ ਇਹਦਾ ਬਣਦਾ ਆ।
ਬਿਲਕੁਲ। ਅੱਛਾ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਹੜੀ ਬੇਸਿਕ ਐਜੂਕੇਸ਼ਨ ਆ ਸਕੂਲਾਂ ਦੇ ਵਿੱਚ ਬਹੁਤ ਸੋਹਣੇ ਤਰੀਕੇ ਦੇ ਨਾਲ ਇੱਥੇ ਦਿੱਤੀ ਜਾਂਦੀ ਵੀ ਆ, ਪਰ ਇਸ ਤੋਂ ਇਲਾਵਾ ਜਿਵੇਂ ਘਰਾਂ ਦੇ ਵਿੱਚ ਤੁਸੀਂ ਅਕਸਰ ਜਦੋਂ ਵੀ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਕਹਿੰਦੇ ਆ ਕਿ ਘਰ ਦੇ ਵਿੱਚ ਵੀ ਬੱਚਿਆਂ ਨੂੰ ਪ੍ਰੇਰਣਾ ਬਹੁਤ ਜ਼ਰੂਰੀ ਆ, ਸਾਡੇ ਕੋਲ ਜੇ ਸਮਾਂ ਹੈ ਤਾਂ ਜ਼ਰੂਰ ਥੋੜਾ ਸਮਾਂ ਜਿਹੜਾ ਆ ਉਹ ਬੱਚਿਆਂ ਨੂੰ ਦਿੱਤਾ ਜਾਣਾ ਜ਼ਰੂਰੀ ਆ। ਜਿਵੇਂ ਨਾ ਤੁਸੀਂ ਆਹ ਦੋ ਐਗਜ਼ਾਮਪਲਸ ਦਿੱਤੀਆਂ ਵੀ ਬੱਚੇ ਨੂੰ ਤੁਸੀਂ ਕੁਛ ਖਰੀਦਣ ਦੇ ਲਈ ਦਿੱਤਾ ਵੀ ਇੰਨੇ ਦਾ ਆ ਲਿਆ ਤੇ ਉਹਦੇ ਵਿੱਚੋਂ ਇੰਨੇ ਬੱਚੇ, ਇਹ ਬਹੁਤ ਵੱਡੀ ਸਮੱਸਿਆ ਇੱਥੇ ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ। ਜਿਹੜੇ ਲੋਕ ਜਿਹੜੇ ਬੱਚੇ ਅਸਲ ਦੇ ਵਿੱਚ ਜਦੋਂ 12ਵੀਂ 11ਵੀਂ ਦੇ ਵਿੱਚ ਵੀ ਚਲੇ ਜਾਂਦੇ ਆ ਉਹ ਜੋਬਸ ਕਰਦੇ ਆ ਹਨਾ, ਇੱਥੇ ਪਾਰਟ ਟਾਈਮ ਜੋਬਸ ਕਰਦੇ ਆ ਬੱਚੇ, ਔਰ ਪਾਰਟ ਟਾਈਮ ਜੋਬਸ ਕਰਦੇ ਆ ਉਹ ਵੀ ਬੱਚੇ ਜਿਹੜੇ ਆ ਮੈਥਸ ਦੇ ਵਿੱਚ ਇੰਨੇ ਕਮਜ਼ੋਰ ਹੁੰਦੇ ਆ ਵੀ ਉਹਨਾਂ ਨੂੰ ਸਿਰਫ $2 ਦਾ ਹਿਸਾਬ ਨਹੀਂ ਕਈ ਵਾਰ ਕਰਨਾ ਆਉਂਦਾ ਹਨਾ, ਉਹਦੇ ਲਈ ਵੀ ਉਹ ਰਜਿਸਟਰ ਦੀ ਸਹਾਇਤਾ ਲੈਂਦੇ ਆ ਜੀ, ਜਾਂ ਫਿਰ ਕੈਲਕੂਲੇਟਰ ਦੇ ਉੱਤੇ ਉਹ ਸਿਰਫ $2-3 ਦਾ ਹਿਸਾਬ ਵੀ ਉਹਨਾਂ ਨੂੰ ਮੁਸ਼ਕਲ ਲੱਗਦਾ ਆ। ਸੋ ਇਹ ਸਮੱਸਿਆ ਕਾਫੀ ਜ਼ਿਆਦਾ ਆ, ਤੇ ਇਹ ਸਮੱਸਿਆ ਦਾ ਜਿਹੜਾ ਹੱਲ ਕਿਵੇਂ ਸੰਭਵ ਹੋ ਸਕਦਾ ਆ ਪਰਿਵਾਰ ਦੇ ਵਿੱਚ ਵੀ ਸਕੂਲ ਦੇ ਵਿੱਚ ਵੀ, ਕਿਸ ਤਰ੍ਹਾਂ ਇਹੋ ਜਿਹੀਆਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਇਹਨਾਂ ਦੇ ਵਿੱਚ ਸੁਧਾਰ ਲਿਆਂਦਾ ਜਾ ਸਕਦਾ।
ਹਾਂਜੀ, ਬਸ ਉਹੀ ਹੈ ਅਮਰਦੀਪ, ਬੱਚੇ ਨੂੰ ਸ਼ੁਰੂ ਤੋਂ ਹੀ ਜਿਹੜੇ ਪਹਿਲੇ ਬੱਚੇ ਦੇ 5-7 ਸਾਲ ਹੈ 6 ਸਾਲ ਹੈ ਜਦੋਂ ਬੱਚਾ ਸਕੂਲ ਚ ਜਾਂਦਾ, ਬਸ ਉਹਨੂੰ ਵੀਕ ਚ ਘੱਟੋ ਘੱਟ 2-3 ਦਿਨ 4 ਦਿਨ ਪੇਰੈਂਟਸ ਦੀ ਇਹ ਰਿਸਪੋਂਸੀਬਿਲਿਟੀ ਆ ਅੱਧਾ ਘੰਟਾ ਘੰਟਾ ਉਹਦੇ ਕੋਲ ਜ਼ਰੂਰ ਬੈਠਣ, ਦੇਖਣ ਕਿ ਬੱਚਾ ਇੰਗਲਿਸ਼ ਦੇ ਵਿੱਚ ਕੀ ਕਰ ਰਿਹਾ, ਮੈਥਸ ਕੀ ਕਰ ਰਿਹਾ, ਉਹਨੂੰ ਸਿੰਪਲ ਐਡੀਸ਼ਨ ਸਬਟ੍ਰੈਕਸ਼ਨ ਟਾਈਮ ਟੇਬਲਸ ਇਹ ਚੀਜ਼ਾਂ ਆਉਂਦੀਆਂ, ਉਹਦੇ ਰਾਈਟਿੰਗ ਦੀ ਬਣਾਵਟ ਕਿੱਦਾਂ ਦੀ ਹੈ, ਸਿੰਪਲ ਸੈਂਟੈਂਸਿਸ ਲਿਖ ਪਾ ਰਿਹਾ ਬੱਚਾ, ਸੈਂਟੈਂਸ ਦੇ ਬਾਅਦ ਦੇ ਵਿੱਚ ਫੁੱਲ ਸਟਾਪ ਲਿਖਦਾ, ਜਾਂ ਇਨਫੋਰਮਲ ਵੇਸ, ਇਹ ਫੋਰਮਲ ਵੇ ਹੋ ਗਿਆ ਕਿ ਜਦੋਂ ਮੈਂ ਆਪਣੇ ਬੱਚਿਆਂ ਨੂੰ ਬਿਠਾਉਂਦੀ ਹਾਂ ਕਿ ਆ ਜਾਓ ਬੈਠੋ, ਆਪਣੀ ਕਾਪੀ ਲੈ ਕੇ ਆਓ, ਪੈਨ ਲੈ ਕੇ ਆਓ, ਬੈਠੋ ਆਪਾਂ ਪੜ੍ਹਦੇ ਹਾਂ ਹਨਾ, ਇਨਫੋਰਮਲ ਵੇ ਆ ਕਿ ਆਪਾਂ ਬਾਜ਼ਾਰ ਜਾ ਰਹੇ ਹਾਂ ਹਨਾ, ਗ੍ਰੋਸਰੀ ਦਾ ਬਿੱਲ ਫੜਿਆ ਆਪਾਂ ਨੇ ਹਨਾ, ਉਹਦੇ ਵਿੱਚ ਰਾਊਂਡਿੰਗ ਹੈ, ਮੈਂ ਬੱਚੇ ਨੂੰ ਰਾਊਂਡਿੰਗ ਦਾ ਕਾਨਸੈਪਟ ਸਿਖਾਉਣਾ ਕਿ ਜੇ $10.26 ਦਾ ਬਿੱਲ ਸੀ ਤਾਂ ਮੈਂ $11 ਤੇ ਉਹ ਪੇ ਕੀਤੀ ਹੈ, ਦੈਟ ਇਜ਼ ਰਾਊਂਡਿੰਗ, ਤਾਂ ਉਹ ਮੈਂ ਉਹਨਾਂ ਨੂੰ ਉੱਥੇ ਉਹ ਕਨਸੈਪਟ ਸਮਝਾ ਸਕਦੀ ਹਾਂ ਬੱਚੇ ਦੀ ਏਜ ਦੇ ਅਕੋਰਡਿੰਗ ਕਿ ਆ ਬੋਰਡ ਪੜ੍ਹੋ ਬੋਰਡ ਤੇ ਕੀ ਲਿਖਿਆ ਆ ਮੈਨਿਊ ਲਿਆ ਤੁਸੀਂ ਮੈਨਿਊ ਪੜ੍ਹੋ ਤੁਸੀਂ ਕੀ ਫੂਡ ਆਰਡਰ ਕਰਨਾ ਓਕੇ ਤੁਹਾਡਾ ਬਜਟ ਹੈਗਾ $20 ਆਹ ਮੈਨਿਊ ਆ ਤੁਸੀਂ ਦੇਖੋ ਤੁਸੀਂ ਕੀ ਫੂਡ ਆਰਡਰ ਕਰ ਸਕਦੇ $20 ਇਹ ਇਨਫੋਰਮਲ ਵੇਜ ਆ ਹਨਾ ਤੇ ਬੱਚੇ ਬੜਾ ਕੁਛ ਸਿੱਖ ਜਾਂਦੇ ਆ ਬਸ ਆਪਾਂ ਨੂੰ ਥੋੜਾ ਜਿਹਾ ਆਪਣੇ ਆਪ ਨੂੰ ਇਹਦੇ ਵਿੱਚ ਮੋਟੀਵੇਟ ਕਰਨ ਦੀ ਲੋੜ ਹੈ ਕਿਉਂਕਿ ਦੇਖੋ ਬੱਚੇ ਬੱਚੇ ਆ ਹਨਾ ਓਬਵੀਅਸਲੀ ਉਹਨਾਂ ਨੂੰ ਉਹੀ ਚੰਗਾ ਲੱਗਣਾ ਕਿ ਹਾਂ ਅਸੀਂ ਗਏ ਖਾ ਪੀ ਲਿਆ ਫੋਨ ਦੇਖ ਲਏ ਫੋਟੋਆਂ ਖਿੱਚ ਲਈਆਂ ਉਹਨਾਂ ਨੂੰ ਇਹੀ ਚੰਗਾ ਲੱਗਣਾ ਅਸੀਂ ਤੇ ਕਿਤੇ ਕਿਤੇ ਭੁੱਲ ਜਾਂਦੇ ਹਾਂ ਅਸੀਂ ਵੀ ਫੋਟੋ ਫੋਟੋ ਖਿੱਚ ਕੇ ਤੇ ਭੁੱਲ ਜਾਂਦੇ ਹਾਂ ਵੀ ਅਸੀਂ ਇਹਦੇ ਥਰੂ ਬੱਚਿਆਂ ਨੂੰ ਕਾਫੀ ਕੁਛ ਸਿਖਾ ਸਕਦੇ ਔਰ ਬੱਚੇ ਬਹੁਤ ਉਹ ਪ੍ਰੈਕਟੀਕਲ ਸਿੱਖਦੇ ਆ ਤੇ ਅਗੇਨ ਉਹਦੇ ਵਿੱਚ ਕੋਈ ਉਹ ਪ੍ਰੈਸ਼ਰ ਨਹੀਂ ਮਹਿਸੂਸ ਕਰਦੇ ਸਗੋਂ ਉਹ ਹੋਰ ਐਨਥੂਸੀਆਸਟਿਕ ਹੁੰਦੇ ਆ ਇਹਦੇ ਲਈ ਤੇ ਅੱਗੇ ਤੋਂ ਜਿਹੜੇ ਆ ਹੋਰ ਕਰਦੇ ਆ ਸੋ ਫਾਰਮਲ ਵੇਜ ਹੋ ਗਏ ਇਨਫੋਰਮਲ ਵੇਜ ਹੋ ਗਏ ਘਰ ਚ ਬੱਚਿਆਂ ਨੂੰ ਟਾਈਮ ਦੇਣਾ ਥੋੜਾ ਬਹੁਤ ਤੇ ਬਾਕੀ ਜੇ ਕੋਈ ਤੁਹਾਡੇ ਘਰ ਚ ਹੈਲਪ ਹੈ ਗ੍ਰੈਂਡ ਪੇਰੈਂਟਸ ਦੀ ਆ ਜਾਂ ਕੋਈ ਜੁਆਇੰਟ ਫੈਮਿਲੀ ਆ ਚਾਚੇ ਤਾਏ ਕੋਈ ਇਕੱਠੇ ਰਹਿੰਦੇ ਆ ਚਾਚੇ ਦੇ ਕੋਲ ਟਾਈਮ ਹੈ ਜਿਹੜਾ ਕੁਛ ਕਰਵਾ ਸਕਦਾ ਬੱਚਿਆਂ ਨੂੰ ਬੇਸਿਕਸ ਜਿਹੜੇ ਆ ਬੱਚਿਆਂ ਦੇ ਉਹ ਕਲੀਅਰ ਕਰਵਾਏ ਜਾ ਸਕਦੇ ਆ ਔਰ ਇਹ ਰੀਅਲ ਲਾਈਫ ਹੈ ਕਿਉਂਕਿ ਰੀਅਲ ਲਾਈਫ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਕੰਮ ਆਉਂਦੀਆਂ ਹੁਣ ਕਈ ਵਾਰੀ ਮੈਂ ਫੀਲ ਕਰਦੀ ਹਾਂ ਕਿ ਮੇਰਾ ਕਿਤੇ ਛੋਟੀ ਹੁੰਦੀ ਦਾ ਲਰਨਿੰਗ ਗੈਪ ਰਹਿ ਗਿਆ ਜਿਹੜਾ ਅੱਜ ਤੱਕ ਮੈਂ ਇੱਥੇ ਆ ਕੇ ਸਟਕ ਕਰਦੀ ਹਾਂ
ਜੀ
ਕਿਉਂਕਿ ਇਹ ਚੀਜ਼ ਜਦੋਂ ਮੈਂ ਛੋਟੀ ਸੀ ਮੇਰੀ ਨਹੀਂ ਕਲੀਅਰ ਹੋਈ ਸੀ ਇਹ ਲਰਨਿੰਗ ਗੈਪ ਕਿਤੇ ਨਾ ਕਿਤੇ ਮੇਰਾ ਰਹਿ ਗਿਆ ਤਾਂ ਆਪਾਂ ਟਰਾਈ ਕਰੀਏ ਉਹ ਬੜੇ ਬੇਸਿਕ ਆ ਕੋਈ ਵੀ ਕਰਵਾ ਸਕਦਾ ਤੇ ਪਰ ਗੱਲ ਅਮਰਦੀਪ ਕੀ ਹੁੰਦੀ ਆ ਇੱਥੋਂ ਦੇ ਮਾਹੌਲ ਦੇ ਵਿੱਚ ਕਿ ਆਪਣੇ ਕੋਲ ਟਾਈਮ ਨਹੀਂ ਹੁੰਦਾ
ਤਾਂ
ਆਪਾਂ ਕੰਮਾਂ ਕਾਰਾਂ ਪਾਉਂਦੇ ਆ ਘਰ ਦੇ ਕੰਮ ਹੈ ਸਾਡੇ ਕੰਮ ਹੈ ਬੱਚਿਆਂ ਨੂੰ ਛੱਡਣਾ ਸਫਾਈਆਂ ਲਾਂਡਰੀ ਕੁਕਿੰਗ ਤੇ ਆਪਣੇ ਕੋਲ ਟਾਈਮ ਨਹੀਂ ਰਹਿੰਦਾ ਤੇ ਇਹਦੇ ਵਿੱਚ ਜਿਹੜੇ ਆ ਉਹ ਛੋਟੇ ਛੋਟੇ ਜਿਹੜੇ ਗੈਪਸ ਆ ਉਹ ਬਣਦੇ ਰਹਿੰਦੇ ਛੋਟੇ 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 ਗੈਪ ਤੇ ਉਹ ਜਿਹੜੇ ਛੋਟੇ ਗੈਪਸ ਜਦ ਬੱਚਾ ਵੱਡਾ ਹੁੰਦਾ 8ਵੀਂ 10ਵੀਂ 11ਵੀਂ ਵਿੱਚ ਹੁੰਦਾ ਬੱਚੇ ਨੂੰ ਲੱਗਦਾ ਵੀ ਪਤਾ ਨੀ ਕੀ ਹੋ ਗਿਆ ਤੇ ਬੱਚਾ ਉਦੋਂ ਕਹਿੰਦਾ ਕਿ ਨਹੀਂ ਮੈਂ ਤਾਂ ਸਕੂਲ ਛੱਡ ਦੇਣਾ ਮੈਂ ਡ੍ਰੌਪ ਆਊਟ ਕਰਨ ਲੱਗਾ ਉਹ ਡ੍ਰੌਪ ਆਊਟ ਦੀ ਵਜ੍ਹਾ ਹੀ ਇਹ ਹੈ ਕਿ ਉਹ ਜਿਹੜੇ ਗੈਪਸ ਹੈ ਉਹ ਕਿਤੇ ਨਾ ਕਿਤੇ ਵੱਧਦੇ ਰਹੇ ਐਡੀਸ਼ਨ ਨੀ ਪਤਾ ਲੱਗਿਆ ਫਿਰ ਕੈਰਿੰਗ ਨੀ ਪਤਾ ਲੱਗਿਆ ਫਿਰ ਡੈਸੀਮਲ ਐਡੀਸ਼ਨ ਨੀ ਪਤਾ ਲੱਗਿਆ ਤੇ ਉਹ ਜਿਹੜੀਆਂ ਚੀਜ਼ਾਂ ਆ ਉਹ ਅੱਗੇ ਤੋਂ ਅੱਗੇ ਵੱਧਦੀਆਂ ਰਹੀਆਂ ਤੇ ਇਸ ਲਈ ਬਹੁਤ ਮੈਂ ਸਟਰੋਂਗਲੀ ਬਿਲੀਵ ਕਰਦੀ ਦੇਖੋ ਜੀ ਐਜੂਕੇਸ਼ਨ ਜਿਹੜੀ ਆ ਆਪਾਂ ਕਹਿੰਦੇ ਹੀ ਹੁੰਦੇ ਆ ਵੀ ਤੁਹਾਡਾ ਧਨ ਦੌਲਤ ਕੋਈ ਵੀ ਚੀਜ਼ ਜਿਹੜੀ ਆ ਕੋਈ ਵੀ ਖੋ ਸਕਦਾ ਪਰ ਪੜ੍ਹਾਈ ਆਪਣੇ ਤੋਂ ਕੋਈ ਖੋ ਨਹੀਂ ਸਕਦਾ ਜਿਹੜੀ ਚੀਜ਼ ਆਪਾਂ ਨੇ ਸਿੱਖ ਲਈ ਸਾਡੇ ਕੋਲੋਂ ਕੋਈ ਖੋ ਨਹੀਂ ਸਕਦਾ ਤੇ ਕਿਉਂ ਨਾ ਅਸੀਂ ਬੱਚਿਆਂ ਨੂੰ ਉਹ ਚੰਗੇ ਮੌਲਿਕ ਨੈਤਿਕ ਜਿਹੜੇ ਗੁਣ ਆ ਉਹ ਦੇਈਏ ਇੱਕ ਚੰਗੀ ਕਮਿਊਨਿਟੀ ਸਿਰਜੀਏ ਜਿਹਦੇ ਵਿੱਚ ਬੱਚੇ ਅਵੇਅਰ ਆ ਰਾਈਟ ਤੇ ਛੋਟੀ ਛੋਟੀਆਂ ਚੀਜ਼ਾਂ ਜਿਹੜੀਆਂ ਬੱਚੇ ਨੂੰ ਅਵੇਅਰ ਹੀ ਕਰਦੀਆਂ ਕਹਿੰਦੇ ਬੱਚੇ ਜਿੰਨੇ ਅਵੇਅਰ ਹੋਊਗੇ ਉਹ ਕੱਲ ਨੂੰ ਇੱਕ ਚੰਗੇ ਪਹਿਲਾਂ ਚੰਗੇ ਪਰਿਵਾਰ ਵਾਲੇ ਬਣਗੇ ਫਿਰ ਉਹ ਚੰਗੇ ਸਮਾਜ ਵਾਲੇ ਬਣਗੇ ਉਹ ਬਾਅਦ ਦੀਆਂ ਗੱਲਾਂ ਪਰ ਪਹਿਲਾਂ ਪਰਿਵਾਰ ਤੋਂ ਹੀ ਆਪਾਂ ਸ਼ੁਰੂ ਕਰੀਏ ਕਿ ਉਹਨਾਂ ਨੂੰ ਕੱਲ ਨੂੰ ਆਪਣੀਆਂ ਰਿਸਪੋਂਸੀਬਿਲਟੀਜ਼ ਦਾ ਪਤਾ ਲੱਗੂਗਾ ਸੋ ਅਗੇਨ ਉਹ ਲਰਨਿੰਗ ਗੈਪਸ ਜਿਹੜੇ ਆ ਛੋਟੇ ਛੋਟੇ ਆਪਾਂ ਉਹਨਾਂ ਨੂੰ ਜਿਹੜਾ ਆ ਉਹਨਾਂ ਨੂੰ ਫੋਕਸ ਕਰੀਏ ਤੇ ਉਹਦੇ ਉੱਤੇ ਆਪਾਂ ਟਰਾਈ ਕਰੀਏ ਕਿ ਇੱਥੇ ਨਾ ਬੱਚੇ ਨਿੱਕੀ ਨਿੱਕੀ ਗੱਲ ਤੇ ਸਟਕ ਹੋਣ
ਜੀ ਜੀ ਸੋ ਜਦੋਂ ਤੁਸੀਂ ਲਰਨਿੰਗ ਗੈਪਸ ਦੀ ਗੱਲ ਕਰਦੇ ਆ ਤਾਂ ਹੋਰ ਕਿਸ ਤਰ੍ਹਾਂ ਦੇ ਜਿਹੜੇ ਲਰਨਿੰਗ ਗੈਪਸ ਆ ਜਿਨ੍ਹਾਂ ਨੂੰ ਤੁਸੀਂ ਜ਼ਰੂਰ ਧਿਆਨ ਦੇ ਨਾਲ ਦੇਖਦੇ ਵੀ ਆ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਸਮਾਂ ਬੱਚਿਆਂ ਦੇ ਵਿੱਚ ਵਿਚਰਦੇ ਹੋ ਕਈ ਵਾਰ ਹੁੰਦਾ ਵੀ ਮਾਪਿਆਂ ਨੂੰ ਵੀ ਉਸ ਚੀਜ਼ ਦਾ ਪਤਾ ਨਹੀਂ ਹੁੰਦਾ ਉਸ ਸਮੱਸਿਆ ਦਾ ਪਤਾ ਨਹੀਂ ਹੁੰਦਾ ਬੱਚੇ ਦੀ ਹਨਾ ਜਿਹੜੀ ਅਧਿਆਪਕ ਨੂੰ ਪਤਾ ਹੁੰਦੀ ਹੈ ਹਨਾ ਸੋ ਕਿਸ ਤਰ੍ਹਾਂ ਦੇ ਜਿਹੜੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਜਿਹੜੇ ਚੈਲੰਜ ਆ ਉਹ ਆਉਂਦੇ ਆ ਤੇ ਉਹ ਗੈਪਸ ਜਿਹੜੇ ਆ ਕਿਵੇਂ ਪੂਰੇ ਕੀਤੇ ਜਾ ਸਕਦੇ ਆ ਭਰੇ ਕਿਵੇਂ ਜਾ ਸਕਦੇ
ਹਾਂਜੀ ਦੇਖੋ ਇੱਥੇ ਦੋ ਹੀ ਕੋਰ ਸਬਜੈਕਟ ਹੈਗੇ ਮੈਥ ਤੇ ਇੰਗਲਿਸ਼ ਹਨਾ ਦਸਵੀਂ ਤੱਕ ਦੋ ਹੀ ਕੋਰ ਸਬਜੈਕਟ ਹੈਗੇ ਬਾਕੀ ਸਾਇੰਸ ਹੋ ਗਿਆ ਹਿਸਟਰੀ ਹਿਊਮੈਨਿਟੀਜ਼ ਉਹ ਸਾਰੇ ਉਹਨਾਂ ਦੇ ਇੰਟਰ ਰਿਲੇਟਿਡ ਹੁੰਦੇ ਆ ਪਰ ਕੋਰ ਸਬਜੈਕਟਸ ਜਿਹੜੇ ਦੋ ਹੀ ਆ ਹਨਾ ਤੇ ਇੰਗਲਿਸ਼ ਦੇ ਵਿੱਚ ਆਪਣੇ ਕੋਲ ਅੱਗੋ ਤਿੰਨ ਉਹਦੀਆਂ ਸਬ ਕੈਟੇਗਰੀਜ਼ ਜਾਂ ਸਬ ਬ੍ਰਾਂਚਸ ਹੋ ਜਾਂਦੀਆਂ ਉਹਦੇ ਵਿੱਚ ਆਪਣੇ ਕੋਲ ਹੈਗਾ ਰੀਡਿੰਗ ਰਾਈਟਿੰਗ ਤੇ ਗ੍ਰਾਮਰ
ਜੀ
ਉਹ ਏਜ ਸਪੈਸੀਫਿਕ ਹੈ ਉਹ ਏਜ ਸਪੈਸੀਫਿਕ ਹੈ ਹੁਣ ਛੋਟਾ ਬੱਚਾ ਇੱਕ ਸੈਂਟੈਂਸ ਲਿਖਦਾ ਉਹਨੇ ਫੁੱਲ ਸਟੋਪ ਪਾਉਣਾ ਆ ਉਹ ਹੈਗਾ ਥੋੜਾ ਹੋਰ ਵੱਡਾ ਬੱਚਾ ਉਹ ਡਾਇਲੋਗ ਲਿਖਦਾ ਉਹਦੀ ਕਰੈਕਟ ਪੰਕਚੁਏਸ਼ਨ ਕੀ ਆ ਠੀਕ ਹੈ ਹੁਣ ਜੇ ਬੱਚਾ ਫੁੱਲ ਸਟੋਪ ਤੇ ਸਟਕ ਹੋਇਆ ਉਹਦਾ ਫੁੱਲ ਸਟੋਪ ਦਾ ਹੀ ਕਾਨਸੈਪਟ ਨਹੀਂ ਕਲੀਅਰ ਹੋਇਆ ਹੋਇਆ ਉਹ ਚਾਹੇ 9ਵੀਂ ਚ ਹੋ ਜਾਵੇ 8ਵੀਂ ਚ ਹੋ ਜਾਵੇ ਉਹਨੇ ਉਹ ਬੇਸਿਕ ਮਿਸਟੇਕ ਜਿਹੜੀ ਆ ਉਹ ਕਰੀ ਜਾਣੀ ਆ
ਬਿਲਕੁਲ
ਠੀਕ ਹੈ। ਹੁਣ ਇਸ ਤਰ੍ਹਾਂ ਹੀ ਕੋਈ ਬੱਚਾ ਉਹਦਾ ਫ੍ਰੈਕਸ਼ਨਸ ਦਾ ਕਾਂਸੈਪਟ ਨਹੀਂ ਕਲੀਅਰ ਹੋਇਆ ਫੋਰ ਐਗਜ਼ਾਮਪਲ ਮੈਥਸ ਦੇ ਵਿੱਚ ਠੀਕ ਹੈ ਕਿ ਫੋਰ ਐਗਜ਼ਾਮਪਲ ਆਪਣੇ ਕੋਲ ਪਿੱਜ਼ਾ ਪਿਆ, ਪਿੱਜ਼ਾ ਦੇ ਪੰਜ ਜਾਂ ਛੇ ਸਲਾਈਸ ਹੈਗੇ, ਛੇ ਸਲਾਈਸ ਹੈ ਲੈਟਸ ਸੇ, ਦੋ ਖਾ ਲਏ, ਵੈਰੀ ਸਿੰਪਲ, ਟੂ ਆਊਟ ਆਫ ਸਿਕਸ, ਜੇ ਤਾਂ ਬੱਚੇ ਦਾ ਇਹ ਗੱਲ ਇੱਕ ਵਾਰੀ ਦਿਮਾਗ ਚ ਵੜ ਗਈ ਉਹਦੀ ਫ੍ਰੈਕਸ਼ਨ ਉਹਨੂੰ ਕਦੇ ਨੀ ਭੁੱਲਣੀ ਹੈ। ਪਰ ਬੱਚੇ ਦਾ ਕਾਂਸੈਪਟ ਕਲੀਅਰ ਨਹੀਂ ਹੋਇਆ ਹੋਇਆ ਉਹਨੇ ਕਦੇ ਸਿਕਸ ਆਊਟ ਆਫ ਟੂ ਕਹੀ ਜਾਣਾ, ਕਦੇ ਉਹਨੇ ਕੁਛ ਕਹੀ ਜਾਣਾ, ਫਿਰ ਬੱਚਿਆਂ ਨੂੰ ਬਿਲਕੁਲ ਸਿੰਪਲ ਤਰੀਕਾ ਸਿਖਾਉਣ ਦਾ ਕਿ ਓਕੇ ਮੈਂ ਤੁਹਾਨੂੰ ਸਪੈਲਿੰਗ ਟੈਸਟ ਦਿੱਤਾ, ਟੋਟਲ 10 ਵਰਡਸ ਤੁਹਾਡੇ ਕਿੰਨੇ ਕਰੈਕਟ ਹੋਏ, ਉਹ ਕਹੋਗੇ ਸਿਕਸ, ਮੈਂ ਕਹੂੰਗੀ ਤੁਹਾਡਾ ਕੀ ਸਕੋਰ ਹੈ, ਸਿਕਸ ਆਊਟ ਆਫ 10, ਸੀ ਦਿਸ ਇਜ਼ ਫ੍ਰੈਕਸ਼ਨ, 6 out of 10, if you said, it means the total is 10, 6 for the correct hoya, so this is the fraction.
Jee.
Oh, bacha throughout life, cheez kade bhi nahi bhulega, te kade bhi na cheezan de vich stuck nahi hoga.
Jee.
So, learning gaps, jehde apa kithe bhi dekh sakde ha, as I told you, full stop to leke capitals, lower case, proper noun, bilkul chotiyan to leke bahut vadde vadde hai na.
Jee.
Te, par ehi hai ke ohde utte build hoi janda, hoi ਜਾਂਦਾ ਹੋਈ ਜਾਂਦਾ, ਹੁਣ ਇੱਕ ਚੀਜ਼ ਗਲਤ ਹੈ ਉਹਦੇ ਉੱਤੇ ਓਵਰਲੈਪ ਹੋ ਕੇ ਬੱਚਾ 8ਵੀਂ 9ਵੀਂ ਤੱਕ ਪਹੁੰਚ ਗਿਆ, ਪਰ ਉਹ ਗਲਤੀਆਂ ਜਿਹੜੀਆਂ ਉਹਦੇ ਚ ਕੋਈ ਸੁਧਾਰ ਨਹੀਂ ਹੋਇਆ
ਜੀ।
ਤੇ ਇਹਨਾਂ ਹੀ ਚੀਜ਼ਾਂ ਨੂੰ ਜਿਹੜਾ ਲੈ ਕੇ ਫਿਰ ਜਿਹੜੇ ਬੱਚੇ ਆ ਉਹਨਾਂ ਦੇ ਸਕੋਰ ਘੱਟਦੇ ਆ। ਰੀਅਲ ਲਾਈਫ, ਮੈਂ ਰੀਅਲ ਲਾਈਫ ਚ ਦੇਖਦੀ ਹਾਂ, ਚਾਹੇ ਤੁਸੀਂ ਅਮਰਦੀਪ, ਚਾਹੇ ਮੈਂ ਆ, ਚਾਹੇ ਕੋਈ ਵੀ ਆ, ਫੋਰ ਐਗਜ਼ਾਮਪਲ ਮੇਰਾ ਛੋਟੀ ਹੁੰਦੀ ਦਾ ਕਦੇ ਲਰਨਿੰਗ ਗੈਪ ਰਹਿ ਗਿਆ ਕਿ ਮੈਨੂੰ ਇੱਕ ਫਾਰਮਲ ਈਮੇਲ, ਮੈਨੂੰ ਇੱਕ ਫਾਰਮਲ, ਸਾਡੇ ਵੇਲੇ ਚਲੋ ਲੈਟਰਸ ਹੁੰਦੀਆਂ ਸੀ ਕਿ ਤੁਸੀਂ ਇੱਕ ਜੋਬ ਐਪਲੀਕੇਸ਼ਨ ਦੀ ਲੈਟਰ ਰੱਖਣੀ ਆ, ਤਾਂ ਮੈਨੂੰ ਫਾਰਮਲ ਨਹੀਂ ਪਤਾ ਕਿ ਮੈਂ ਜੇ ਕਿਸੇ ਆਫੀਸ਼ੀਅਲ ਬੰਦੇ ਨੂੰ ਸੰਬੋਧਨ ਕਰਨਾ, ਮੈਂ ਕਿੱਦਾਂ ਐਡਰੈਸ ਕਰਨੀ, ਠੀਕ ਹੈ, ਉਹ ਚਾਹੇ ਮੈਂ ਹੁਣ ਵੀ ਆ, ਜੇ ਮੈਂ ਲਿਖਣ ਲੱਗੀ ਮੈਨੂੰ ਨਹੀਂ ਲਿਖਣੀ ਆ। ਰੀਜ਼ਨ ਕੀ ਹੈ, ਮੈਨੂੰ, ਮੈਂ ਜਾਂ ਤਾਂ ਜਦੋਂ ਕਦੇ ਟੀਚਰ ਨੇ ਕਲਾਸ ਚ ਸਿਖਾਇਆ ਹੋਊਗਾ, ਹਫਤਾ ਮੈਂ ਕਿਸੇ ਛੁੱਟੀ ਤੇ ਹੋਊਗੀ, ਉਹ ਹਫਤਾ ਮੈਂ ਕਲਾਸ ਨਹੀਂ ਲਾਈ, ਤੇ ਮੁੜ ਕੇ ਉਹ ਟੋਪਿਕ ਖਤਮ ਹੋ ਗਿਆ, ਕੋਈ ਨਵਾਂ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਕਦੇ ਹੋਰ ਹੋਇਆ, ਤੇ ਉਹ ਲਰਨਿੰਗ ਗੈਪ ਜਿਹੜਾ ਆਊਟ ਲਾਈਫ ਤੁਹਾਡੇ ਨਾਲ ਰਹਿੰਦਾ ਹੈ।
ਜੀ ਜੀ, ਠੀਕ ਹੈ।
ਤੇ ਮੇਰਾ ਇੱਕ ਲਰਨਿੰਗ ਗੈਪ ਹੈਗਾ ਡਾਇਰੈਕਸ਼ਨ ਦਾ, ਮੈਨੂੰ, ਮੈਂ ਡਾਇਰੈਕਸ਼ਨ ਦੀ ਬਹੁਤੀ ਅਵੇਅਰਨੈਸ ਨਹੀਂ ਹੈਗੀ ਮੈਨੂੰ ਡਾਇਰੈਕਸ਼ਨ ਦੀ, ਮਤਲਬ ਮੈਨੂੰ ਪ੍ਰੋਸੈਸ, ਤੇ ਮੈਨੂੰ ਨਾ ਇਨਫੋਰਮੇਸ਼ਨ ਪ੍ਰੋਸੈਸ ਕਰਨੀ ਪੈਂਦੀ ਹੈ, ਲੈਫਟ ਰਾਈਟ, ਮਤਲਬ ਸਿੱਧਾ ਨੀ ਮੈਂ ਇੱਕਦਮ ਕਹਿ ਸਕਦੀ ਕਿ ਰਾਈਟ ਹੈ ਲੈਫਟ ਹੈ, ਮਤਲਬ ਵਿਦਆਊਟ
ਥਿੰਕਿੰਗ
ਆਈ ਨੀਡ ਫਿਊ ਸੈਕਿੰਡਸ ਟੂ ਪ੍ਰੋਸੈਸ ਦਾ ਇਨਫੋਰਮੇਸ਼ਨ, ਤੇ ਫਿਰ ਪਰ ਉਹ ਮੇਰਾ ਗੈਪ ਹੁਣ ਕਵਰ ਹੁੰਦਾ ਪਿਆ, ਕਾਹਦੇ ਲਈ, ਕਿਉਂਕਿ ਮੈਂ ਥੋੜੀ ਅਵੇਅਰ ਹਾਂ, ਮੈਨੂੰ ਪਤਾ ਕਿ ਇਹਦੇ ਬਿਨਾਂ ਔਖਾ, ਤੇ ਉਹ ਇਹ ਨਹੀਂ ਕਿ ਮੈਂ ਕੱਲ ਨੂੰ ਜੇ ਕੋਈ ਟੀਚਰ ਬਣਨਾ ਜਾਂ ਮੈਂ ਕੋਈ ਡਾਕਟਰ ਬਣਨਾ ਜਾਂ ਮੈਂ ਕੋਈ ਬੈਂਕ ਚ ਜਾਣਾ, ਗੱਡੀ ਸਾਰਿਆਂ ਨੇ ਚਲਾਉਣੀ ਹੈ ਹਨਾ, ਤੇ ਉਹ ਉਹਦੇ ਵਿੱਚ ਗੱਡੀ ਚਲਾਉਣੀ ਆ, ਤੁਸੀਂ ਤੇਲ ਪਵਾਉਣੇ ਆ, ਬਜਟਿੰਗ ਕਰਨੀ ਆ, ਤੁਸੀਂ ਰਹਿਣਾ ਆ, ਤੁਸੀਂ ਈਮੇਲਸ ਲਿਖਣੀਆਂ, ਤੁਸੀਂ ਬੈਂਕਸ ਨੂੰ ਮਿਲਣਾ, ਤੁਸੀਂ ਆਪਣੇ ਘਰਾਂ ਦੇ ਲੋਨ ਲੈਣੇ ਆ, ਸੋ ਐਜੂਕੇਸ਼ਨ ਬਹੁਤ ਹੀ ਬੇਸਿਕ ਚੀਜ਼ ਹੈ, ਤੇ ਮੈਨੂੰ ਬੜੀ ਕਈ ਵਾਰੀ ਹੈਰਾਨੀ ਹੁੰਦੀ ਹੈ ਜਦੋਂ ਲੋਕ ਕਹਿੰਦੇ ਆ ਕਿ ਨਹੀਂ ਜੀ ਇਹ ਤਾਂ ਪ੍ਰੈਸ਼ਰ ਪਾ ਦਿੱਤਾ ਬੱਚੇ ਤੇ, ਇਹ ਹੈ, ਇਹ ਤਾਂ ਉਹ ਹੋ ਗਿਆ, ਸੋ ਆਈ ਵਾਜ਼ ਲਾਈਕ ਕਿ ਦੇਖੋ ਤੁਹਾਡੇ ਬੱਚੇ ਵੀ ਕੋਈ ਐਕਸਟਰਾ ਐਕਟੀਵਿਟੀਜ਼ ਅਮਰਦੀਪ ਕਰਦੇ ਹੋਣੇ ਆ, ਕੋਈ ਸਕੂਲ ਜਾਂਦੇ ਹੋਣੇ, ਕੋਈ ਕਰਾਟੇ ਜਾਂਦੇ ਹੋਣੇ, ਆਪਾਂ ਇੱਕ ਉਹਨਾਂ ਨੂੰ ਜੇ ਸਵਿਮਿੰਗ ਸਿਖਾਉਂਦੇ ਹਾਂ, ਆਪਾਂ ਇਹ ਤਾਂ ਨੀ ਕਹਿੰਦੇ ਕਿ ਆਸਟ੍ਰੇਲੀਆ ਲੈਵਲ ਤੇ ਸਵਿਮਿੰਗ ਚੈਂਪੀਅਨ ਬਣ ਜਾਣ,
ਠੀਕ
ਹੈ, ਆਪਾਂ ਸਿਰਫ ਇਹ ਕਹਿੰਦੇ ਹਾਂ ਕਿ ਉਹਨਾਂ ਦੀ ਇੱਕ ਬੇਸਿਕ ਲਾਈਫ ਸਕਿੱਲ ਡਿਵੈਲਪ ਹੋ ਜਾਵੇ, ਹੈ ਨਾ, ਆਪਾਂ ਇਹੀ ਕਹਿੰਦੇ ਚਲੋ ਜੇ ਕੱਲ ਨੂੰ ਅੱਗੋਂ ਅੱਛਾ ਕਰੋਗੇ, ਬੱਚੇ ਦਾ ਇੰਟਰਸਟ ਹੋਇਆ, ਉਹਨੇ ਕੋਈ ਸਵਿਮਿੰਗ ਚ ਕੁਛ ਬਹੁਤ ਅੱਛਾ ਕਰਨਾ, ਕਰ ਲਊਗਾ, ਦੈਟਸ ਗੁੱਡ
ਜੀ,
ਪਰ ਸਾਡਾ ਮਨੋਰਥ ਇਹ ਹੈ ਕਿ ਚਲੋ ਬੱਚੇ ਨੂੰ ਇੱਕ ਸਵਿਮਿੰਗ ਲਾਈਫ ਸਕਿੱਲ ਪਤਾ ਲੱਗ
ਜਾਵੇ,
ਇੱਦਾਂ ਹੀ ਪੜ੍ਹਾਈ ਆ, ਵੈਰੀ ਸਿੰਪਲ, ਬਹੁਤ ਹੀ ਸਿੰਪਲ ਕਰਕੇ ਦੇਖੋ, ਰੀਅਲ ਲਾਈਫ ਦੇ ਨਾਲ ਰਿਲੇਟ ਕਰਕੇ ਦੇਖੋ ਕਿ ਇੱਕ ਬਹੁਤ ਹੀ ਬੇਸਿਕ ਹੈਗੀ ਜਿਹੜੀ ਤੁਹਾਡੇ ਨਾਲ ਥਰੂ ਆਊਟ ਲਾਈਫ ਤੁਹਾਡੇ ਨਾਲ ਕੰਮ ਆਈਆਂ ਚੀਜ਼, ਛੋਟੀ ਛੋਟੀਆਂ ਚੀਜ਼ਾਂ ਤੋਂ ਕਿਉਂ ਸਾਡਾ ਬੱਚਾ ਸਟੱਕ ਹੋਵੇ,
ਬਿਲਕੁਲ
ਕੋਈ ਜ਼ਰੂਰਤ ਨਹੀਂ ਆ ਬੱਚੇ ਨੂੰ ਸਟੱਕ ਹੋਣ ਦੀ, ਉਹਦੀ ਕਲੈਰਿਟੀ ਕਰੋ, ਉਹਦਾ ਦਿਮਾਗ ਖੋਲੋ, ਉਹਦਾ ਓਪਨ ਅਪ ਕਰੋ ਵਿੰਡੋ ਸਾਰੀਆਂ, ਤੇ ਉਹਨੂੰ ਸਾਰੀਆਂ ਚੀਜ਼ਾਂ ਦਾ ਅਵੇਅਰਨੈਸ ਦਿਓ, ਬੱਚਾ ਬੜਾ ਇੰਜੋਏ ਕਰਦਾ ਇਹਨਾਂ ਚੀਜ਼ਾਂ ਦੇ ਵਿੱਚ।
ਜੀ, ਤੁਸੀਂ ਵਿੰਡੋ ਖੋਲਣ ਦੀ ਗੱਲ ਕੀਤੀ ਨਾ, ਮੈਨੂੰ ਜਸਵੰਤ ਜ਼ਫਰ ਹੋਰਾਂ ਦੀ ਇੱਕ ਗਜ਼ਲ ਦਾ ਸ਼ਾਇਦ ਸ਼ੇਅਰ ਹੈ, ਬਾਰੀ ਖੋਲੀ ਜੇ ਤੱਟਣਾ ਮੁੱਖ ਸੂਰਜ ਦਾ, ਸੂਰਜ ਬੀਬਾ ਕਮਰੇ ਅੰਦਰੋਂ ਚੜਦਾ ਨੀ, ਉਸ ਰੁੱਖ ਨੂੰ ਹੱਕ ਹੈ ਕਿ ਉਹ ਇਤਿਹਾਸ ਲਿਖੇ, ਹੜ੍ਹ ਦੇ ਪਾਣੀ ਮੂਹਰੇ, ਜਿਹੜਾ ਹੜ੍ਹਦਾ ਨੀ, ਖੈਰ ਤੁਹਾਡੀ ਜਿਹੜੀ ਵਿੰਡੋ ਓਪਨਿੰਗ ਦੀ ਗੱਲ ਹੋਈ ਨਾ, ਮੈਨੂੰ ਉਹਦੇ ਤੋਂ ਇੱਕ ਗੱਲ ਜਿਹੜੀ ਦਿਮਾਗ ਚ
ਐਜੂਕੇਸ਼ਨ ਹੈਗੀ, ਸਕੂਲ ਹੈਗੇ ਆ, ਥੋੜਾ ਜਿਹਾ ਜਿਹੜਾ ਬੱਚੇ ਨੂੰ ਆਪਾਂ ਨੂੰ ਖਿੱਚਣਾ, ਸ਼ਾਇਦ ਸ਼ਬਦ ਠੀਕ ਨੀ ਹੋਊਗਾ, ਆਸਟ੍ਰੇਲੀਅਨ ਮਾਹੌਲ ਦੇ ਵਿੱਚ ਵੀ ਖਿੱਚਣਾ ਪੈਣਾ ਆ, ਪ੍ਰੋਤਸਾਹਨ ਕਰਨਾ,
ਉਤਸ਼ਾਹਿਤ ਕਰਨਾ ਪੈਣਾ, ਬਿਲਕੁਲ ਬਿਲਕੁਲ
ਉਤਸ਼ਾਹਿਤ ਕਰਨਾ ਬੱਚੇ ਨੂੰ, ਤੇ ਉਹਦੇ ਤੋਂ ਪਹਿਲਾਂ ਮੈਨੂੰ ਲੱਗਦਾ ਸਾਨੂੰ ਆਪ ਨੂੰ ਉਤਸ਼ਾਹਿਤ ਹੋਣਾ ਪਊਗਾ, ਥੋੜਾ ਜਿਹਾ ਪੇਰੈਂਟਸ ਨੂੰ ਖੁਦ ਉਤਸ਼ਾਹਿਤ ਹੋਣਾ ਪਊਗਾ ਇਹਨਾਂ ਚੀਜ਼ਾਂ ਦੇ ਲਈ, ਤੇ ਅਸੀਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਚੱਕਦੇ ਆ, ਝੱਕਦੇ ਆ, ਬਹੁਤ ਹੀ ਛੋਟੀਆਂ ਚੀਜ਼ਾਂ ਆ, ਸਾਡਾ ਬੱਚਾ ਨਹੀਂ ਕੱਲ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਸੇ ਵੀ ਪਾਸੇ ਸਟੱਕ ਹੋਵੇ, ਅਸੀਂ ਜੇ ਹੈਲਪ ਕਰ ਸਕਦੇ ਬੱਚੇ ਦੀ ਤਾਂ ਅਸੀਂ ਜ਼ਰੂਰ ਕਰੀਏ, ਤੇ ਸਾਡਾ ਬੱਚਾ ਜਿਹੜਾ ਕੋਨਫੀਡੈਂਟ ਹੋਵੇ, ਬੱਚਾ ਆਪਣੇ ਆਪ ਵੀ ਕੋਨਫੀਡੈਂਟ ਹੋ ਜਾਂਦਾ ਜਦੋਂ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ।
ਜੀ ਕੁਲਦੀਪ, ਤੁਸੀਂ ਆਪਣੇ ਵੱਲੋਂ ਵੀ ਕਿਸ ਤਰ੍ਹਾਂ ਦੀ ਜਿਹੜੀ ਮਦਦ ਹੈ ਉਹ ਮੁਹੱਈਆ ਕਰਦੇ ਹੋ, ਤੁਸੀਂ ਥੋੜੀ ਜਿਹੀ ਉਹਦੇ ਬਾਰੇ ਵੀ ਜਾਂਦੇ ਜਾਂਦੇ ਜ਼ਰੂਰ ਗੱਲ ਕਰੋ, ਤਾਂ ਕਿ ਜਿਹੜੇ ਇਸ ਵੇਲੇ ਸਾਡੇ ਨਾਲ ਸਰੋਤੇ ਜੁੜੇ ਹੋਏ ਆ ਜਾਂ ਜਿਹੜੇ ਬਾਅਦ ਵਿੱਚ ਸਾਡਾ ਇਹ ਲਾਈਵ ਜਿਹੜਾ ਸੁਣ ਪਾਉਣਗੇ ਉਹਨਾਂ ਦੇ ਲਈ ਥੋੜੀ ਜਿਹੀ ਸਹਾਇਤਾ ਜ਼ਰੂਰ ਹੋ ਸਕੇ। ਜੀ
ਹਾਂਜੀ, ਜਿਸ ਤਰ੍ਹਾਂ ਬੇਸਿਕ ਐਜੂਕੇਸ਼ਨ ਦੀ ਗੱਲ ਕੀਤੀ, ਅਸੀਂ ਪ੍ਰਾਇਮਰੀ ਤੇ ਸੈਕੰਡਰੀ ਨੂੰ ਹੀ ਡੀਲ ਕਰਦੇ ਹਾਂ, ਅਸੀਂ ਕੋਈ ਉਸ ਤੋਂ ਐਡਵਾਂਸ ਲੈਵਲ ਜਾਂ ਹਾਇਰ ਸਟੱਡੀਜ਼ ਜਿਹੜੀਆਂ ਆ ਉਹ ਸਾਡਾ ਫੀਲਡ ਨਹੀਂ ਹੈਗਾ। ਸੋ ਗ੍ਰੇਡ ਪ੍ਰੈਪ ਤੋਂ ਈਅਰ 10 ਤੱਕ ਦਾ ਅਸੀਂ ਇੰਗਲਿਸ਼ ਤੇ ਮੈਥਸ ਜਿਹੜਾ ਆ ਉਹ ਕਰਵਾਉਂਦੇ ਹਾਂ ਬੱਚਿਆਂ ਨੂੰ। ਬਹੁਤੀ ਵਾਰੀ ਪੇਰੈਂਟਸ ਜਿਹੜੇ ਬਹੁਤੀ ਵਾਰੀ ਕਿ ਅਸੀਂ ਚਾਹੇ ਆਪਣੀਆਂ ਐਗਜ਼ਾਮਪਲਸ ਲੈ ਲਈਏ, ਨਹੀਂ ਸਾਡੇ ਕੋਲ ਟਾਈਮ ਹੁੰਦਾ ਕਿ ਅਸੀਂ ਇੱਕ ਡੇਢ ਘੰਟਾ ਬੱਚੇ ਨੂੰ ਆਰਾਮ ਨਾਲ ਦੇ ਸਕੀਏ, ਉਹਨੂੰ ਪੜ੍ਹਾ ਸਕੀਏ, ਉਹਦੇ ਕੋਨਸੈਪਟਸ ਕਲੀਅਰ ਕਰ ਸਕੀਏ, ਤਾਂ ਫਿਰ ਅਸੀਂ ਹੈਗੇ ਹਾਂ, ਸਾਡੇ ਕੋਲ ਛੱਡ ਜਾਓ ਬੱਚੇ, ਤੇ ਅਸੀਂ ਉਹਨਾਂ ਦਾ ਅਸੀਂ ਇੰਗਲਿਸ਼ ਤੇ ਮੈਥਸ ਦੇ ਜੋ ਵੀ ਉਹਨਾਂ ਦੀਆਂ ਕਲੈਰੀਫਿਕੇਸ਼ਨਸ ਕਰਦੇ ਹਾਂ। ਅਗੇਨ ਇਟਸ ਅ ਪ੍ਰੋਸੈਸ, ਕੋਈ ਇਹ ਨਹੀਂ ਹੈਗਾ, ਕੋਈ ਜਾਦੂ ਨਹੀਂ ਹੈਗਾ ਵੀ ਹਾਂ 2-3 ਮਹੀਨੇ ਬੱਚਾ ਆ ਗਿਆ ਤਾਂ ਮੈਨੂੰ ਕੀ ਹੋਣਾ ਦਿੱਤਾ, ਇਟਸ ਅ ਪ੍ਰੋਸੈਸ, ਇਟਸ ਅ ਕੰਟੀਨਿਊਟੀ, ਬੱਚੇ ਕੋਲ ਇੱਕ ਸਟਰਕਚਰ ਹੈ, ਬੱਚੇ ਨੂੰ ਪਤਾ ਕਿ ਹਾਂ ਇਸ ਤਰ੍ਹਾਂ, ਫਿਰ ਉਹਦੇ ਕੋਲ ਹੋਮਵਰਕ ਹੈ, ਬੱਚਾ ਹੋਮਵਰਕ ਬੈਕ ਸਾਡੇ ਕੋਲ ਲੈ ਕੇ ਆਉਂਦਾ, ਅਸੀਂ ਉਹਦਾ ਹੋਮਵਰਕ ਕਰੈਕਟ ਕਰਕੇ ਰਿਵਿਊਜ਼ ਦੇਈਦੇ ਆ, ਉਹ ਰਿਵਿਊਜ਼ ਤੋਂ ਬੱਚੇ ਨੂੰ ਜਿਹੜਾ ਅੱਗੇ ਆ ਉਹ ਕਲੈਰਿਟੀ ਹੋ ਜਾਂਦੀ ਆ ਕਿ ਮੈਂ ਇਸ ਤਰ੍ਹਾਂ ਕਰਨਾ। ਤੋ ਇੱਕ ਤਾਂ ਅਸੀਂ ਕਰਦੇ ਹਾਂ ਪ੍ਰਾਇਮਰੀ ਤੇ ਸੈਕੰਡਰੀ ਇੰਗਲਿਸ਼ ਤੇ ਮੈਥਸ, ਤੇ ਇੱਕ ਸਿਲੈਕਟਿਵ ਐਂਟਰੀ ਤੇ ਸਕਾਲਰਸ਼ਿਪਸ ਦੀਆਂ ਕਲਾਸਿਸ ਲੱਗਦੀਆਂ ਆ, ਉਹ ਇੱਕ ਸਾਲ ਦੀਆਂ ਅਲੱਗ ਤੋਂ ਕਲਾਸਿਸ ਹੁੰਦੀਆਂ, ਤੇ ਇੱਕ ਹੁਣ ਜਿੱਦਾਂ ਨੈਕਸਟ ਈਅਰ ਨੈਪਲਾਨ ਆਣਾ ਆ ਗ੍ਰੇਡ 3, 5, 7 ਤੇ 9 ਦਾ, ਤੇ ਅਸੀਂ ਨੈਪਲਾਨ ਦੀ ਪ੍ਰੈਪਰੇਸ਼ਨ ਵੀ ਕਰਵਾਉਣੀ ਆ। ਸੋ ਬਿਲਕੁਲ ਬੇਸਿਕਸ ਜਿਹੜੇ ਆ, ਅਗੇਨ ਵੀ ਮੁੱਢਲੀ ਵਿਦਿਆ ਜਿਹੜੀ ਆ, ਜਿਹੜਾ ਕਿ ਹਰ ਇੱਕ ਦਾ ਰਾਈਟ ਹੈ, ਹਿਊਮਨ ਰਾਈਟ ਹੈ, ਉਹਦੇ ਵਿੱਚ ਨਹੀਂ ਸਮਾਂ ਹੈ ਪੇਰੈਂਟਸ ਕੋਲ ਕਿ ਉਹ ਇੰਨਾ ਸਮਾਂ ਮੁਹੱਈਆ ਕਰ ਸਕਣ, ਤਾਂ ਉੱਥੇ ਜਿਹੜੇ ਅਸੀਂ ਹੈਲਪ ਕਰਦੇ ਹਾਂ। ਤੇ ਮਤਲਬ ਮੇਰੀ ਸਟੱਡੀ ਜਿਹੜੀ ਆ ਸਾਰੀ ਯੂਨੀਵਰਸਿਟੀ ਲੈਵਲ ਦੀ ਆਸਟ੍ਰੇਲੀਆ ਤੋਂ ਆ, ਮੈਂ ਇੱਥੇ ਹੀ ਪੜ੍ਹੀ ਹੋਈ ਆ, ਟੀਚਿੰਗ ਦੀ ਡਿਗਰੀ ਜਿਹੜੀ ਮਾਸਟਰਸ ਮੈਂ ਇੱਥੋਂ ਕੀਤੀ ਆ, ਇੱਥੇ ਸਕੂਲ ਦੇ ਵਿੱਚ ਵੀ ਟੀਚ ਕੀਤਾ, ਪਰ ਹੁਣ ਜਿਹੜਾ ਮੈਂ ਟਿਊਟਰਿੰਗ ਕਰਦੀ ਹਾਂ, ਤੇ ਸੋ ਇਸ ਤਰ੍ਹਾਂ ਸਾਡਾ ਪ੍ਰੋਗਰਾਮ ਹੈ, ਬਿਲਕੁਲ ਆਸਟ੍ਰੇਲੀਅਨ ਕਰਿਕੁਲਮ ਨੂੰ ਲੈ ਕੇ ਚੱਲੀ ਦਾ। ਬੱਚਾ ਮੈਲਬਨ ਦਾ ਤਾਂ ਵਿਕਟੋਰੀਅਨ ਕਰਿਕੁਲਮ ਹੈ, ਸਿਡਨੀ ਦੇ ਬੱਚਾ ਬ੍ਰਿਸਬੇਨ ਦੇ ਆ, ਜਿਹੜਾ ਫੇਸ ਟੂ ਫੇਸ ਸਟੱਡੀਜ਼ ਹੈ ਉਹ ਟ੍ਰਿਬਿਊਨਾ ਦੇ ਵਿੱਚ ਹੈ, ਬਾਕੀ ਜ਼ੂਮ ਦੇ ਨਾਲ ਤਾਂ ਕੋਈ ਕਿਤੋਂ ਵੀ ਬੈਠਾ ਲੈ ਸਕਦਾ।
ਜੀ ਜੀ,
ਇਸ ਤਰ੍ਹਾਂ ਸਫਾਈ ਕਰਦੇ ਹਾਂ ਵੀ ਹੈਲਪ ਕਰੀਏ ਬੱਚਿਆਂ ਦੀ।
ਜੀ ਤੁਸੀਂ ਜ਼ਰੂਰ ਦੱਸੋ ਕਿ ਜਾਂਦੇ ਜਾਂਦੇ ਤੁਹਾਨੂੰ ਜੇ ਸੰਪਰਕ ਕਰਨਾ ਹੋਵੇ ਤੁਹਾਡਾ ਕੋਈ ਸੰਪਰਕ ਨੰਬਰ ਜਾਂ ਫਿਰ ਈਮੇਲ ਕਰਕੇ ਜਾਂ ਕਿਸੇ ਵੀ ਜਿਹੜਾ ਵੀ ਪਤਾ ਜਿਹੜਾ ਤੁਸੀਂ ਜੈਨੂਨ ਸਮਝੋ। ਜੀ
ਹਾਂਜੀ, ਨੰਬਰ ਮੈਂ ਵੈਸੇ ਇਸ ਦੇ ਜਿਹੜਾ ਫੇਸਬੁੱਕ ਦਾ ਲਿੰਕ ਹੈ ਉਹਦੇ ਕਮੈਂਟ ਬਾਕਸ ਚ ਲਿਖ ਦਊਂਗੀ।
ਜੀ
ਮੇਰਾ ਨੰਬਰ ਹੈਗਾ 0433-467-051, 0433-467-051, ਤੇ ਫੇਸਬੁੱਕ ਤੇ ਪੇਜ ਹੈਗਾ ਰਾਈਟ ਸਟੈਪਸ ਐਕਸਪੀਰੀਐਂਸ ਕਰਕੇ, ਉਹਦਾ ਵੀ ਲਿੰਕ ਜਿਹੜਾ ਮੈਂ ਇਹਦੇ ਅਮਰਦੀਪ ਕਮੈਂਟ ਬਾਕਸ ਦੇ ਵਿੱਚ ਪਾ ਦੂੰਗੀ ਕਿ ਜਿਹਨੇ ਸੰਪਰਕ ਕਰਨਾ
ਜੀ। ਜੀ ਬਿਲਕੁਲ। ਸੋ ਦੋਸਤੋ, ਕੁਛ ਦੋਸਤਾਂ ਨੇ ਸਾਡਾ ਧਿਆਨ ਦਵਾਇਆ ਸੀ ਕਿ ਮੇਰੀ ਆਵਾਜ਼ ਜਿਹੜੀ ਸੀ ਆਨਲਾਈਨ ਸਟ੍ਰੀਮਿੰਗ ਤੇ ਨਹੀਂ ਸੀ ਜਾ ਸਕੀ, ਕੁਛ ਦੋਸਤ ਜਿਹੜੇ ਆ ਉਹਨਾਂ ਦੇ ਸੁਨੇਹੇ ਸਾਡੇ ਤੱਕ ਪਹੁੰਚੇ ਹੋਏ ਆ, ਮੈਂ ਉਹ ਸੁਨੇਹੇ ਵੀ ਸ਼ਾਮਲ ਕਰ ਲਵਾਂ। ਸਾਡੇ ਨਾਲ ਕੁਲਦੀਪ ਜੁੜੇ ਹੋਏ ਸਨ, ਗੁਰਬੀਰ ਸਿੰਘ ਹਾਰਵੇ ਵੇ ਤੋਂ ਸਾਡੇ ਨਾਲ ਜੁੜੇ ਸੀਗੇ, ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਉਹਨਾਂ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਵੀਰ ਜੀ, ਗੁਰਬੀਰ ਜੀ, ਔਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਵੀ। ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਤੇ ਤੁਹਾਡੀ ਆਵਾਜ਼ ਨਹੀਂ ਆ ਰਹੀ ਔਨ ਏਅਰ। ਔਨ ਏਅਰ ਥੋੜੀ ਦੇਰ ਦੇ ਲਈ ਆਵਾਜ਼ ਜਿਹੜੀ ਸੀ ਬੰਦ ਹੋ ਗਈ ਸੀ, ਉਹਦੇ ਲਈ ਮਾਫੀ ਚਾਹਾਂਗੀ, ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰਾ ਧਿਆਨ ਵੀ ਦਵਾਇਆ ਗੁਰਬੀਰ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਉਮੀਦ ਕਰਦੀ ਹਾਂ ਕਿ ਉਹ ਥੋੜਾ ਜਿਹਾ ਜਿਹੜਾ ਸਮਾਂ ਉਸ ਤੋਂ ਬਾਅਦ ਜਿਹੜੀ ਆਵਾਜ਼ ਹੈ ਜ਼ਰੂਰ ਤੁਸੀਂ ਸੁਣ ਪਾ ਰਹੇ ਹੋਵੋਗੇ ਤੇ ਪ੍ਰੋਗਰਾਮ ਚ ਜੁੜੇ ਹੋਵੋਗੇ। ਮੇਰੇ ਨਾਲ ਇੱਧਰ ਹਰਜਿੰਦਰ ਸਿੰਘ ਘੁੰਮਣ ਹੋਰਾਂ ਨੇ ਵੀ ਸਾਂਝ ਬਣਾਈ ਹੈ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਘੁੰਮਣ ਸਾਹਿਬ। ਕਹਿੰਦੇ ਰੇਡੀਓ ਦੀ ਆਵਾਜ਼ ਖਰਾਬ ਹੋ ਗਈ, ਰੇਡੀਓ ਦੀ ਆਵਾਜ਼ ਨਹੀਂ ਸੀ ਅਸਲ ਚ ਖਰਾਬ ਹੋਈ, ਥੋੜੀ ਜਿਹੀ ਦਿੱਕਤ ਜਿਹੜੀ ਸੀ ਉਹ ਆ ਗਈ ਸੀਗੀ ਕਿ ਰੇਡੀਓ ਦਾ ਜਿਹੜਾ ਆਨਲਾਈਨ ਸਟ੍ਰੀਮਿੰਗ ਬਟਨ ਸੀਗਾ ਉਹ ਆਫ ਰਹਿ ਗਿਆ ਸੀ, ਮੇਰੇ ਕੋਲੋਂ ਹੀ ਇਹ ਗਲਤੀ ਹੋਈ ਸੀ, ਉਹਦੇ ਲਈ ਮੈਂ ਮਾਫ਼ੀ ਚਾਹਾਂਗੀ। ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਧਿਆਨ ਦਵਾਇਆ। ਤੇ ਇੱਧਰ ਫੇਸਬੁੱਕ ਤੇ ਵੀ ਸਾਡੇ ਨਾਲ ਕੁਛ ਸੱਜਣ ਜਿਹੜੇ ਆ ਉਹ ਜੁੜੇ ਹੋਏ ਆ ਤੇ ਉਹਨਾਂ ਨੂੰ ਵੀ ਆਪਾਂ ਜੀਆਂ ਨੂੰ ਕਹਿੰਦੇ ਹਾਂ ਸਾਡੇ ਨਾਲ ਜਿਹੜੀ ਇੱਕ ਸਾਂਝ ਸੀ ਬਣਾਈ ਸੀ ਜਾਜੀ ਰਾਹੋਂ ਵਾਲਿਆਂ ਨੇ, ਸਤਿ ਸ੍ਰੀ ਅਕਾਲ ਬੁਲਾਈ ਸੀ ਇਹਨਾਂ ਨੇ ਵੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਜਾਜੀ ਜੀ। ਤੇ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਲਾਈਵ ਜੁੜੇ ਹੋਏ ਆ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ ਆ, ਜਿਹੜੇ ਸਾਡੇ ਨਾਲ ਮੈਸੇਜਿੰਗ ਕਰ ਰਹੇ ਆ ਜਾਂ ਤੁਹਾਡਾ ਵੀ ਕੋਈ ਸਵਾਲ ਹੈਗਾ ਤਾਂ ਤੁਸੀਂ ਦੋਸਤੋ ਜ਼ਰੂਰ ਸਾਂਝਾ ਕਰਿਆ ਕਰੋ ਗੱਲਬਾਤ ਦੇ ਦੌਰਾਨ ਤਾਂ ਕਿ ਤੁਸੀਂ ਚੱਲਦੇ ਪ੍ਰੋਗਰਾਮ ਦੌਰਾਨ ਵੀ ਜਿਹੜੀ ਮਦਦ ਹੈ ਉਹ ਲੈ ਸਕੋ ਕੁਲਦੀਪ ਕੌਰ ਹੋਰਾਂ ਤੋਂ। ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਬਹੁਤਾ ਨਹੀਂ ਬਚਿਆ ਤੇ ਇਸ ਗੱਲਬਾਤ ਨੂੰ ਤਾਂ ਹੁਣ ਅਸੀਂ ਕੁਲਦੀਪ ਇੱਥੇ ਹੀ ਰੋਕਾਂਗੇ, ਪਰ ਜਾਂਦੇ ਜਾਂਦੇ ਕੁਛ ਕੁ ਜਿਹੜੀਆਂ ਚੰਗੀਆਂ ਖ਼ਬਰਾਂ ਜਿਹੜੀਆਂ ਉਹ ਮੈਂ ਜ਼ਰੂਰ ਸਾਂਝੀਆਂ ਕਰਾਂਗੀ ਕਿਉਂਕਿ ਕੱਲ ਸਕੌਟ ਮੋਰਿਸਨ ਹੋਰਾਂ ਨੇ ਕੁਛ ਐਲਾਨ ਜਿਹੜੇ ਕੀਤੇ ਆ ਜਿਹਦੇ ਨਾਲ ਕੁਛ ਰਾਹਤ ਜਿਹੜੀ ਆ ਉਹ ਵਿਦਿਆਰਥੀਆਂ ਨੂੰ ਵੀ ਮਿਲਣ ਵਾਲੀ ਹੈ ਤੇ ਕੁਛ ਹੋਰ ਵੀਜ਼ਾ ਕੈਟਾਗਰੀਜ਼ ਨੂੰ ਵੀ ਮਿਲਣ ਵਾਲੀ ਹੈ ਜੀ। ਤੇ ਉਹਦੇ ਨਾਲ ਮੈਨੂੰ ਲੱਗਦਾ ਕਿ ਆਉਣ ਵਾਲਾ ਜਿਹੜਾ ਸਮਾਂ ਆ ਉਹ ਸੁਖਾਲਾ ਹੋਣ ਵਾਲਾ ਆ ਤੇ ਆਪਾਂ ਉਹ ਜਾਣਕਾਰੀ ਸਾਂਝੀ ਕਰਾਂਗੇ। ਇਸ ਵੇਲੇ ਨਰਿੰਦਰ ਰਾਠੌਰ ਹੋਰੀ ਸਾਡੇ ਨਾਲ ਜੁੜੇ ਆ ਤੇ ਇਹਨਾਂ ਨੇ ਧੰਨਵਾਦ ਕੀਤਾ, ਕਹਿੰਦੇ ਥੈਂਕਸ ਕੁਲਦੀਪ ਜੀ ਫੋਰ ਆਲਵੇਜ਼ ਗਾਈਡਿੰਗ ਅਸ ਤੇ ਥਰੂ ਦਾ ਰਾਈਟ ਵੇ ਜੀ।
ਥੈਂਕ ਯੂ
ਜੀ। ਤੇ ਲਓ ਜੀ, ਬਹੁਤ ਬਹੁਤ ਧੰਨਵਾਦ ਕੁਲਦੀਪ ਤੁਹਾਡਾ ਵੀ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਆਪਣਾ ਸਮਾਂ ਸਾਡੇ ਨਾਲ ਸਾਂਝਾ ਕੀਤਾ ਤੇ ਇਹ ਖਾਸ ਜਾਣਕਾਰੀ ਜਿਹੜੀ ਹੈ ਸਾਡੇ ਨਾਲ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ ਉਹਦੇ ਲਈ ਸ਼ੁਕਰੀਆ। ਤੇ ਨਾਲ ਹੀ ਨਾਲ ਅੱਜ ਅਸੀਂ ਗੁਰਮੀਤ ਬਾਵਾ ਹੋਰਾਂ ਨੂੰ ਵੀ ਤੁਹਾਡੇ ਸਾਥ ਦੇ ਨਾਲ ਯਾਦ ਕੀਤਾ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਮੇਂ ਲਈ। ਜ਼ਰੂਰ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਅੱਜ ਦਾ ਇਹ ਜਿਹੜਾ ਸਿਲਸਿਲਾ ਹੈ ਉਹ ਖਤਮ ਕਰਨ ਤੋਂ ਪਹਿਲਾਂ ਦੋਸਤੋ ਮੈਂ ਜ਼ਰੂਰ ਤੁਹਾਨੂੰ ਦੱਸਦੀ ਜਾਵਾਂ ਕਿ ਆਸਟ੍ਰੇਲੀਆ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਉਡੀਕ ਜਿਹੜੀ ਸੀ ਉਹ ਕੀਤੀ ਜਾ ਰਹੀ ਸੀ ਵਿਦਿਆਰਥੀਆਂ ਵੱਲੋਂ, ਕਿਉਂਕਿ ਵਿਦਿਆਰਥੀ ਜਿਹੜੇ ਸੀ ਉਹ ਆਸਟ੍ਰੇਲੀਆ ਦੇ ਵਿੱਚ ਦਾਖਲ ਨਹੀਂ ਸੀ ਹੋ ਪਾ ਰਹੇ ਜਦੋਂ ਦੀਆਂ ਕੋਵਿਡ ਪਾਬੰਦੀਆਂ ਜਿਹੜੀਆਂ ਸੀ ਉਹ ਲੱਗੀਆਂ ਸੀ। ਪਰ ਖੁਸ਼ੀ ਦੀ ਖ਼ਬਰ ਇਹ ਹੈ ਕਿ ਬੀਤੇ ਕੱਲ ਸਕੌਟ ਮੋਰਿਸਨ ਜਿਹੜੇ ਕਿ ਸਾਡੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੇ ਕੁਝ ਐਲਾਨ ਕੀਤੇ ਆ ਜਿਨ੍ਹਾਂ ਦੇ ਵਿੱਚ ਰਾਹਤ ਜਿਹੜੀ ਉਹ ਦਿਖਾਈ ਦਿੰਦੀ ਆ। ਸੋ ਆਸਟ੍ਰੇਲੀਆ ਨੇ ਪੂਰੀ ਤਰ੍ਹਾਂ ਜਿਹੜੇ ਟੀਕਾਕਰਨ ਵਾਲੇ ਯੋਗ ਵੀਜ਼ਾ ਧਾਰਕਾਂ ਨੂੰ ਹੁਣ 1 ਦਸੰਬਰ ਤੋਂ ਯਾਤਰਾ ਦੇ ਵਿੱਚ ਛੋਟ ਦੇ ਲਈ ਅਰਜ਼ੀ ਦਿੱਤੇ ਬਿਨਾਂ ਆਸਟ੍ਰੇਲੀਆ ਆਉਣ ਦੀ ਖੁੱਲ੍ਹ ਦੇ ਦਿੱਤੀ ਹੈ, ਯਾਨੀ ਐਗਜ਼ੈਂਪਸ਼ਨ ਦੀ ਲੋੜ ਨਹੀਂ ਹੈ। ਹੁਣ ਐਗਜ਼ੈਂਪਸ਼ਨ ਤੋਂ ਬਿਨਾਂ ਜੇਕਰ ਤੁਸੀਂ ਫੁੱਲੀ ਵੈਕਸੀਨੇਟਡ ਹੋ ਤਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਦਾਖਲ ਹੋ ਸਕੋਗੇ। ਤੇ ਇਸੇ ਤਰ੍ਹਾਂ ਸਰਕਾਰ ਦਾ ਜਿਹੜਾ ਇਹ ਕਦਮ ਹੈ ਇਹ ਸੈਲਾਨੀਆਂ ਬੈਕਪੈਕਰਾਂ ਤੇ ਜਿਹੜੇ ਹੁਨਰਮੰਦ ਪ੍ਰਵਾਸੀ ਹੈ ਤੇ ਅੰਤਰਰਾਸ਼ਟਰੀ ਵਿਦਿਆਰਥੀ ਆ ਉਹਨਾਂ ਦੇ ਲਈ ਜਿਹੜੀ ਗਰਮੀਆਂ ਦੀ ਰੁੱਤ ਚ ਜਿਹੜੀ ਉਡਾਣ ਦੇ ਦਰਵਾਜ਼ੇ ਆ ਉਹ ਹੁਣ ਖੁੱਲਣ ਜਾ ਰਹੇ ਆ, ਪਰ ਕੁਛ ਵਿਜ਼ਟਰ ਵੀਜ਼ਿਆਂ ਦੇ ਲਈ ਫਿਲਹਾਲ ਜਿਹੜੀਆਂ ਪਾਬੰਦੀਆਂ ਆ ਉਹ ਜਾਰੀ ਰਹਿਣੀਆਂ ਆ। ਤੇ ਵਿਦਿਆਰਥੀ ਜਿਹੜੇ ਆ ਉਹ ਜਿਹੜੇ ਵੀ ਸੂਬੇ ਦੇ ਵਿੱਚ ਆਉਣਗੇ ਉਥੋਂ ਦੀਆਂ ਜਿਹੜੀਆਂ ਸਥਾਨਕ ਇਕਾਂਤਵਾਸ ਸ਼ਰਤਾਂ ਆ ਉਹਨਾਂ ਨੂੰ ਜ਼ਰੂਰ ਪੂਰਾ ਕਰਨਾ ਪੈਣਾ। ਪਿਛਲੇ ਲਗਭਗ 21 ਮਹੀਨਿਆਂ ਤੋਂ ਆਸਟ੍ਰੇਲੀਆ ਨੇ ਜਿਹੜੀਆਂ ਆਪਣੀਆਂ ਸਰਹੱਦਾਂ ਸੀ ਕੌਮਾਂਤਰੀ ਆਰਜ਼ੀ ਵੀਜ਼ਿਆਂ ਦੇ ਲਈ ਬੰਦ ਕੀਤੀਆਂ ਹੋਈਆਂ ਸੀ ਤੇ ਹੁਣ ਇੱਥੋਂ ਦੇ ਵਿਦਿਅਕ ਅਦਾਰਿਆਂ ਦੇ ਵਿੱਚ ਦਾਖਲਾ ਲੈ ਚੁੱਕੇ ਪਾੜਿਆਂ ਨੂੰ ਆਨਲਾਈਨ ਆਪਣੀ ਪੜ੍ਹਾਈ ਜਿਹੜੀ ਸੀ ਉਹ ਕਰਨੀ ਪੈ ਰਹੀ ਸੀ ਤੇ ਇਸ ਕਰਕੇ ਫੀਸਾਂ ਵੀ ਜਿਹੜੀਆਂ ਸੀ ਉਹਨਾਂ ਨੂੰ ਦੇਣੀਆਂ ਪੈ ਰਹੀਆਂ ਸੀ। ਤੇ ਇੱਥੇ ਜੇ ਦੇਖਿਆ ਜਾਵੇ ਤਾਂ ਉੱਥੇ ਆਉਣ ਦੇ ਲਈ ਕਾਫੀ ਜਿਹੜੀ ਜੱਦੋਜਹਿਦ ਆ ਉਹ ਉਦੋਂ ਦੇ ਹੀ ਕਰ ਰਹੇ ਸੀਗੇ। ਸੋ ਇਸ ਐਲਾਨ ਦੇ ਨਾਲ ਇਹ ਰਾਹਤ ਜਿਹੜੀ ਹੈ ਇਹ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ। ਤੇ ਨਾਲ ਹੀ ਨਾਲ ਇੱਕ ਹੋਰ ਵੱਡੀ ਘਾਟ ਜਿਹੜੀ ਹੈ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਕਾਮਿਆਂ ਦੀ ਵੀ ਬਣੀ ਹੋਈ ਹੈ। ਹਰ ਖੇਤਰ ਦੇ ਵਿੱਚ ਲਗਭਗ ਕਾਮਿਆਂ ਦੀ ਜਿਹੜੀ ਹੈ ਉਹ ਲੋੜ ਹੈ, ਮੰਗ ਹੈ। ਤੇ ਇਸ ਮੰਗ ਨੂੰ ਪੂਰਾ ਕਰਨ ਦੇ ਲਈ ਵੀ ਮੈਨੂੰ ਲੱਗਦਾ ਕਿ ਆਸਟ੍ਰੇਲੀਆ ਨੂੰ ਇਹ ਕੁਛ ਵੀਜ਼ਾ ਕੈਟਾਗਰੀਜ਼ ਜਿਹੜੀਆਂ ਸੀਗੀਆਂ ਉਹ ਖੋਲਣੀਆਂ ਹੀ ਪੈਣੀਆਂ ਸੀ। ਤੇ ਇੱਕ ਹੋਰ ਜਿਹੜੀ ਵਧੀਆ ਖਬਰ ਉਹ ਇਹ ਹੈ ਕਿ ਕੁਆਂਟਸ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਆ ਉਹ ਵੀ ਹੁਣ ਖੁੱਲਣ ਜਾ ਰਹੀਆਂ ਆ ਤੇ 20 ਮਹੀਨਿਆਂ ਤੋਂ ਬਾਅਦ ਪਹਿਲੀ ਜਿਹੜੀ ਉਡਾਨ ਹੈ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੁਆਂਟਸ ਵੱਲੋਂ ਉਡਾਈ ਗਈ ਹੈ। ਪਰ ਇੱਕ ਜਿਹੜੀ ਜੇ ਅਸੀਂ ਮੈਲਬਰਨ ਤੋਂ ਦਿੱਲੀ ਵਾਲੀ ਫਲਾਈਟ ਦੀ ਗੱਲ ਕਰੀਏ ਤਾਂ ਉਹਦਾ ਐਲਾਨ ਜਿਹੜਾ ਆ ਉਹ ਹੋ ਗਿਆ ਆ, ਯਾਨੀ ਕਿ ਕੁਆਂਟਸ ਜਿਹੜੀ ਆ ਉਹਨਾਂ ਨੇ ਐਲਾਨ ਕੀਤਾ ਆ ਕਿ ਇੱਕ ਨਵੀਂ ਇੰਟਰਨੈਸ਼ਨਲ ਉਡਾਨ ਜਿਹੜੀ ਆ, ਇੱਕ ਇੰਟਰਨੈਸ਼ਨਲ ਰੂਟ ਜਿਹੜਾ ਆ ਮੈਲਬਰਨ ਤੋਂ ਦਿੱਲੀ ਦਾ 22 ਦਸੰਬਰ ਨੂੰ ਉਹ ਸ਼ੁਰੂ ਕਰਨ ਜਾ ਰਹੇ ਆ। ਵਿਕਟੋਰੀਆ ਨੂੰ ਜਿਹੜਾ ਕੁਆਂਟਸ ਦੇ ਨਾਲ ਜਿਹੜਾ ਜੋੜ ਕੇ ਤੇ ਪਹਿਲੀ ਵਾਰ ਦਿੱਲੀ ਤੋਂ ਮੈਲਬਰਨ ਜਾਂ ਮੈਲਬਰਨ ਤੋਂ ਦਿੱਲੀ ਜਿਹੜੀ ਇਹ ਉਡਾਨ ਹੈ ਇਹ ਐਲਾਨੀ ਗਈ ਆ। ਤੇ ਇਸ ਉਡਾਨ ਦਾ ਜਿਹੜਾ ਉਹਨਾਂ ਨੇ ਸਮਾਂ ਰੱਖਿਆ ਕਿ ਇਹ ਹਫ਼ਤੇ ਦੇ ਵਿੱਚ 4 ਦਿਨ ਜਿਹੜੀ ਆ ਇਹ ਫਲਾਈਟ ਆ ਜਾਂ ਇਹ ਰੂਟ ਜਿਹੜਾ ਆ ਚੱਲਿਆ ਕਰੂਗਾ। ਤੇ ਇਸੇ ਸਮੇਂ ਇਸੇ ਦਿਨ ਜਿਹੜੇ ਬ੍ਰਿਸਬੇਨ, ਸਿਡਨੀ ਤੇ ਕੈਨਬਰਾ ਤੋਂ ਵੀ ਇਹ ਜਿਹੜੀ ਉਡਾਨ ਆ ਇਹ ਅਵੇਲੇਬਲ ਹੋਵੇਗੀ। ਤੇ ਇਸ ਐਲਾਨ ਦੇ ਨਾਲ ਵੀ ਬਹੁਤ ਸਾਰੀਆਂ ਮੈਨੂੰ ਲੱਗਦਾ ਕਿ ਪੋਸੀਬਿਲਿਟੀਜ਼, ਸੰਭਾਵਨਾਵਾਂ ਜਿਹੜੀਆਂ ਆ ਉਹ ਬਣਦੀਆਂ ਨਜ਼ਰ ਆਉਂਦੀਆਂ ਆ। ਬਹੁਤ ਜ਼ਿਆਦਾ ਲੰਮਾ ਵਕਫਾ ਜਿਹੜਾ ਸੀਗਾ ਉਹ ਦੇਖਣ ਦੇ ਵਿੱਚ ਆ ਰਿਹਾ ਸੀ। ਇੱਕ ਤਾਂ ਪਹਿਲਾਂ ਕੌਮਾਂਤਰੀ ਜਿਹੜੀਆਂ ਹੱਦਬੰਦੀ ਦੀਆਂ ਪਾਬੰਦੀਆਂ ਸੀ ਉਹਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਸੀਗਾ, ਤੇ ਇੱਕ ਉਡਾਣਾਂ ਜਿਹੜੀਆਂ ਸੀਗੀਆਂ ਉਹਨਾਂ ਉਹ ਲੈਣ ਲਈ ਵੀ, ਕਿਉਂਕਿ ਬਹੁਤ ਸਾਰੇ ਪਿੱਛੇ ਜਿਹੜੇ ਪਰਿਵਾਰ ਜਿਨ੍ਹਾਂ ਦੇ ਆਪਣੇ ਰਹਿੰਦੇ ਆ ਪਿੱਛੇ, ਉਹਨਾਂ ਦੇ ਨਾਲ ਮੇਲ ਜੋਲ ਕਾਇਮ ਕਰਨ ਦੇ ਲਈ ਬਹੁਤ ਵੱਡੀ ਸਮੱਸਿਆ ਬਣੀ ਹੋਈ ਸੀ। ਔਖੇ ਸੌਖੇ ਸਮੇਂ ਦੇ ਵਿੱਚ ਪਹੁੰਚਣਾ ਜਿਹੜਾ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਇਹਨਾਂ ਦਿਨਾਂ ਦੇ ਵਿੱਚ। ਸੋ 22 ਦਸੰਬਰ ਨੂੰ ਪਹਿਲੀ ਜਿਹੜੀ ਆ ਮੈਲਬਰਨ ਟੂ ਦਿੱਲੀ ਜਿਹੜੀ ਉਡਾਨ ਹੈ ਕੁਆਂਟਸ ਦੇ ਵੱਲੋਂ ਐਲਾਨੀ ਗਈ ਹੈ। ਤੇ ਇਸ ਐਲਾਨ ਦੇ ਨਾਲ ਵੀ ਕਾਫੀ ਜਿਹੜੀ ਰਾਹਤ ਆ ਮੈਨੂੰ ਲੱਗਦਾ ਕਿ ਸਾਡੇ ਲੋਕਾਂ ਨੂੰ ਮਿਲੂਗੀ। ਖ਼ਬਰਾਂ ਦਾ ਇੱਕ ਪੂਰਾ ਜਿਹੜਾ ਆਪਣੇ ਪੰਜਾਬ ਤੋਂ ਜਾਂ ਭਾਰਤ ਤੋਂ ਜਿਹੜੀਆਂ ਖ਼ਬਰਾਂ ਹੁੰਦੀਆਂ ਉਹਨਾਂ ਦਾ ਸਿਲਸਿਲਾ ਜਿਹੜਾ ਉਹ ਬਹੁਤ ਜਲਦ ਪ੍ਰੋਗਰਾਮ ਤੋਂ ਬਾਅਦ ਤੁਹਾਡੀ ਅਸੀਂ ਨਜ਼ਰ ਕਰਾਂਗੇ। ਤੇ ਅੱਜ ਦੇ ਪ੍ਰੋਗਰਾਮ ਚ ਬਹੁਤ ਸਾਰੀਆਂ ਦੋਸਤੋ ਕਮੀਆਂ ਰਹੀਆਂ ਹੋਣਗੀਆਂ। ਪਹਿਲੀ ਵੱਡੀ ਕਮੀ ਜਿਹੜੀ ਮੈਂ ਮਹਿਸੂਸ ਕੀਤੀ ਹੋਈ ਹੈ ਕਿ ਅੱਜ ਤੁਹਾਡੀ ਗੈਰ ਹਾਜ਼ਰੀ ਵੱਡੀ ਗਿਣਤੀ ਦੇ ਵਿੱਚ ਰਹੀ ਹੈ। ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਗੈਰ ਹਾਜ਼ਰ ਰਹੇ ਹੋ। ਤੁਸੀਂ ਅੱਜ ਪ੍ਰੋਗਰਾਮ ਸੁਣਿਆ ਕਿ ਨਹੀਂ ਸੁਣਿਆ ਮੈਨੂੰ ਨਹੀਂ ਪਤਾ, ਪਰ ਤੁਹਾਡੀ ਸ਼ਮੂਲੀਅਤ ਦੇ ਨਾਲ ਪ੍ਰੋਗਰਾਮ ਜਿਹੜਾ ਉਹ ਖੁਸ਼ਗਵਾਰ ਬਣਦਾ, ਪ੍ਰੋਗਰਾਮ ਚ ਰੌਣਕ ਹੁੰਦੀ ਹੈ। ਸੋ ਤੁਹਾਡੀ ਜਦੋਂ ਰੌਣਕ ਨਹੀਂ ਹੁੰਦੀ ਤਾਂ ਫਿਰ ਪ੍ਰੋਗਰਾਮ ਕਰਨ ਦਾ ਜਿਹੜਾ ਮਜ਼ਾ ਉਹ ਵੀ ਅਧੂਰਾ ਜਿਹਾ ਰਹਿ ਜਾਂਦਾ। ਪਰ ਤੁਸੀਂ ਪ੍ਰੋਗਰਾਮ ਚ ਹਾਜ਼ਰ ਜ਼ਰੂਰ ਹੋਇਆ ਕਰੋ, ਕਿਸੇ ਵੀ ਤਰੀਕੇ ਜਦੋਂ ਵੀ ਤੁਸੀਂ ਪਹੁੰਚ ਸਕਦੇ ਹੋ, ਜਦੋਂ ਵੀ ਤੁਸੀਂ ਆ ਸਕਦੇ ਹੋ। ਤੇ ਲਓ ਫਿਰ ਅੱਜ ਦੇ ਪ੍ਰੋਗਰਾਮ ਚ ਰਹੀਆਂ ਕਮੀਆਂ ਦੇ ਲਈ ਬਹੁਤ ਬਹੁਤ ਮਾਫ਼ੀ, ਅੱਗੇ ਤੋਂ ਸੁਧਾਰ ਕਰਦੇ ਰਹਾਂਗੇ, ਵਾਅਦਾ ਕਰਦੇ ਹਾਂ। ਤੇ ਅੱਜ ਦੇ ਲਈ ਇੰਨਾ ਹੀ। ਅਗਲੇ ਹਫ਼ਤੇ ਲਹਿਰਾਂ ਪ੍ਰੋਗਰਾਮ ਚ ਫਿਰ ਮੈਂ ਤੁਹਾਡੇ ਨਾਲ ਪਾਵਾਂਗੀ ਸਾਂਝ ਪ੍ਰੋਗਰਾਮ ਲਹਿਰਾਂ ਦੇ ਵਿੱਚ। ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।